ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਦਿਲ ਵਾਲੀ ਗੱਲ, ਆਸਟ੍ਰੇਲੀਆ ਦੇ ਕੋਫ ਸਾਰਬਰ ਸਟੂਡੀਓ ਤੋਂ। ਕੀ ਹਾਲ ਚਾਲ ਹੈ? ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੀ ਹਾਓ, ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ ਤਾਂ ਆਓ ਫਿਰ ਆਪਾਂ ਸਾਰੇ ਰਲੀਏ ਅਤੇ ਰਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ। ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਅੱਜ 23 ਜੇਠ ਸੰਮਤ 558 ਚੜ੍ਹ ਚੁੱਕਾ ਹੈ ਅਤੇ ਆਪ ਸਭ ਦਾ ਸਵਾਗਤ ਹੈ। ਦਿਨ ਸ਼ਨਿਚਰਵਾਰ ਦਾ ਆਗਾਜ਼ ਹੋ ਚੁੱਕਾ ਹੈ, 6 ਜੂਨ 2026। ਆਪ ਜਿਸ ਵੀ ਜ਼ਰੀਏ ਦੇ ਨਾਲ ਸਾਡੇ ਨਾਲ ਜੁੜੇ ਹੋਏ ਹੋ, ਚਾਹੇ ਉਹ ਫੇਸਬੁੱਕ, ਯੂਟਿਊਬ, ਸਾਡੀਆਂ ਐਪਸ ਜਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਸਾਡੇ ਨਾਲ ਜੁੜੇ ਹੋਰ ਐਪਸ ਦੇ ਰਾਹੀਂ, ਤੁਹਾਡਾ ਸਵਾਗਤ ਕਰਦੇ ਹਾਂ। ਅਤੇ 2 ਘੰਟੇ ਦਾ ਜਿਹੜਾ ਸਾਡਾ ਸਫ਼ਰ ਹੈ ਉਹ ਬੜਾ ਜਾਣਕਾਰੀ ਭਰਪੂਰ, ਇਨਫੋਰਮੇਸ਼ਨ, ਹਾਸਾ ਮਜ਼ਾਕ ਅਤੇ ਮਸਲੇ ਮਸਲਿਆਂ ਦੇ ਹੱਲ ਅਤੇ ਤੁਹਾਡੇ ਸੁਨੇਹੇ, ਇਹਨਾਂ ਦੇ ਨਾਲ ਚੱਲੇਗਾ। ਅਤੇ ਬਹੁਤ ਸਾਰੇ ਮਿੱਤਰ ਪਿਆਰੇ ਅੱਜ ਡਰਾਈਵ ਕਰ ਰਹੇ ਨੇ, ਗ੍ਰਿਫਿਥ ਨੂੰ ਜਾ ਰਹੇ ਨੇ, ਸੋ ਉਹ ਵੀ ਸੁਣਦੇ ਹੋਣਗੇ। ਅਤੇ ਅਗਰ ਸੇਫ ਹੋਇਆ ਤਾਂ ਮੈਸੇਜ ਭੇਜ ਦੇਣਾ, ਨਹੀਂ ਤਾਂ ਇੰਨਾ ਖਿਆਲ ਰੱਖਣਾ ਕਿ ਡਬਲ ਡੀਮੈਰਿਟ ਪੁਆਇੰਟ ਹੈ, ਜਾਣੀ ਕਿ ਦੋਹਰੇ ਪੁਆਇੰਟ ਕੱਟੇ ਜਾਣਗੇ ਅਗਰ ਤੁਸੀਂ ਫੋਨ ਵਰਤਦੇ ਫੜੇ ਗਏ। ਸੋ ਪਿਆਰਿਓ, ਆਪਣਾ ਰੱਖਿਓ ਖਿਆਲ, ਡਰਾਈਵ ਕਰਦੇ ਹੋ ਅਤੇ ਸਾਨੂੰ ਸੁਣੀ ਵੀ ਜਾਣਾ ਅਤੇ ਆਨੰਦ ਵੀ ਮਾਣੋ ਪ੍ਰੋਗਰਾਮ ਦਾ। ਸੋ ਅੱਜ ਦਿਨ ਬਹੁਤ ਸੋਹਣਾ ਚੜ੍ਹਿਆ ਕੋਫ ਸਾਰਬਰ ਦੇ ਵਿੱਚ, ਬਿਲਕੁਲ ਟਿਕਿਆ ਹੋਇਆ ਅਤੇ ਹਲਕੀ 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 ਬਰੀਜ਼ ਹੈ। ਮੈਨੂੰ ਸਾਹਮਣੇ ਗੰਨਿਆਂ ਦੇ ਜਿਹੜੇ ਪੱਤੇ ਨੇ, ਹਲਕੇ ਹਲਕੇ, ਆਗ ਪੱਤੇ ਨਹੀਂ ਕਹਿੰਦੇ, ਆਗ ਕਹਿੰਦੇ ਉਹਨਾਂ ਨੂੰ, ਉਹ ਹਿਲਦੇ ਦਿਖਾਈ ਦੇ ਰਹੇ ਨੇ। ਅਤੇ ਜੇ ਆਪਾਂ ਮੌਸਮ ਦੀ ਹੀ ਗੱਲ ਕਰੀਏ ਤਾਂ ਇਸ ਵੇਲੇ ਇੱਥੇ ਤਕਰੀਬਨ 12-13 ਡਿਗਰੀ ਤਾਪਮਾਨ ਸੀਗਾ ਸਵੇਰੇ, ਸਿਡਨੀ 1 ਘੰਟਾ ਪਹਿਲਾਂ 9.3 ਡਿਗਰੀ ਤਾਪਮਾਨ ਸੀ ਅਤੇ ਮੈਲਬਨ ਦੇ ਵਿੱਚ 12.7 ਡਿਗਰੀ ਸੀ ਅਤੇ ਬ੍ਰਿਸਬਨ ਦੇ ਵਿੱਚ 10.7 ਡਿਗਰੀ ਸੀਗਾ। ਪਰਥ ਦੇ ਵਿੱਚ 7.5, ਐਡਰੇਡ ਦੇ ਵਿੱਚ ਹਲਕਾ ਮੀਂਹ 10.9 ਅਤੇ ਕੈਨਬਰਾ ਦੇ ਵਿੱਚ 2.1 ਡਿਗਰੀ ਤਾਪਮਾਨ ਸੀ। ਹੋਬਾਰਟ ਦੇ ਵਿੱਚ 9.9 ਡਿਗਰੀ ਸੀ ਅਤੇ 23.5 ਡਿਗਰੀ ਡਾਰਵਿਨ ਦੇ ਵਿੱਚ ਸੀ। ਸੋ ਇਹ ਸੀ ਮੌਸਮ ਦੀ ਜਾਣਕਾਰੀ ਜਿਹੜੀ ਤਾਪਮਾਨ ਵਾਈਜ਼। ਅਤੇ ਤੁਸੀਂ ਸੁਣ ਰਹੇ ਹੋਗੇ ਕਿ ਪਿੱਛੇ ਸਾਡਾ ਪਾਲਤੂ ਕੁੱਤਾ ਜਿਹੜਾ ਆ ਉਹ ਆਨੰਦ ਲੈ ਰਿਹਾ, ਉਹ ਵੀ ਮੌਸਮ ਦਾ, ਅਤੇ ਖੇਡ ਰਿਹਾ ਅਤੇ ਨਾਲ ਤੁਹਾਡੇ ਤੱਕ ਵੀ ਆਵਾਜ਼ ਉਹਦੀ ਪਹੁੰਚਦੀ ਹੋਣਗੇ। ਅਤੇ ਚੱਲਦੇ ਹਾਂ ਨਕਸ਼ਿਆਂ ਵੱਲ ਅਤੇ ਨਕਸ਼ਾ ਕੀ ਕਹਿ ਰਿਹਾ ਹੈ? ਨਕਸ਼ਾ ਜਿਹੜੀ ਲਾਲ ਲਕੀਰ ਮੈਂ ਨਕਸ਼ੇ 'ਤੇ ਵਾਹੀ ਹੋਈ ਆ, ਉਹਦੇ ਹੇਠਾਂ ਹੇਠਾਂ ਨੀਲਾ ਜਿਹੜਾ ਆ ਉਹ ਠੰਡਾ ਇਲਾਕਾ ਆ ਅਤੇ ਉੱਪਰ ਜਿਹੜਾ ਉਹ ਨਿੱਘਾ ਇਲਾਕਾ ਆ। ਸੋ ਤਕਰੀਬਨ ਡਾਰਵਿਨ ਨੂੰ ਛੱਡ ਕੇ ਆਸਟ੍ਰੇਲੀਆ ਦੇ ਜਿਹੜੇ ਸਾਰੇ ਮਹਾਂਨਗਰ ਆ ਉਹ ਠੰਡੇ ਨੇ, ਸਿਆਲ ਹੈ, ਅਫੀਸ਼ੀਅਲੀ ਵਿੰਟਰ ਸ਼ੁਰੂ ਹੋ ਚੁੱਕਾ, ਠੰਡ ਹੋਣੀ ਵੀ ਚਾਹੀਦੀ ਹੈ। ਅਤੇ ਅਸੀਂ ਘੱਟ ਅਤੇ ਵੱਧ ਤਾਪਮਾਨ ਦੇਖੀਏ ਐਕਸਟ੍ਰੀਮ, ਜਿਹੜੇ ਕੋਕੋਜ਼ ਆਈਲੈਂਡ ਏਅਰਪੋਰਟ ਦੇ ਉੱਤੇ 27.6 ਡਿਗਰੀ ਤਾਪਮਾਨ ਰਿਹਾ ਅਤੇ ਕੋਲੰਬਰਾ ਦੇ ਵਿੱਚ 34.1 ਡਿਗਰੀ ਤਾਪਮਾਨ ਕੱਲ੍ਹ 2:21 'ਤੇ ਰਿਹਾ ਹੈ। ਅਤੇ ਘੱਟ ਤੋਂ ਘੱਟ ਤਾਪਮਾਨ ਜਿਹੜਾ ਮਰੈਂਗਰੂ ਨਿਊ ਸਾਊਥ ਵੇਲਜ਼ ਦੇ ਵਿੱਚ -2.8 ਡਿਗਰੀ ਰਿਹਾ ਆ ਸਵੇਰੇ 6:40 'ਤੇ, ਅਤੇ ਥਰੈਡਬੋ ਟੌਪ ਸਟੇਸ਼ਨ ਦੇ ਉੱਤੇ -4.4 ਡਿਗਰੀ ਤਾਪਮਾਨ ਰਾਤੀ 9:28 'ਤੇ ਰਿਕਾਰਡ ਕੀਤਾ ਗਿਆ। ਮਾਊਂਟ ਰੀਡ ਤਸਮੇਨੀਆ ਦੇ ਵਿੱਚ ਮੀਂਹ ਜਿਹੜਾ ਸਭ ਤੋਂ ਵੱਧ ਪਿਛਲੇ 24 ਘੰਟੇ ਦਰਜ ਕੀਤਾ, ਉਹ 30.8 ਮਿਲੀਮੀਟਰ ਸੀ। ਚੱਲਦੇ ਹਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਜਿੱਥੇ 28 ਡਿਗਰੀ ਤਾਪਮਾਨ ਇਸ ਵੇਲੇ ਚੱਲ ਰਿਹਾ ਅਤੇ ਦਿਨਾਂ ਨੂੰ 40 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਅੱਗ ਲੱਗਣ ਦੇ ਚਾਂਸਿਸ ਜ਼ਿਆਦਾ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ। ਸੋ ਅੱਗਾਂ ਦਾ ਤੁਹਾਨੂੰ ਪਤਾ ਕਿ ਪਿੱਛੇ ਜੇ ਦਿੱਲੀ ਦੇ ਵਿੱਚ ਪਿਛਲੇ ਹਫ਼ਤੇ ਕਾਫੀ ਮੌਤਾਂ ਵੀ ਹੋਈਆਂ ਜਿਨ੍ਹਾਂ ਦੇ ਵਿੱਚ ਕਾਫੀ ਵਿਦੇਸ਼ੀ ਸੈਲਾਨੀ ਵੀ ਸਨ। ਸੋ ਜ਼ਰੂਰ ਇਸ ਦੀ ਜਿਹੜੀ ਹੈ ਅਹਿਤਿਆਤ ਕਰਨੀ ਚਾਹੀਦੀ, ਸਾਨੂੰ ਬਚਾਅ ਕਰਨਾ ਚਾਹੀਦਾ ਹੈ। ਸੋ ਇਹ ਸੀ ਮੌਸਮ ਅਤੇ ਮੌਸਮ ਦੀ ਜਾਣਕਾਰੀ। ਬੜੇ ਮਿੱਤਰ ਪਿਆਰੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਅਤੇ ਉਹ ਆਪਾਂ ਸਾਰੇ ਹੌਲੀ ਹੌਲੀ ਸ਼ੇਅਰ ਕਰਾਂਗੇ ਅਤੇ ਕਈ ਜਾ ਵੀ ਰਹੇ ਨੇ, ਸੁਣ ਵੀ ਰਹੇ ਨੇ। ਸੋ ਮੈਂ ਹਾਂ ਇੱਕ ਇਹ ਤੋਂ ਪਹਿਲਾਂ ਕਿ ਅਸੀਂ ਸ਼ੁਰੂ ਕਰੀਏ ਅਤੇ ਇੱਕ ਵਾਰੀ ਦੱਸ ਦਾਂ ਕਿ ਸਾਡੀਆਂ ਆਪਣੀਆਂ ਐਪਸ ਹਰਮਨ ਰੇਡੀਓ ਦੀ ਐਂਡਰਾਇਡ ਦੇ ਉੱਤੇ ਰਿਲੀਜ਼ ਹੋ ਚੁੱਕੀ ਹੈ। ਸੋ ਤੁਸੀਂ ਮਿਹਰਬਾਨੀ ਕਰਕੇ ਉਹ ਜਿਹੜੀ ਐਪ ਹੈ ਉਹ ਅਪਡੇਟ ਕਰ ਲਓ ਜਾਂ ਨਵੀਂ ਇੰਸਟਾਲ ਕਰ ਲਓ, ਅਤੇ ਬੜੀਆਂ ਫੈਸਿਲਿਟੀਆਂ ਨੇ ਉਹਦੇ ਵਿੱਚ, ਤੁਹਾਨੂੰ ਸਾਈਨ ਇਨ ਕਰਨ ਦੀ ਲੋੜ ਨਹੀਂ ਹੈਗੀ। ਸਾਈਨ ਅਪ ਤੁਸੀਂ ਵੈਸੇ ਵੀ ਸੁਣ ਸਕਦੇ ਹੋ, ਪਰ ਅਗਰ ਸਾਈਨ ਇਨ ਕਰ ਲਓ, ਸਾਈਨ ਅਪ ਕਰ ਲਓ ਤਾਂ ਬਹੁਤ ਸਾਰੀਆਂ ਜਿਹੜੀਆਂ ਮੈਸੇਜਿਸ, ਫੈਸਿਲਿਟੀਆਂ ਹੋਰ ਐਕਸਟਰਾ ਜਿਹੜੀਆਂ ਤੁਸੀਂ ਸੇਵ ਕਰ ਸਕਦੇ ਹੋ ਉਹਦੇ ਵਿੱਚ ਆਪਣੀਆਂ ਪ੍ਰਾਇਓਰਟੀਜ਼, ਹੈ ਨਾ। ਅਤੇ ਜ਼ਰੂਰ ਉਹਦੇ ਵਿੱਚ ਤੁਸੀਂ ਇਹ ਇੰਸਟਾਲ ਕਰੋ ਐਪਸ। ਸੋ ਪਹਿਰੇ ਅਗਲਾ ਜਿਹੜਾ ਆਪਾਂ ਟੌਪਿਕ ਛੋਣਾ ਆ ਉਹ ਹੈਗਾ ਕਿ 6 ਜੂਨ ਜਿਹੜੀ ਸ਼ਹੀਦੀ ਦਾ, ਹੈ ਨਾ। ਅਤੇ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਜਾਂ 15 ਵਾਲਾ ਚੱਲ ਰਿਹਾ, 84 ਦੇ ਨਾਲ ਸੰਬੰਧਿਤ ਹੈ। ਔਰ ਇਹ ਜਿਹੜਾ ਜੂਨ ਅਤੇ ਤਕਰੀਬਨ ਦਸੰਬਰ ਮਹੀਨਾ ਆ, ਇਹ ਸਿੱਖ ਸਰਕਲ ਦੇ ਵਿੱਚ ਸ਼ਹੀਦਾਂ ਦੇ ਨਾਲ ਜ਼ਿਆਦਾ ਸਮਰਪਿਤ ਹੈ, ਕਿਉਂਕਿ ਇਹਦੇ 'ਚ ਬਹੁਤ ਸ਼ਹੀਦੀਆਂ ਹੋਈਆਂ। ਪਹਿਲਾਂ ਤਾਂ 6 ਜੂਨ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਪਾਤਸ਼ਾਹ ਸਾਡੇ ਗੁਰੂ ਸਾਹਿਬ ਨੇ ਸ਼ਹੀਦੀ ਦਿੱਤੀ ਹੈ, ਅਤੇ ਉਹਨਾਂ ਸ਼ਹੀਦਾਂ ਦੀ ਜਿਹੜੀ ਉਸ ਸ਼ਹੀਦੀ ਦੀ ਯਾਦ ਦੇ ਵਿੱਚ ਸਾਰੀਆਂ ਸ਼ਹੀਦੀਆਂ ਆ ਜਾਂਦੀਆਂ ਨੇ। ਹੁਣ ਗ੍ਰਿਫਿਥ ਦੇ ਭਾਈਚਾਰੇ ਨੇ ਬਹੁਤ ਸੋਹਣਾ ਇੱਕ ਟੂਰਨਾਮੈਂਟ ਉਲੀਕਿਆ, ਬੜੇ ਦੇਰ ਤੋਂ ਉਲੀਕਿਆ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਤਾਂ ਉਹਦੇ ਵਿੱਚ ਸਮੂਹ ਸ਼ਹੀਦਾਂ ਨੂੰ ਸਮਰਪਿਤ ਇਹ ਟੂਰਨਾਮੈਂਟ ਜਾਂ ਜੋੜ ਮੇਲਾ ਰੱਖਿਆ ਗਿਆ ਹੈ। ਅਤੇ ਵੈਸੇ ਜਦੋਂ ਸ਼ੁਰੂ ਹੋਇਆ ਸੀ ਉਹਦੇ ਬਾਰੇ ਵੀ ਮੈਨੂੰ ਸਾਰੀ ਜਾਣਕਾਰੀ ਹੈਗੀ ਹੈ, ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਾਰੀਆਂ ਜਾਣਕਾਰੀਆਂ। ਪਰ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਜਿਹੜੀ ਹੈ ਉਹ ਇੱਕ ਮੀਲ ਪੱਥਰ ਬਣੀ ਹੈ ਸਿੱਖ ਇਤਿਹਾਸ ਦੇ ਵਿੱਚ, ਜਾਂ ਉੱਤਰੀ ਭਾਰਤ ਦੇ ਵਿੱਚ, ਜਾਂ ਭਾਰਤ ਦੇ ਵਿੱਚ, ਇੱਥੋਂ ਤੱਕ ਕਿ ਸੰਸਾਰ ਦੇ ਵਿੱਚ, ਕਿਉਂਕਿ ਸ਼ਹੀਦ ਬਹੁਤ ਹੋਏ ਨੇ, ਅਨੇਕ ਹੋਏ ਨੇ, ਜੁਗਾਂ ਜੁਗੰਤਰਾਂ ਤੋਂ ਇਹ ਚੱਲਦਾ ਆ। ਅਤੇ ਉਹਨਾਂ ਦੀ ਜਿਹੜੀ ਸ਼ਹੀਦਾਂ ਦੀ ਯਾਦ ਹੈ ਕੌਮ ਨੂੰ, ਕਿਸੇ ਵੀ ਕੌਮ ਨੂੰ ਆ, ਉਹ ਮੈਨੂੰ ਲੱਗਦਾ ਕਿ ਸਿੱਖੀ ਦੇ ਵਿੱਚ ਸਾਰਿਆਂ ਨੂੰ ਜ਼ਿਆਦਾ ਲੰਬੀ ਯਾਦਾਸ਼ਤ ਹੈ, ਕਿਉਂਕਿ ਇੱਕ ਬਹੁਤ ਹੀ ਘਿਨਾਉਣੀ ਗੁਲਾਮੀ ਸਹਿ ਰਿਹਾ ਸੀ ਸਾਡਾ ਦੇਸ਼, ਔਰ ਉਸ ਦੇਸ਼ ਦੇ ਵਿੱਚ ਲਾਟ ਬਣ ਕੇ ਚਮਕਣਾ ਅਤੇ ਸ਼ਹੀਦੀ ਦੇਣੀ, ਅਤੇ ਸ਼ਹੀਦੀ ਵੀ ਉਹ ਨਹੀਂ ਵੀ ਆਮ ਬੰਦੇ ਸਨ, ਗੁਰੂ ਸਨ, ਬਾਣੀਕਰਤਾ ਸਨ, ਸੰਪਾਦਕ ਸਨ, ਸ਼ਹਿਰ ਉਹਨਾਂ ਨੇ ਵਸਾਏ ਬਣਾਏ ਅਤੇ ਕਿੰਨਾ ਪ੍ਰਚਾਰ ਕੀਤਾ, ਪਰਉਪਕਾਰੀ ਸਨ, ਲੰਗਰ ਚਲਾਏ, ਦਵਾਈਆਂ ਵੰਡੀਆਂ, ਕਿੰਨਾ ਕੁਛ ਉਹਨਾਂ ਨੇ, ਪੰਜਵੇਂ ਪਾਤਸ਼ਾਹ ਨੇ ਸਾਨੂੰ ਦਿੱਤਾ, ਸਮਾਜ ਨੂੰ ਦਿੱਤਾ। ਅਤੇ ਉਹਨਾਂ ਬੰਦਿਆਂ ਨੂੰ, ਹੈ ਨਾ, ਬੰਦੇ ਬੰਦੇ ਸਮਝਦੇ, ਅਸਲ 'ਚ ਅਸੀਂ ਗੁਰੂ ਸਮਝਦੇ ਹਾਂ, ਰੱਬੀ ਰੂਪ ਸਮਝਦੇ ਹਾਂ, ਪਰ ਜਿਹੜੇ ਉਸ ਵੇਲੇ ਦੇ ਰਾਜੇ, ਹੈ ਨਾ, ਅਤੇ ਉਹ ਕੀ ਸਮਝਦੇ ਨੇ, ਉਹ ਕਹਿੰਦੇ ਵੀ ਇਹ ਤਾਂ ਬੰਦੇ ਆ, ਇਹ ਤਾਂ ਸਾਡਾ ਮੁਕਾਬਲਾ ਕਰ ਰਹੇ ਨੇ, ਅਤੇ ਉਹ ਸੋਚ ਐਡੀ ਸੋਚ ਨਹੀਂ ਸਕਦੇ। ਅਤੇ ਉਹਨਾਂ ਨੂੰ ਫਿਰ ਸ਼ਹੀਦੀ ਦਾ ਜਾਮ ਪਿਲਾਇਆ ਅਤੇ ਆਪਣੇ ਚਿੱਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਜਿਹੜਾ ਮਿਟੇ ਨਹੀਂ, ਸਿੱਖਾਂ ਨੇ ਮਿਟਣ ਨਹੀਂ ਦਿੱਤੇ। ਉਹਨਾਂ ਦੇ ਜਿਹੜੇ ਸਿੱਖ ਸੀ, ਚਾਹੇ ਉਹ ਹਿੰਦੂ ਸੀ, ਚਾਹੇ ਮੁਸਲਮਾਨ ਸੀ, ਚਾਹੇ ਸਿੱਖ ਆਪ ਸੀ ਡੈਡੀਕੇਟਡ, ਉਹਨਾਂ ਨੇ ਮਿਟਣ ਦਿੱਤੇ, ਅੱਜ ਵੀ ਨਹੀਂ ਮਿਟਣ ਦੇ ਰਹੇ, ਸਗੋਂ ਜਿਨ੍ਹਾਂ ਨੇ ਮਿਟਾਇਆ ਉਹਨਾਂ ਦਾ ਵੀ ਨਾਲ ਨਾਮ ਆਉਂਦਾ ਆ, ਉਹਨਾਂ ਨੂੰ ਵੀ, ਉਹਨਾਂ ਦੇ ਵੀ ਸ਼ੁਕਰਾਨੇ ਉਹਨਾਂ ਨੂੰ ਵੀ ਕਰਨੇ ਚਾਹੀਦੇ ਆ ਕਿ ਅਸੀਂ ਇਹ ਘਿਨਾਉਣਾ ਕੰਮ ਕੀਤਾ ਅਤੇ ਗੁਰੂ ਸਾਹਿਬ ਦੇ ਨਾਲ ਉਹਨਾਂ ਦਾ ਵੀ ਨਾਮ ਚੱਲਦਾ, ਪਰ ਚੱਲਦਾ ਕਿੱਦਾਂ ਹੈ, ਉਹ ਦੂਜੇ ਪਾਸੇ ਨੂੰ ਚੱਲਦਾ, ਪਰ ਚੱਲਦਾ ਤਾਂ ਹੈ ਨਾ। ਸੋ ਉਹਨਾਂ ਨੇ ਇਹ ਚਿਤਵਿਆ ਨਹੀਂ ਸੀ ਉਸ ਵੇਲੇ, ਹੁਣ ਉਹ ਚਿਤਵ ਰਹੇ ਨੇ ਵੀ ਇਹ ਕੀ ਹੋ ਗਿਆ, ਹੈ ਨਾ। ਉਹਨਾਂ ਦੇ ਗਾਂ ਜਿਹੜੇ ਪੈਰੋਕਾਰ ਆ ਲੱਭ ਵੀ ਰਹੇ ਨੇ, ਜਾਂ ਜੋ ਉਹਨਾਂ ਦੇ ਫੈਮਿਲੀ ਆ ਜਿਹੜੀ ਉਹ ਗਾਂ ਚੱਲੀ ਜਾਂਦੀ ਪੀੜ੍ਹੀਆਂ, ਅਤੇ ਹੁਣ ਕੁਛ ਨਹੀਂ ਕਰ ਸਕਦੇ। ਪਰ ਇਹ ਜਿਹੜੀਆਂ ਸ਼ਹੀਦੀਆਂ ਆ ਗੁਰੂ ਸਾਹਿਬ ਨੇ ਦਿੱਤੀਆਂ, ਇਸ ਸਮੁੱਚੀ ਕੌਮ ਲਈ ਦਿੱਤੀਆਂ, ਇੱਕ ਚਾਨਣ ਮੁਨਾਰਾ ਬਣੇ, ਕੁਛ ਵੀ ਕਰ ਸਕਦੇ ਸੀ ਉਸ ਵੇਲੇ, ਸਾਰੀ ਸ੍ਰਿਸ਼ਟੀ ਦੀ ਪਾਵਰ ਉਹਨਾਂ ਦੇ ਕੋਲ ਵੱਧ ਸੀ, ਪਰ ਉਹਨਾਂ ਨੇ ਨਹੀਂ ਕੀਤਾ। ਉਹਨਾਂ ਨੇ ਸਰੀਰ ਨੂੰ, ਜਿੱਦਾਂ ਗੁਰਬਾਣੀ 'ਚ ਵੀ ਲਿਖਿਆ ਆ, ਸੈਕੰਡਰੀ ਸਮਝਿਆ, ਵੀ ਇਹਦੀ ਕੋਈ ਅਹਿਮੀਅਤ ਨਹੀਂ ਹੈਗੀ, ਆਤਮਾ ਪਰਮਾਤਮਾ ਦੀ ਅਹਿਮੀਅਤ ਹੈ, ਅਤੇ ਉਹਦੇ ਭਾਣੇ ਦੇ ਵਿੱਚ ਹੀ ਸਾਰਾ ਕੁਛ ਹੋਣਾ ਹੈ, ਅਤੇ ਹੋਇਆ ਵੀ। ਅਤੇ ਉਸ ਤੋਂ ਬਾਅਦ ਸਾਰੇ ਜਿਹੜੇ ਨੇ ਅਸੀਂ ਦੇਖਿਆ ਵੀ ਕਿਸ ਤਰ੍ਹਾਂ ਇਹ ਚੱਲਿਆ ਕੰਮ, ਹੈ ਨਾ। ਤਾਂ ਬੜਾ ਮਤਲਬ ਇੰਟਰਸਟਿੰਗ ਕੰਸੈਪਟ ਨੇ ਜੇ ਆਪਾਂ ਇਹਦੀ ਤਹਿ ਤੱਕ ਜਾਈਏ। ਸੋ ਉਹਨਾਂ ਹੀ ਉਸੇ ਹੀ ਸ਼ਹੀਦੀ ਤੋਂ ਬਾਅਦ ਫਿਰ ਅਨੇਕਾਂ ਸ਼ਹੀਦੀਆਂ ਹੋਈਆਂ, ਛੇਵੇਂ ਪਾਤਸ਼ਾਹ ਨੇ ਜੰਗਾਂ ਲੜੀਆਂ, ਜੰਗਾਂ ਦੇ ਵਿੱਚ ਅਨੇਕ ਸ਼ਹੀਦ ਹੋਏ, ਫਿਰ ਤਾਂ ਲੜੀ ਲੱਗ ਗਈ, ਸਾਡੇ ਨੌਵੇਂ ਪਾਤਸ਼ਾਹ ਵੀ ਸ਼ਹੀਦ ਹੋਏ, ਸਾਹਿਬਜ਼ਾਦੇ ਵੀ, ਮਾਤਾ ਗੁਜਰੀ ਵੀ, ਕਿੰਨੇ ਲੱਖਾਂ ਹੀ ਸ਼ਹੀਦ ਨੇ। ਅਤੇ ਅਸੀਂ ਸਾਰਿਆਂ ਨੂੰ ਸਮੂਹਿਕ ਤੌਰ 'ਤੇ ਯਾਦ ਕਰਦੇ ਹਾਂ, ਇਹੀ ਇੱਕ ਸ਼ਹੀਦ ਦੀ ਯਾਦ ਹੈ ਜਿਹਦੀ ਅਸੀਂ ਸ਼ਹੀਦ ਦੀ ਅਰਦਾਸ ਕਰਦੇ ਹਾਂ। ਸੋ ਇਹਦੇ ਨਾਲ ਕੀ ਹੈ, ਯਾਦ ਕਰਨ ਦੇ ਨਾਲ ਜਿਹੜੇ ਸਿੱਖ ਨੇ ਜਾਂ ਆਜ਼ਾਦ ਪਸੰਦ ਲੋਕ ਨੇ ਜਾਂ ਆਜ਼ਾਦ ਹੋਏ ਹੋਏ ਲੋਕ ਨੇ, ਉਹਨਾਂ ਨੂੰ ਇੱਕ ਊਰਜਾ ਮਿਲਦੀ ਹੈ, ਐਨਰਜੀ ਮਿਲਦੀ ਹੈ ਕਿ ਸਾਡੀ ਸ਼ਹੀਦੀ ਅਜਾਈ ਨਹੀਂ ਜਾਣੀ, ਉਹਦੇ ਰਿਜ਼ਲਟ ਨਿਕਲਣੇ ਨੇ, ਸਾਨੂੰ ਵੀ ਯਾਦ ਕੀਤਾ ਜਾਵੇਗਾ। ਸ਼ਹੀਦੀ ਦਾ ਕਨਸੈਪਟ ਇਸਲਾਮ ਦੇ ਵਿੱਚ ਵੀ ਹੈ ਕਿ ਤੁਸੀਂ ਲੜੋ, ਆ ਜਾਓ, ਧਰਮ ਦੇ ਲਈ ਲੜਨਾ ਆ। ਅਤੇ ਔਫਰ ਕੀ ਕੀਤਾ ਜਾਂਦਾ ਹੈ, ਹੂਰਾਂ, ਸਵਰਗ, ਮਟੀਰੀਅਲ, ਇਹ ਔਫਰ ਕੀਤਾ ਜਾਂਦਾ ਹੈ। ਅਤੇ ਉੱਥੇ ਉਹ ਫਲਾਅ ਆ, ਉਹ ਧਰਮ ਨਹੀਂ ਹੈਗਾ, ਉਹ ਧਰਮ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ। ਪਰ ਸਿੱਖੀ ਦੇ ਵਿੱਚ ਕੀ ਹੈ, ਕੋਈ ਔਫਰ ਨਹੀਂ ਹੈਗਾ, ਉਹ ਗੁਰਬਾਣੀ ਦੇ ਹਿਸਾਬ ਨਾਲ ਹੋਣਾ, ਜਿੱਦਾਂ ਗੁਰਬਾਣੀ ਕਹਿੰਦੀ ਹੈ ਤੁਹਾਡੇ ਅੰਦਰ ਹੈ ਉਸ ਹਿਸਾਬ ਨਾਲ ਹੋਣਾ। ਪਰ ਹਾਂ, ਤੁਸੀਂ ਮਨੁੱਖਤਾ ਲਈ, ਇਨਸਾਫ ਲਈ ਸ਼ਹੀਦੀ ਪਾਉਂਗੇ ਤਾਂ ਪਰਮਾਤਮਾ ਜ਼ਰੂਰ ਦੇਖੇਗਾ, ਉਹਦਾ ਤੁਹਾਨੂੰ ਫਲ ਜ਼ਰੂਰ ਮਿਲੇਗਾ। ਫਲ ਕੀ ਮਿਲਣਾ ਆ, ਕਿੱਥੇ ਮਿਲਣਾ ਆ, ਇਹ ਕਿਤੇ ਨਹੀਂ ਲਿਖਿਆ, ਨਾ ਕੋਈ ਦੱਸਿਆ, ਇਹ ਪਰਮਾਤਮਾ ਜਾਣਦਾ ਤਾਂ ਜਾਂ ਉਹਦੀ ਰੂਹ ਜਾਣਦੀ ਆ ਕਿ ਉਹ ਉਹਨਾਂ ਦਾ ਕੀ ਆਪਸ ਸੰਬੰਧ ਹੈ। ਸੋ ਕੋਈ ਦੁਨਿਆਵੀ ਲਾਲਚ ਸਿੱਖੀ ਦੇ ਵਿੱਚ ਨਹੀਂ ਹੈਗਾ ਸ਼ਹੀਦੀ ਪਾਉਣ ਲਈ, ਕਿ ਤੂੰ ਸ਼ਹੀਦੀ ਪਾ ਲਾ, ਤੈਨੂੰ $50,000 ਦੇਵਾਂਗੇ, ਤੈਨੂੰ $1,00,000 ਦੇਵਾਂਗੇ, ਤੈਨੂੰ ਆਹ ਹੋ ਜੂ, ਤੈਨੂੰ ਸਵਰਗਾਂ 'ਚ ਮਿਲ ਜੂ। ਸਵਰਗ ਨਰਕ ਦਾ ਤਾਂ ਕੌਨਸੈਪਟ ਹੀ ਹੈ ਨਹੀਂ। ਹੁਣ ਕੁਛ ਲੋਕ ਕਰਨ ਲੱਗ ਪਏ ਨੇ, ਇੱਧਰ ਨੂੰ ਚੱਲਦੇ ਨੇ, ਸਾਡੇ ਜਿਹੜੇ ਲੀਡਰ ਨੇ, ਮੁਹਿੰਮਾਂ ਦੇ ਲੀਡਰ ਨੇ, ਤੁਸੀਂ ਆਹ ਝੰਡਾ ਉਸ ਦਫ਼ਤਰ 'ਤੇ ਚੜ੍ਹਾ ਦਿਓ, ਤੁਹਾਨੂੰ $50,000 ਦੇਵਾਂਗੇ, ਉੱਥੇ ਚੜ੍ਹਾ ਦਿਓ, ਤੁਹਾਨੂੰ $1,00,000 ਦੇਵਾਂਗੇ। ਮੁੜ ਕੇ ਉਹ ਕੇਸ ਵੀ ਨਹੀਂ ਝਗੜਦੇ, ਹੈ ਨਾ। ਸੋ ਜਿਹੜੇ ਸਿੱਖ ਵਿਦਰੋਹ ਕਰਦਾ, ਵਿਰੋਧ ਕਰਦਾ, ਸ਼ਹੀਦੀ ਪਾਉਂਦਾ, ਉਹ ਲਾਲਚ ਵੱਸ ਹੋ ਕੇ ਨਹੀਂ ਪਾਉਂਦਾ। ਨਾ ਹੀ ਸਾਡੇ ਲੀਡਰਾਂ ਨੂੰ ਇੱਧਰ ਨੂੰ ਲੈ ਕੇ ਜਾਣਾ ਚਾਹੀਦਾ ਹੈ, ਨੌਜਵਾਨੀ ਨੂੰ, ਕਿ ਉਹ ਲਾਲਚ ਦੇ ਕੇ ਇਹ ਕੰਮ ਕਰਾਉਣ, ਪ੍ਰਚਾਰ ਕਰੋ, ਕਨਵਿੰਸ ਕਰੋ ਲੋਕਾਂ ਨੂੰ, ਉਹਨਾਂ ਨੂੰ ਮਨਾਓ ਵੀ ਦੇਖੋ ਭਾਈ ਆਹ ਚੀਜ਼ ਹੈ, ਇੱਦਾਂ ਚੀਜ਼ ਹੈ, ਤੁਸੀਂ ਵੀ ਕਰ ਸਕਦੇ, ਕਰੋ। ਉਹਨਾਂ ਦੇ ਮਨੋਂ ਉਹ ਚੀਜ਼ ਨਿਕਲਣੀ ਚਾਹੀਦੀ ਹੈ ਬਿਨਾਂ ਲਾਲਚ ਤੋਂ। ਜੇ ਪੈਸੇ ਲੈ ਕੇ ਕਰਨ ਦਾ ਹੈ, ਉਹ ਤਾਂ ਫਿਰ ਪਹਾੜੇ ਦੇ ਟੱਟੂ ਹੋਇਆ ਨਾ ਕੰਮ। ਅਤੇ ਜਿਹੜੇ ਲੋਕ ਉਕਸਾ ਰਹੇ ਨੇ, ਉਹ ਆਪ ਵਿਦੇਸ਼ਾਂ 'ਚ ਬੈਠੇ ਨੇ ਜਾਂ ਕਿਤੇ ਲੁੱਕ ਕੇ ਬੈਠੇ ਨੇ, ਜਾਂ ਉਹਨਾਂ ਨੂੰ ਪ੍ਰੋਟੈਕਸ਼ਨ ਹੈ ਸਰਕਾਰਾਂ ਦੀ, ਠੀਕ ਹੈ, ਉਹ ਐਦਾਂ ਘੁੰਮਦੇ ਨੇ, ਜੇ ਅਗਰ ਕੋਈ ਹੋਰ ਕਰਦਾ ਤਾਂ ਉਹਨਾਂ ਨੂੰ ਫੜ ਲੈਂਦੇ ਨੇ। ਸੋ ਪਹਿਲਾਂ ਉਹਨਾਂ ਨੂੰ ਵੀ ਸਵਾਲ ਕਰੋ ਵੀ ਤੁਸੀਂ ਇਹ ਕੰਮ ਜਿਹੜਾ ਸਾਨੂੰ ਕਹਿ ਰਹੇ ਹੋ, ਇਹ ਤੁਸੀਂ ਕਿਉਂ ਨਹੀਂ ਕਰ ਸਕਦੇ। ਜਿਵੇਂ ਜਦੋਂ ਬੇਅਦਬੀ ਹੋਈ, ਮੱਸੇ ਰੰਗੜ ਨੇ ਕੀਤੀ ਦਰਬਾਰ ਸਾਹਿਬ ਦੇ ਵਿੱਚ, ਕੰਜਰੀਆਂ ਨਚਾਈਆਂ, ਸ਼ਰਾਬਾਂ ਚਲਾਈਆਂ, ਮੀਟ ਚਲਾਏ, ਕੁੱਠਾ ਚਲਾਇਆ, ਸਾਰਾ ਕੁਝ ਚਲਾਇਆ, ਤਾਂ ਉੱਥੋਂ ਇੱਕ ਸਿੰਘ ਨੇ ਦੇਖਿਆ ਅਤੇ ਸਿੰਘ ਪਹੁੰਚਿਆ ਰਾਜਸਥਾਨ ਜਿੱਥੇ ਸਿੰਘਾਂ ਨੇ ਛਾਉਣੀ ਪਾਈ ਹੋਈ ਸੀ, ਅਤੇ ਉੱਥੇ ਜਾ ਕੇ ਸਭਾ ਸੱਦ ਕੇ ਕਹਿੰਦੇ ਵੀ ਉੱਥੇ ਐਂ ਕੁਛ ਹੋ ਰਿਹਾ ਆ। ਅਤੇ ਮੈਨੂੰ ਹੁਣ ਪੂਰੇ ਨਾਮ ਨਹੀਂ ਯਾਦ ਹੈਗੇ, ਪਰ ਮੈਂ ਬਹੁਤ ਵਾਰੀ ਇਹ ਸਾਖੀ ਸੁਣੀ ਆ, ਇਹ ਕਹਾਣੀ ਸੁਣੀ ਆ। ਅਤੇ ਉੱਥੋਂ ਦੇ ਜਿਹੜੇ ਸਿੰਘ ਸੀ, ਉਹਨਾਂ ਨੇ ਉਹਦੀ ਗੱਲ ਸੁਣੀ, ਅਤੇ ਫਿਰ ਇੱਕ ਸਿੰਘ ਨੇ ਤਲਖੀ ਦੇ ਵਿੱਚ ਆ ਕੇ ਤਲਵਾਰ ਧੂ ਲਈ ਅਤੇ ਕਹਿੰਦਾ ਵੀ ਜਦ ਤੂੰ ਇਹ ਸਾਰਾ ਕੁਝ ਦੇਖ ਰਿਹਾ ਸੀ, ਤੂੰ ਬਰਦਾਸ਼ਤ ਕਿੱਦਾਂ ਕਰ ਗਿਆ ਇਹ, ਤੂੰ ਫਿਰ ਸ਼ਹੀਦੀ ਕਿਉਂ ਨਹੀਂ ਪਾਈ, ਮਤਲਬ ਲੜਿਆ ਕਿਉਂ ਨਹੀਂ, ਇਹਦਾ ਹੱਲ ਕਿਉਂ ਨਹੀਂ ਕੀਤਾ, ਅਤੇ ਤੂੰ ਸਾਨੂੰ ਦੱਸਣ ਆਇਆ ਹੋਇਆ, ਅਤੇ ਤੂੰ ਕਿਉਂ ਨਹੀਂ ਇਹ ਕੰਮ ਕੀਤਾ। ਅਤੇ ਉਦੋਂ ਮੁਰੇ ਉਹ ਸਿੰਘ ਨੇ ਕਿਹਾ ਵੀ ਇਹ ਪੱਕਾ ਸੀ ਮੈਂ ਉੱਥੇ ਸ਼ਹੀਦ ਹੋ ਜਾਣਾ ਸੀ, ਅਤੇ ਮੇਰੀ ਗੱਲ ਉੱਥੇ ਦੀ ਉੱਥੇ ਰਹਿ ਜਾਣੀ ਸੀ, ਜੇ ਮੈਂ ਨਹੀਂ ਲੜਿਆ ਤਾਂ ਮੈਂ ਇੱਥੇ ਆ ਕੇ ਤੁਹਾਨੂੰ ਦੱਸ ਰਿਹਾ ਕਿ ਹੁਣ ਮੈਂ ਚੱਲਦਾ ਨਾਲ, ਮੈਨੂੰ ਮੇਰੀ ਡਿਊਟੀ ਲਓ। ਅਤੇ ਉਦੋਂ ਫਿਰ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਡਿਊਟੀ ਲਈ ਸੀ ਅਤੇ ਮੱਸੇ ਰੰਗੜ ਨੂੰ ਸੋਧਿਆ ਸੀ। ਸੋ ਕੁਐਸਚਨ ਬਣਦਾ ਆ ਕਿ ਜੇ ਤੁਸੀਂ ਮੈਂ ਆਸਟ੍ਰੇਲੀਆ 'ਚ ਬੈਠਾ ਕਿਸੇ ਨੂੰ ਉਕਸਾ ਰਿਹਾ ਅਤੇ ਉਹਨੂੰ ਕੁਐਸਚਨ ਪੁੱਛਣਾ ਬਣਦਾ ਵੀ ਤੂੰ ਕਿਉਂ ਨਹੀਂ ਜਾ ਰਿਹਾ, ਤੂੰ ਆਪਣੇ ਬੱਚੇ ਕਿਉਂ ਨਹੀਂ ਭੇਜ ਰਿਹਾ, ਠੀਕ ਹੈ ਨਾ। ਸੋ ਇਸ ਕਰਕੇ ਬਹੁਤ ਸੋਚ ਸਮਝ ਕੇ ਸਾਨੂੰ ਉਕਸਾਉਣਾ ਚਾਹੀਦਾ ਆ। ਕੋਈ ਪੈਸੇ ਦਾ ਲਾਲਚ ਨਹੀਂ ਹੋਣਾ, ਕੋਈ ਪ੍ਰੋਪਰਟੀਆਂ ਦਾ ਲਾਲਚ। ਸਿੱਖੀ ਦੇ ਵਿੱਚ ਇਹਨੂੰ ਸ਼ਹੀਦੀ ਨਹੀਂ ਮੰਨਿਆ ਜਾਂਦਾ, ਇਹ ਕੋਈ ਸ਼ਹੀਦੀ ਨਹੀਂ ਹੈਗੀ, ਇਹ ਤਾਂ ਮਿਸਲੀਡ ਕਰਕੇ ਜਾਂ ਕੁਛ ਲਾਲਚ ਦੇ ਕੇ ਦੁਨਿਆਵੀ। ਉਹ ਸੇਮ ਜਿੱਦਾਂ ਇਸਲਾਮ ਦੇ ਵਿੱਚ ਹੂਰਾਂ ਦਾ ਲਾਲਚ ਦਿੰਦੇ ਨੇ ਲੋਕੀ, ਮਤਲਬ ਉਹੀ ਸੈਕਸ਼ੁਅਲ ਜਿਹੜੀ ਆ ਚਾਹਤਾਂ ਆ ਕਾਮ ਵਾਸ਼ਨਾ ਦੇ ਵਿੱਚ ਆ ਕੇ ਵੀ ਇੱਥੇ ਅਸੀਂ ਖੁਸ਼ ਨਹੀਂ ਹੈਗੇ ਅਤੇ ਗਾਂਹ ਸਾਨੂੰ 72 ਮਿਲ ਜਾਣੀਆਂ ਆ, ਇੱਕ ਤੋਂ ਖੁਸ਼ ਨਹੀਂ ਹੈਗੇ ਜਾਂ ਇੱਕ ਵੀ ਹੈ ਨਹੀਂ। ਸੋ ਇੱਦਾਂ ਦੀ ਇੱਦਾਂ ਦਾ ਕੋਈ ਕੋਨਸੈਪਟ ਨਹੀਂ ਹੈਗਾ ਸ਼ਹੀਦਾਂ ਦਾ। ਸੋ ਗੱਲ ਅੱਜ ਅਸੀਂ ਬਹੁ ਪੱਖੀ ਕਰ ਰਹੇ ਹਾਂ, ਇੱਕ ਤਾਂ ਸ਼ਹੀਦਾਂ ਦੀ ਯਾਦ ਵਿੱਚ ਹੈ ਨਾ ਕਰ ਰਹੇ ਹਾਂ, ਦੂਜਾ ਅਸੀਂ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੀ ਵੀ ਗੱਲ ਕਰਾਂਗੇ। ਉੱਥੇ ਵੀ ਅਨੇਕਾਂ ਸ਼ਹੀਦ ਹੋਏ ਨੇ 1984, ਕਿਉਂਕਿ ਉਹ ਸਾਡੀ ਲਿਵਿੰਗ ਮੈਮਰੀਜ਼ ਹੈ। ਮੈਂ ਉਦੋਂ 11 ਸਾਲ ਦਾ ਸੀ ਅਤੇ ਅਸੀਂ ਸਾਰਾ ਉਹ ਮਤਲਬ ਫੀਲ ਕੀਤਾ ਹੈ, ਮਹਿਸੂਸ ਕੀਤਾ ਸੀ। ਉੱਥੇ ਤਾਂ ਨਹੀਂ ਸੀਗੇ ਪਰ ਆਪਣੇ ਪਿੰਡਾਂ 'ਚ ਸੀ, ਪੰਜਾਬ ਸੀ, ਕਰਫਿਊ ਲੱਗੇ ਹੋਏ ਸੀਗੇ, ਠੀਕ ਹੈ। ਬੜਾ ਇੱਕ ਹਵਾ 'ਚ ਅਜੀਬ ਜਿਹਾ ਮਾਹੌਲ ਸੀ ਵੀ ਕੀ ਹੋ ਰਿਹਾ ਹੈ, ਕਿਉਂਕਿ ਛੋਟੇ ਸੀ, ਮੈਨੂੰ ਬਹੁਤਾ ਜ਼ਿਆਦਾ ਪਤਾ ਸੀ ਪਰ ਇੰਨਾ ਨਹੀਂ ਸੀ ਪਤਾ। ਪਰ ਉਹ ਤੋਂ ਬਾਅਦ ਜਿੱਦਾਂ ਜਿੱਦਾਂ ਸਮਾਂ ਲੰਘਦਾ ਗਿਆ, ਪਰਤਾਂ ਖੁੱਲਦੀਆਂ ਗਈਆਂ, ਗੱਲਾਂ ਬਾਹਰ ਆਉਣ ਲੱਗੀਆਂ, 8-10 ਸਾਲਾਂ 'ਚ ਬੜਾ ਕੁਝ ਦੇਖਿਆ ਸੀ, ਬੜੇ ਘਿਨਾਉਣਾ ਟਾਈਮ ਦੇਖਿਆ। ਅਤੇ ਫਿਰ ਅਹਿਸਾਸ ਕੀਤਾ, ਮਹਿਸੂਸ ਕੀਤਾ ਕਿ ਕੀ ਹੋਇਆ। ਪਰ ਜਦ ਅਸੀਂ ਵਿਦੇਸ਼ ਆਏ, ਇੱਥੇ ਮਤਲਬ ਪੜ੍ਹੇ, ਹੋਰ ਵੀ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ, ਤਾਂ ਫਿਰ ਹੌਲੀ ਹੌਲੀ ਇਹ ਪੱਕਾ ਹੋ ਗਿਆ, ਮੈਚਿਓਰ ਹੋ ਗਿਆ ਕਿ ਅਸਲ ਦੇ ਵਿੱਚ ਸਾਰੀ ਪੋਲਿਟਿਕਸ ਕੀ ਸੀ, ਸਾਰਾ ਮੁਜੱਸਮਾ ਕੀ ਸੀ, ਕਿਉਂ ਇਹ ਸਾਰੀਆਂ ਕਾਰਵਾਈਆਂ ਹੋਈਆਂ, ਕਿਉਂ ਕੀਤਾ ਗਿਆ, ਕੌਣ ਕੌਣ ਜ਼ਿੰਮੇਵਾਰ ਸਨ। ਅਤੇ ਭਾਰਤ ਸਰਕਾਰ ਨੇ ਇੰਦਰਾ ਦੀ ਪ੍ਰਧਾਨਗੀ ਦੇ ਵਿੱਚ, ਪ੍ਰਧਾਨ ਮੰਤਰੀ ਸੀ ਜਨਰਲ ਬਰਾੜ ਵਰਗੇ, ਜਨਰਲ ਕਰਨਲ ਸੀਗੇ ਵੈਦਿਆ ਵਰਗੇ, ਉਹਨਾਂ ਨੇ ਇਕੱਠੇ ਹੋ ਕੇ ਇਹ ਪੈਂਤ ਬਣਾਈ ਕਿ ਆਪਾਂ ਹਮਲਾ ਕਰਨਾ। ਦਿਨ ਵੀ ਉਹ ਚੁਣਿਆ ਜਦੋਂ ਸੰਗਤ ਵੱਧ ਤੋਂ ਵੱਧ ਸੀ ਉੱਥੇ। ਇਹ ਬਹੁਤ ਵੱਡਾ ਫੇਲੀਅਰ ਗਿਣਿਆ ਜਾਣਾ ਚਾਹੀਦਾ ਹੈ। ਔਰ ਜਿਹੜੇ ਭਾਰਤ ਸਰਕਾਰ ਦੇ ਹੁਣ ਦੇ ਮੌਜੂਦਾ ਇੰਟੈਲੀਜੈਂਸ ਦੇ ਬੰਦੇ ਨੇ ਡਵਾਲ, ਉਹ ਬੜਾ ਬੂਸਟ ਕਰਦੇ ਆ ਜੀ ਜੇਮਸ ਬੌਂਡ ਆਫ ਇੰਡੀਆ, ਅਤੇ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਉਹਦੀ ਇੰਟੈਲੀਜੈਂਸ ਸੀਗੀ ਕਿ ਇੱਦਾਂ ਇੱਦਾਂ, ਅਤੇ ਉਹ ਸਾਰੀ ਫੇਲ ਹੋਈ। ਉਹ ਹੈ ਹੀ ਸ਼ੁੱਡ ਹੈਵ ਬੀਨ ਸੈਕਡ। ਉਹ ਤੋਂ ਬਾਅਦ ਉਸ ਮਾੜੀ ਇੰਟੈਲੀਜੈਂਸ ਨੇ ਕਿੰਨੇ ਲੋਕ ਮਾਰੇ, ਬੀਬੀਆਂ ਵੀ ਮਾਰੀਆਂ, ਬੱਚੇ ਵੀ ਮਾਰੇ, ਫੌਜ ਵੀ ਮਰੀ, ਨੁਕਸਾਨ ਵੀ ਹੋਇਆ, ਪੰਜਾਬ ਦਾ ਵੀ ਹੋਇਆ, ਔਰ ਇੱਥੋਂ ਤੱਕ ਕਿ ਉਸ ਐਕਸ਼ਨ ਦੇ ਨਾਲ ਦੇਸ਼ ਦੀ ਪ੍ਰਧਾਨ ਮੰਤਰੀ ਵੀ ਮਾਰੀ ਗਈ, ਦਿੱਲੀ ਦੇ ਵਿੱਚ ਕਤਲੇਆਮ ਹੋਇਆ, ਔਰ ਉਹ ਬੰਦਾ ਟੌਪ ਦੀ ਪੋਜੀਸ਼ਨ 'ਤੇ ਹਜੇ ਵੀ ਬੈਠਾ ਹੈ। ਟੋਟਲ ਫੇਲੀਅਰ। ਔਰ ਉਹਨੂੰ ਕਹਿ ਰਹੇ ਨੇ ਇਹ ਜੇਮਸ ਬੌਂਡ ਹੈ। ਜੇਮਸ ਬੌਂਡ ਦੀਆਂ ਫਿਲਮਾਂ ਦੇਖੋ, ਉਹ ਫਿਲਮਾਂ ਦੇ ਵਿੱਚ ਉਹ ਲੋਕਾਂ ਨੂੰ ਬਚਾਉਂਦਾ ਦਿਖਾਈ ਦੇ ਦਿੱਤਾ ਹੈ, ਨੋਟ ਕੇ ਘਾਣ ਕਰਵਾਉਂਦਾ ਹੈ, ਠੀਕ ਹੈ। ਸੋ ਇਸ ਕਰਕੇ ਨਾ ਤਾਂ ਦੇਸ਼ ਦੀ ਲੜਾਕਾ ਕੌਮ ਵਿਰੁੱਧ ਹੋ ਗਈ, ਦੇਸ਼ ਦੀ ਪ੍ਰਧਾਨ ਮੰਤਰੀ ਵੀ ਮਾਰੀ ਗਈ, ਦੇਸ਼ ਦੇ ਸਾਰੇ ਸ਼ਹਿਰਾਂ ਦੇ ਵਿੱਚ ਮਤਲਬ ਕਤਲੇਆਮ ਹੋਏ। ਕਾਹਦੀ ਇੰਟੈਲੀਜੈਂਸ ਹੈ? ਟੋਟਲ ਫੇਲੀਅਰ ਸਰਕਾਰ ਦਾ ਹੈ, ਜਿਨ੍ਹਾਂ ਵੀ ਬੰਦਿਆਂ ਨੇ ਪਲਾਨ ਕੀਤੇ। ਜਨਰਲ ਵੀ ਮਾਰੇ ਗਏ ਉਹਨਾਂ ਦੇ ਵਿੱਚ ਬਾਅਦ 'ਚੋਂ। ਸੋ ਇਹਨੂੰ ਤਰੀਕੇ ਦੇ ਨਾਲ, ਹੋਰ ਤਰੀਕੇ ਨਾਲ ਕਰ ਰਹੇ, ਪਰ ਅਸਲ ਦੇ ਵਿੱਚ ਮਕਸਦ ਕੀ ਸੀ? ਮਕਸਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਫੜਨ ਦਾ ਨਹੀਂ ਸੀ, ਜਾਂ ਖਾੜਕੂਆਂ ਨੂੰ ਫੜਨ ਦਾ ਨਹੀਂ ਸੀ। ਮਕਸਦ ਸਿੱਖ ਕੌਮ ਨੂੰ ਦੱਬਣ ਦਾ ਸੀਗਾ ਵੀ ਅਸੀਂ ਇਹਨਾਂ ਦਾ ਹੇ ਭੰਨਣੀ ਹੈ। ਅਤੇ ਉਸ ਚੱਕਰ ਦੇ ਵਿੱਚ, ਹੰਕਾਰ ਦੇ ਵਿੱਚ, ਜਿਵੇਂ ਅਬਦਾਲੀ ਆਉਂਦਾ ਸੀ, ਬਿਲਕੁਲ ਉਹੀ ਮਾਇੰਡ ਸੈੱਟ ਲੈ ਕੇ ਦਿੱਲੀ ਦੀ ਸਰਕਾਰ ਆਈ ਸੀ। ਅਤੇ ਅਬਦਾਲੀ ਹੁਣੇ ਵੀ ਮਾਰੇ ਗਏ ਅਤੇ ਦਿੱਲੀ ਦੀ ਸਰਕਾਰ ਵਾਲੇ ਵੀ ਮਾਰੇ ਗਏ। ਸਿੱਖਾਂ ਦੇ ਵਿੱਚ ਸ਼ਹੀਦੀਆਂ ਬਹੁਤ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਨੇ। ਦੂਜੀ ਗੱਲ, ਮੈਂ ਵੀ ਬਚਪਨ 'ਚ ਜਦੋਂ ਇਹ ਗੱਲ ਸੀ ਤਾਂ ਇੱਕ ਬੜਾ ਪ੍ਰਚਾਰ ਕੀਤਾ ਗਿਆ ਸੀ ਜੀ, ਇਹ ਹਥਿਆਰਬੰਦ ਸੀ ਜੀ, ਸਾਰੀ ਕਿਲਾਬੰਦੀ ਕੀਤੀ ਹੋਈ ਸੀ ਉੱਥੇ, ਉਹ ਦਰਬਾਰ ਸਾਹਿਬ ਭਗਤੀ ਦਾ ਘਰ, ਉੱਥੇ ਹਥਿਆਰ ਲੈ ਕੇ ਕਿਉਂ ਅੰਦਰ ਸੀ? ਮੈਂ ਵੀ ਪਹਿਲਾਂ ਇਹ ਸੋਚਦਾ ਹੁੰਦਾ ਸੀ ਵੀ ਜੇ ਇਵੇਂ ਕਰਨੀ ਸੀ, ਬਾਹਰ ਲੜਾਈ ਲੜੀ ਜਾ ਸਕਦੀ ਸੀ। ਪਰ ਦੂਜੀ ਗੱਲ ਇਹ ਆ ਕਿ ਜਦੋਂ ਹੁਣ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜੇ ਉੱਥੇ ਇਹੋ ਜਿਹੀ ਗੱਲ ਨਾ ਹੋਵੇ, ਹਥਿਆਰਬੰਦੀ ਨਾ ਹੋਵੇ ਜਾਂ ਕਿਲਾਬੰਦੀ ਨਾ ਹੋਵੇ, ਤਾਂ ਇਹ ਤਾਂ ਬਹੁਤ ਦੇਰ ਦਾ ਹੀ ਕਬਜ਼ਾ, ਮਤਲਬ ਇਹ ਤਾਂ ਹੋਣਾ ਹੀ ਨਹੀਂ ਸੀ। ਦਰਬਾਰ ਸਾਹਿਬ ਕਿੰਨੀ ਵਾਰੀ ਇੱਦਾਂ ਹੋਇਆ ਹੈ, ਉੱਥੇ ਕਿਲਾ ਰਾਮਗੜ੍ਹ ਬਣਿਆ, ਕਿਲੇ ਬਣਾਏ, ਸੁਰੰਗਾਂ ਬਣਾਈਆਂ ਉਹਦੀ ਪ੍ਰੋਟੈਕਸ਼ਨ ਦੇ ਲਈ ਸਿੱਖਾਂ ਨੇ, ਹੈ ਨਾ। ਕਿਉਂ ਬਣਾਈਆਂ? ਕਿਉਂਕਿ ਧੱਕੇ ਨਾਲ ਕਬਜ਼ਾ ਉੱਥੇ ਕਰਦੇ ਆ ਲੋਕ, ਟਰਾਈ ਕਰਦੇ ਆ, ਰਾਜੇ, ਗਵਰਨਰ, ਜਰਨੈਲ। ਤੋ ਇਸ ਕਰਕੇ ਉੱਥੇ ਹਥਿਆਰਬੰਦ ਬੰਦੇ ਆਲਵੇਜ਼ ਹੀ ਸਿੱਖ ਪਹਿਰੇ 'ਤੇ ਸੀ। ਇੱਥੋਂ ਤੱਕ ਕਿ ਤੁਸੀਂ ਹੈਰਾਨ ਹੋਵੋਗੇ, ਬਾਬਾ ਦੀਪ ਸਿੰਘ ਜੀ ਨਾ ਸ਼ਹੀਦੀ ਮਿਸਲ ਦੇ ਸਿੰਘ ਸਨ। ਉੱਥੇ ਇੱਕ ਮਿਸਲ ਸੀ, ਸ਼ਹੀਦੀ ਮਿਸਲ, ਜਿਹੜੇ ਸੂਸਾਈਡ ਸਕਾਡ ਰੱਖ ਲਓ, ਜਿਨ੍ਹਾਂ ਦਾ ਪੱਕਾ ਹੀ ਜਿਵੇਂ ਉਹਨੇ ਸ਼ਹੀਦੀ ਪਾਉਣੀ ਹੀ ਪਾਉਣੀ ਆ, ਜੋ ਮਰਜ਼ੀ ਹੋ ਜਾਵੇ, ਅਤੇ ਕੋਈ ਅਟੈਕ ਕੀਤਾ ਤਾਂ ਦੇ ਆਰ ਬਸ ਕੰਮ ਖਤਮ, ਜਾਂ ਆਪ ਹੈ ਨਹੀਂ ਜਾਂ ਉਹ ਹੈ ਨਹੀਂ। ਉਸ ਮਿਸਲ ਦਾ ਨਾਂ ਹੀ ਸ਼ਹੀਦੀ ਮਿਸਲ, ਜਿਹਦੀ ਜ਼ਿੰਮੇਵਾਰੀ ਹੀ ਗੁਰਧਾਮਾਂ ਨੂੰ ਸੁਰੱਖਿਆ ਦੇਣ ਦੀ ਸੀ। ਉਹਨਾਂ ਨੂੰ ਬਾਕੀ ਮਿਸਲਾਂ ਜਿਹੜੀਆਂ ਆ ਉਹ ਆਪਣੇ ਬੰਦੇ ਸਪਲਾਈ ਕਰਦੀਆਂ ਸੀ, ਸਿੰਘ, ਅਤੇ ਨਾਲ ਉਹਨਾਂ ਨੂੰ ਖਰਚਾ ਪਾਣੀ, ਰਾਸ਼ਤ ਪਾਣੀ ਸਾਰਾ ਸਪਲਾਈ ਕਰਦਾ, ਅਤੇ ਉਹਦੀ ਡਿਊਟੀ ਹੀ ਉਸ ਮਿਸਲ ਦੀ ਦਰਬਾਰ ਸਾਹਿਬ ਨੂੰ ਅਤੇ ਹੋਰ ਗੁਰਧਾਮਾਂ ਨੂੰ ਸੁਰੱਖਿਅਤ ਰੱਖਣਾ ਸੀ। ਅਤੇ ਸੁਰੱਖਿਅਤ ਕਿਵੇਂ ਰੱਖਿਆ ਜਾਂਦਾ? ਕਲਮ ਦੇ ਨਾਲ? ਨਹੀਂ, ਕਲਮ ਵਾਲੇ ਸਿੰਘ ਹੋਰ ਸਨ, ਉਹ ਸ਼ਸਤਰਾਂ ਵਾਲੇ ਸਿੰਘ ਸਨ। ਸੋ ਸ਼ਸਤਰ ਆਲਵੇਜ਼ ਹੀ ਦਰਬਾਰ ਸਾਹਿਬ ਦੇ ਆਸੇ ਪਾਸੇ ਰਹੇ ਨੇ, ਅਕਾਲ ਤਖਤ ਦੇ ਆਸੇ ਪਾਸੇ ਰਹੇ ਨੇ, ਕਿਲੇ ਬਣੇ ਨੇ, ਸਭ ਕੁਝ ਬਣਿਆ, ਸੁਰੰਗਾਂ ਬਣੀਆਂ ਨੇ। ਸੋ ਇਹ ਤਾਂ ਪਰੰਪਰਾ ਚੱਲੀ ਜਾਂਦੀ ਸੀਗੀ। ਸਿੰਘਾਂ ਕੋਲ ਸ਼ਸਤਰ ਗੁਰੂ ਸਾਹਿਬ ਨੇ ਦਿੱਤੇ ਨੇ, ਸ਼ਸਤਰਾਂ ਨਾਲ ਲੜਾਈਆਂ ਹੋਈਆਂ ਨੇ, ਠੀਕ ਹੈ, ਆਜ਼ਾਦੀਆਂ ਹੋਈਆਂ ਨੇ। ਸੋ ਇਹ ਨੈਰੇਟਿਵ ਜਿਹੜਾ ਮੇਰੇ ਮਨ ਦੇ ਵਿੱਚ ਸ਼ੰਕਾ ਸੀ, ਜਿਹੜੀ ਪਾਈ ਗਈ ਉਸ ਵੇਲੇ ਬੜੇ ਵੱਡੇ ਪੱਧਰ 'ਤੇ, ਇਹਨੂੰ ਪ੍ਰਚਾਰਿਆ ਗਿਆ ਇਸ ਚੀਜ਼ ਨੂੰ, ਵੀ ਅਸੀਂ ਤਾਂ ਕੀਤਾ ਕਿਉਂਕਿ ਉਹਨਾਂ ਕੋਲ ਹਥਿਆਰ ਸੀ, ਅਸੀਂ ਹਥਿਆਰ ਸਟਵਾਉਣੇ ਸੀ, ਅਸੀਂ ਐਂ ਕਰਨੇ ਸੀ। ਅਸੀਂ ਉਹਨਾਂ ਕੋਲ ਤਾਂ ਸੀ ਜਿਹੜੇ ਬਾਕੀ 64 ਗੁਰਦੁਆਰੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਹਮਲੇ ਕੀਤੇ, ਉੱਥੇ ਸ਼ਹੀਦੀਆਂ ਵੀ ਪਈਆਂ, 11 ਸਿੱਖ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਸ਼ਹੀਦ ਹੋਏ, ਉੱਥੇ ਵੀ ਹਥਿਆਰ ਸੀ, ਉੱਥੇ ਵੀ ਭਿੰਡਰਾਂ ਵਾਲੇ ਬੈਠੇ ਸੀ। ਸੋ ਇਹ ਨੈਰੇਟਿਵ ਜਦੋਂ ਆਪਾਂ ਪੰਛੀ ਜਾਤ ਦੇਖਦੇ ਹਾਂ ਤਾਂ ਇਹ ਫੇਲ ਹੋ ਜਾਂਦਾ ਨੈਰੇਟਿਵ, ਕਿ ਗੱਲ ਇਹ ਨਹੀਂ ਸੀ, ਗੱਲ ਕੋਈ ਹੋਰ ਸੀ। ਗੱਲ ਸਿੱਖ ਕੌਮ ਦੀ ਜਿਹੜੀ ਚੜ੍ਹਤ ਸੀ, ਪੰਜਾਬ ਦੀ ਜਿਹੜੀ ਤਰੱਕੀ ਸੀ, ਕੰਮ ਕਰਕੇ ਉਹਨਾਂ ਨੇ ਬਣਾਈ ਸੀ, ਕਿ ਇਹ ਕਿਤੇ ਅਲੱਗ ਦੇਸ਼ ਨਾ ਹੋ ਜਾਵੇ, ਅਸੀਂ ਤਾਂ ਬਾਕੀ ਦੇਸ਼ ਤਾਂ ਪਿੱਛੇ ਆ ਸਾਰਾ ਹੀ, ਇਹ ਤਾਂ ਕੰਮ ਕਰਕੇ ਹੋ ਗਿਆ ਮੂਹਰੇ, ਇਹਨਾਂ ਦਾ ਧਰਮ ਵੀ ਬਹੁਤ ਸਟਰੋਂਗ ਹੈ। ਸੋ ਇਹਨਾਂ ਦੇ ਰੂਹਾਨੀਅਤ ਦੇ ਧੁਰੇ 'ਤੇ ਸੱਟ ਮਾਰੋ, ਫਿਰ ਗੱਲ ਬਣੇਗੀ। ਇਹ ਬਿਰਤੀ ਲੈ ਕੇ ਸਰਕਾਰ ਆਈ ਸੀ, ਇਹ ਬਿਰਤੀ ਲੈ ਕੇ ਇੰਦਰਾ ਆਈ ਸੀ ਕਿ ਮੇਰੀ ਐਮਰਜੈਂਸੀ ਦੇ ਵਿੱਚ ਸਿੱਖਾਂ ਨੇ ਵਿਰੋਧ ਕਰਕੇ ਮੈਨੂੰ ਫੇਲ ਕਰ ਦਿੱਤਾ, ਮੈਂ ਉਹ ਬਦਲਾ ਲੈਣਾ ਹੈ। ਸੋ ਬਹੁਤ ਸਾਰੇ ਫੈਕਟਰ ਸਨ, ਲਾਗਡਾਟ ਵਾਲੇ, ਉਹ ਫੈਕਟਰ ਅਜੇ ਵੀ ਚੱਲ ਰਹੇ ਨੇ। ਜੇ ਕਹੀਏ ਕਿ ਨਹੀਂ, ਹੁਣ ਇੰਗਲੈਂਡ ਵਾਲਾ ਮਸਲਾ ਹੋਇਆ, ਕਤਲ ਕੀਤਾ ਇੱਕ ਸਿੱਖ ਨੌਜਵਾਨ ਨੇ, ਗੋਰੇ ਨੌਜਵਾਨ ਦਾ, ਹਜ਼ਾਰਾਂ ਹੀ ਕਤਲ ਹੁੰਦੇ ਨੇ ਸਾਲ ਦੇ, ਗੋਰੇ ਗੋਰਿਆਂ ਦੇ ਕਤਲ ਕਰਦੇ ਨੇ, ਬਹੁਤ ਚਾਕੂਆਂ ਨਾਲ ਕਰਦੇ ਨੇ, ਕਿਰਪਾਨਾਂ ਨਾਲ ਕਰਦੇ ਨੇ, ਗੋਲੀ ਨਾਲ ਕਰਦੇ ਨੇ, ਡੁਬੋ ਕੇ ਕਰਦੇ ਨੇ, ਜ਼ਹਿਰ ਦੇ ਕੇ ਕਰਦੇ ਨੇ। ਅਤੇ ਇਹ ਜਿਹੜਾ ਨੈਰੇਟਿਵ ਰਨ ਹੋ ਰਿਹਾ ਪਿੱਛੇ, ਇਹ ਸਾਰਾ ਜਿਹੜੇ ਪਿੱਛੇ ਜਥੇਬੰਦੀਆਂ ਬਣੀਆਂ ਹੋਈਆਂ ਨੇ ਦੂਜੇ ਧਿਰੋਂ ਵੀ ਇੱਧਰੋਂ ਵੀ, ਉਹ ਸਾਰਾ ਕੁਝ ਰਨ ਕਰ ਰਹੀਆਂ ਨੇ, ਇਹ ਕੈਂਪੇਨ ਚਲਾ ਰਹੀਆਂ ਨੇ, ਔਰ ਇਹਦੇ ਵਿਰੁੱਧ ਆ ਰਿਹਾ ਹੁਣ ਬੜਾ ਕੁਝ ਆ ਰਿਹਾ। ਮੇਰੀ ਇੰਗਲੈਂਡ ਹੁੰਦੀ ਰਹਿੰਦੀ ਹੈ ਗੱਲ, ਅਤੇ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਅਤੇ ਇੱਕ ਮੈਂ ਤੁਹਾਡੇ ਨਾਲ ਕਵਿਤਾ ਸਾਂਝੀ ਕਰਨੀ ਆ, ਕਿਉਂਕਿ ਸ਼ਹੀਦੀ ਇੱਕ ਬਹੁਤ ਵੱਡਾ ਕੌਨਸੈਪਟ ਹੈ, ਜਿੰਨਾ ਆਪਾਂ ਇਹ 'ਤੇ ਬਹੁਤ ਕਿਤਾਬਾਂ ਵੀ ਲਿਖ ਹੋਈਆਂ, ਸੈਮੀਨਾਰ, ਕਾਨਫਰੰਸਿਸ ਬੜੀਆਂ ਹੋਈਆਂ ਨੇ। ਅਤੇ ਜਦੋਂ ਵੀ ਸ਼ਹੀਦੀਆਂ ਦੀ ਗੱਲ ਆਉਂਦੀ ਹੈ ਨਾ, ਤਾਂ ਮੇਰੇ ਮਨ ਦੇ ਵਿੱਚ ਇੱਕ ਕਵਿਤਾ ਆਉਂਦੀ ਆ ਹਰਭਜਨ ਸਿੰਘ ਹੋਣਾ ਦੀ, ਕਿ ਸ਼ਹੀਦੀਆਂ ਦਾ ਆਫਟਰਮਾਥ, ਸ਼ਹੀਦੀ ਤੋਂ ਬਾਅਦ ਪਰਿਵਾਰਾਂ ਨਾਲ ਕੀ ਹੁੰਦਾ ਆ, ਉਹਨਾਂ ਪਰਿਵਾਰਾਂ ਦਾ ਕੀ ਹੁੰਦਾ ਆ ਜਦੋਂ ਤੁਹਾਡੇ ਘਰ ਦਾ ਬੰਦਾ ਚਲੇ ਜਾਂਦਾ ਆ, ਸ਼ਹੀਦ ਹੋ ਜਾਂਦਾ ਆ, ਤੇ ਉਹ ਪਰਿਵਾਰ ਕਿਵੇਂ ਉਹਦੇ ਨਾਲ ਜੂਝਦੇ ਨੇ ਉਸ ਹਾਲਾਤ ਦੇ ਨਾਲ। ਤੇ ਮੈਂ ਤੁਹਾਡੇ ਨਾਲ ਇਹ ਕਵਿਤਾ ਸਾਂਝੀ ਕਰਦਾ, ਤੇ ਉਮੀਦ ਰੱਖਦਾ ਤੁਸੀਂ ਵੀ ਇਸ ਕਵਿਤਾ ਦੇ ਨਾਲ ਇੱਕਮਿੱਕ ਹੋਵੋਗੇ। ਕਈ ਚੇਤ ਗੁਜ਼ਰੇ ਅਤੇ ਸਾਵਣ ਵੀ ਆਏ ਸ਼ਹੀਦ ਦੇ ਜਾਣ ਮਗਰੋਂ। ਇਹ ਉਹਦੀ ਪਤਨੀ ਦੀ ਕਵਿਤਾ ਆ। ਕਈ ਚੇਤ ਗੁਜ਼ਰੇ ਅਤੇ ਸਾਵਣ ਵੀ ਆਏ, ਇਹ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ। ਤੂੰ ਆਵੇਂ ਤਾਂ ਨਹਿਰਾਂ ਚੁਰਾਹਿਆਂ ਨੇ ਦੱਸਣਾ ਕਿ ਕੀ ਹੋਇਆ ਤੇਰੇ ਜਾਣ ਮਗਰੋਂ। ਇਹ ਗਲੀਆਂ ਨੇ ਰੋਈਆਂ, ਇਹ ਕੰਧਾਂ ਵੀ ਰੋਈਆਂ, ਤੇ ਥੜਿਆਂ ਦੀ ਰੌਣਕ ਨੂੰ ਡੱਸ ਗਈ ਉਦਾਸੀ। ਇਹ ਦਿਲ ਜੋ ਰਿਹਾ ਏ ਸਦਾ ਗੁਣਗੁਣਾਉਂਦਾ, ਸੁਬਾ ਸ਼ਾਮ ਰੋਇਆ ਤੇਰੇ ਜਾਣ ਮਗਰੋਂ। ਉਹ ਰੁੱਤਾਂ ਨਾ ਮੁੜੀਆਂ, ਉਹ ਮੌਸਮ ਨਾ ਪਰਤੇ, ਤੇ ਬਾਗਾਂ 'ਚ ਸੁਣਦੇ ਨੇ ਨਗਮੇ ਉਦਾਸੇ, ਸੁਰਾਂ ਨੇ ਵੀ ਮੇਰੇ ਨਾ ਪੋਟੇ ਪਛਾਣੇ, ਜਦੋਂ ਸਾਜ ਛੋਇਆ ਤੇਰੇ ਜਾਣ ਮਗਰੋਂ। ਤੇਰੀ ਪੈੜ ਸੁੰਘਦੇ ਨੇ ਗਦਰੇ ਤੇ ਸਾਵੇ, ਬਲਦਾਂ ਦੀ ਗੱਲ ਚੱਲ ਰਹੀ ਆ। ਤੇਰੀ ਪੈੜ ਸੁੰਘਦੇ ਨੇ ਗਦਰੇ ਤੇ ਸਾਵੇ, ਤੇ ਸੁੱਕ ਗਏ ਬਰੋਟੇ ਤੇਰੀ ਦੀਦ ਬਾਝੋਂ। ਹੈ ਨੱਚਦੀ ਚੁਫੇਰੇ ਸਦਾ ਮੌਤ ਅੱਜ ਕੱਲ੍ਹ, ਹੈ ਜੀਵਨ ਖਲੋਇਆ ਤੇਰੇ ਜਾਣ ਮਗਰੋਂ। ਇਹ ਅਮਨਾਂ ਦੇ ਰਾਖੇ ਇਹ ਲੋਕਾਂ ਦੇ ਬੋਢੀ, ਇਹ ਅਮਨਾਂ ਦੇ ਰਾਖੇ ਇਹ ਲੋਕਾਂ ਦੇ ਮੋਢੀ। ਹੁਣ ਲੀਡਰਾਂ ਦੀ ਗੱਲ ਚੱਲ ਰਹੀ ਆ। ਬੜਾ ਨਾਜ਼ ਕਰਦੇ ਨੇ ਦੇ ਤਸੀਹੇ, ਹੈ ਚੁਣ ਚੁਣ ਕੇ ਮਾਰੀ ਬੇਦੋਸ਼ੀ ਜਵਾਨੀ, ਤੇ ਕੰਜਕਾਂ ਨੂੰ ਕੋਹਿਆ ਤੇਰੇ ਜਾਣ ਮਗਰੋਂ। ਹੈ ਮਾਤਾ ਵਿਚਾਰੀ ਤਾਂ ਮੰਜੀ ਨੂੰ ਲੱਗ ਗਈ, ਤੇ ਭੈਣਾਂ ਭਰਾਵਾਂ ਨੇ ਲਏ ਨੇ ਹੌਕੇ। ਮੈਂ ਬਾਪੂ ਵਿਚਾਰੇ ਦਾ ਕੀ ਹਾਲ ਆਖਾਂ, ਨਾ ਜਿਉਂਦਾ ਨਾ ਮੋਇਆ ਤੇਰੇ ਜਾਣ ਮਗਰੋਂ। ਖੁਸ਼ੀ ਏ ਤੇਰਾ ਲਾਲ ਤੇਰੇ ਹੀ ਵਾਂਗੂ ਹੈ। ਹੁਣ ਪੁੱਤਰ ਦੀ ਗੱਲ ਕਰ ਰਿਹਾ ਜਿਹੜਾ ਉਹ ਛੱਡ ਗਿਆ। ਕਹਿੰਦੇ ਖੁਸ਼ੀ ਖੁਸ਼ੀ ਏ ਤੇਰਾ ਲਾਲ ਤੇਰੇ ਹੀ ਵਾਂਗੂ ਹੈ, ਹੱਕ ਤੇ ਨਿਆਂ ਲਈ ਬੇਚੈਨ ਹੋਇਆ, ਇਹ ਕੌਮੀ ਅਮਾਨਤ ਤੁਰੀ ਕੌਮ ਖਾਤਰ, ਮੈਂ ਘਰ ਨਹੀਂ ਲੁਕੋਇਆ ਤੇਰੇ ਜਾਣ ਮਗਰੋਂ। ਜਦੋਂ ਮੈਂ ਇਹ ਕਵਿਤਾ ਪੜ੍ਹਦਾ ਹਾਂ ਤਾਂ ਮੇਰੇ ਆਪਣੇ ਅੱਥਰੂ ਜਿਹੜੇ ਨੇ ਨਿਕਲਦੇ ਨੇ, ਤੁਸੀਂ ਦੇਖ ਹੀ ਰਹੇ ਹੋਗੇ ਹੁਣ ਸਕਰੀਨ 'ਤੇ। ਬੜਾ ਇਮੋਸ਼ਨਲ ਹੋ ਜਾਂਦਾ ਮੈਂ, ਕਿਉਂਕਿ ਬੜੇ ਹਾਵ ਭਾਵ ਇਸ ਕਵਿਤਾ ਦੇ ਵਿੱਚ ਲਿਖੇ ਨੇ। ਹਰਭਜਨ ਸਿੰਘ ਉਹਨਾਂ ਦੀ ਕਵਿਤਾ ਆ। ਮੈਨੂੰ ਲੱਗਦਾ ਕਿ ਅਗਰ ਅਸੀਂ ਇਮੋਸ਼ਨਲ ਹੋ ਜਾਈ ਹੁੰਦੇ ਹਾਂ ਕਿਸੇ ਦੀ ਕੁਰਬਾਨੀ 'ਤੇ, ਤਾਂ ਇਹ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ। ਔਰ ਇੱਕ ਆਸ ਹੋਵੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਸੱਚ ਨਿਆਂ ਦੇ ਲਈ, ਧਰਮ ਦੇ ਲਈ ਇਹ ਬੀਜ ਜਿਹੜੇ ਨੇ ਇਹ ਪੁੰਗਰਨਗੇ ਅਤੇ ਆਪਣਾ ਫਰਜ਼ ਅਦਾ ਕਰਨਗੇ। ਸੋ ਇਹੀ ਸ਼ਰਧਾਂਜਲੀਆਂ ਦੇ ਰਹੇ ਹਾਂ, ਅਸੀਂ ਵੀ ਦੇ ਰਹੇ ਹਾਂ, ਤੁਸੀਂ ਵੀ ਦੇ ਰਹੇ ਹੋ। ਔਰ ਸਾਰਿਆਂ ਨੂੰ ਵੱਡਾ ਧੰਨਵਾਦ ਗ੍ਰਿਫਤ ਵਾਲਿਆਂ ਦਾ ਆ, ਜਿਨ੍ਹਾਂ ਨੇ ਇੱਕ ਸ਼ਹੀਦਾਂ ਦੀ ਯਾਦ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਵਧੀਆ ਆਲਾ ਦਰਜੇ ਦਾ ਜੋੜ ਮੇਲਾ ਅਤੇ ਨਾਲ ਸਾਡੇ ਸਿੱਖ ਨੌਜਵਾਨੀ ਨੂੰ ਸਹੀ ਸੇਧ ਦੇਣ ਦੇ ਲਈ ਇੱਕ ਟੂਰਨਾਮੈਂਟ ਉਹ ਕਰਵਾਉਂਦੇ ਨੇ। ਲੱਖਾਂ ਡਾਲਰ ਉਹ ਖਰਚਦੇ ਨੇ, ਕਈ ਕਈ ਹਫ਼ਤੇ ਦੋ ਦੋ ਮਹੀਨੇ ਉਹ ਤਿਆਰੀ ਕਰਦੇ ਨੇ, ਸੇਵਾ ਕਰਦੇ ਨੇ, ਕੋਈ ਕਸਰ ਨਹੀਂ ਛੱਡਦੇ। ਅਤੇ ਬਹੁਤ ਸਾਰੇ ਸਾਡੇ ਜਿਹੜੇ ਆਸਟ੍ਰੇਲੀਆ ਵਾਸੀ ਨੇ, ਵਿਦੇਸ਼ਾਂ ਤੋਂ ਵੀ ਆਉਂਦੇ ਨੇ, ਉਹ ਬੜੀਆਂ ਲੰਬੀਆਂ ਲੰਬੀਆਂ ਡਰਾਈਵਾਂ ਕਰਕੇ ਬ੍ਰਿਸਬਨ ਤੋਂ, ਗੋਲਡ ਕੋਸਟ ਤੋਂ, ਮੈਨੂੰ ਮੈਸੇਜ ਆ ਰਹੇ ਨੇ, ਦੋ ਤਿੰਨ ਗੱਡੀਆਂ ਜਾ ਰਹੀਆਂ, ਪਹੁੰਚੀਆਂ ਵੀ ਹੋਈਆਂ ਨੇ ਸਿਡਨੀ ਤੋਂ, ਜਾ ਕੇ ਉੱਥੇ ਮੇਲੇ ਦੇ ਵਿੱਚ ਸ਼ਿਰਕਤ ਕਰਦੇ ਨੇ, ਦੇਖਦੇ ਨੇ, ਸੁਣਦੇ ਨੇ, ਲੋਕਾਂ ਨੂੰ ਮਿਲਦੇ ਨੇ, ਖੇਡਦੇ ਨੇ, ਸੇਵਾ ਵੀ ਕਰਦੇ ਨੇ। ਮੈਲਬਨ ਤੋਂ ਵਿਧੀ ਚੰਦ ਵਾਲੇ ਜਿਹੜੇ ਨੇ ਉਹ ਕਈ ਸਾਲਾਂ ਤੋਂ ਲੰਗਰ ਲਗਾ ਰਹੇ ਨੇ, ਸਿਡਨੀ ਤੋਂ ਫਤਿਹ ਕਲੱਬ ਵਾਲੇ ਜਿਹੜੇ ਨੇ ਉਹ 3-4 ਸਾਲ ਤੋਂ ਲੰਗਰ ਲਗਾ ਰਹੇ ਨੇ, ਕਿਉਂਕਿ ਸੰਗਤਾਂ ਬਹੁਤ ਜ਼ਿਆਦਾ ਹੋ ਗਈਆਂ, ਇਸ ਕਰਕੇ ਸਾਂਝ ਪਾਉਂਦੇ ਨੇ ਆਪਣੇ ਕਿਤੇ ਨਾ ਕਿਤੇ। ਹੋਰ ਬਹੁਤ ਸਾਰੇ ਜਿਹੜੇ ਬਿਜ਼ਨਸ ਨੇ ਜਾਂ ਦਾਨੀ ਪੁਰਖ ਨੇ, ਦਾਨੀ ਪਰਿਵਾਰ ਨੇ, ਉਹ ਉੱਥੇ ਕਈ ਤਰ੍ਹਾਂ ਦੇ ਲੰਗਰ ਉਹਨਾਂ ਨੇ ਸੇਵਾ ਲਾਈ ਹੁੰਦੀ ਆ। ਸਪੌਂਸਰ ਕਰਦੇ ਨੇ ਬਹੁਤ ਬਿਜ਼ਨਸ ਬੜਾ ਮਤਲਬ ਗ੍ਰਿਫਿਥ ਦੇ ਲਈ ਜਾਂ ਆਲੇ ਦੁਆਲੇ 300-400 ਕਿਲੋਮੀਟਰ ਇਲਾਕੇ ਦੇ ਲਈ ਇੱਕ ਬਹੁਤ ਵੱਡਾ ਇਹ ਇਵੈਂਟ ਹੈ ਜਿਹਦੇ ਵਿੱਚ ਸਰਕਾਰਾਂ ਵੀ ਹੁਣ ਆਪਣਾ ਹਿੱਸਾ ਪਾ ਰਹੀਆਂ ਨੇ। ਉਹਨਾਂ ਨੂੰ ਪਤਾ ਹੈ ਕਿ ਇਲਾਕੇ ਦੇ ਵਿੱਚ ਕਿੰਨੇ ਜਿਹੜੀ ਟਰਨਓਵਰ ਹੋਏਗੀ, ਕਿੰਨੇ ਬਿਜ਼ਨਸ ਚੱਲਣਗੇ। ਸੋ ਪਿਆਰਿਓ, ਇਹ ਸੀ ਮੇਰੀ ਆਪਣੇ ਵੱਲੋਂ ਜਾਂ ਸਾਡੇ ਸਾਰਿਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ, ਅਤੇ ਅਸੀਂ ਗੱਲਾਂ ਕਰਦੇ ਰਹਿਣਾ। ਅੱਜ ਗਿਆਨੀ ਜੀ ਨਹੀਂ ਆ ਰਹੇ, ਉਹ ਲਾਪਤਾ ਨੇ, ਉਹਨਾਂ ਦੀ ਆਪਾਂ ਗੈਰ ਹਾਜ਼ਰੀ ਵੀ ਰੱਖ ਲਓ ਲਾ ਦਿੱਤੀ ਹੈ। ਅਤੇ ਮੈਂ ਫੋਨ ਕਰਦਾ ਸੀਗਾ, ਫਿਰ ਮੈਂ ਸੋਈ ਸਾਹਿਬ ਨੂੰ ਕੀਤਾ ਫੋਨ, ਅਤੇ ਉਹ ਵੀ ਕਹਿੰਦੇ ਵੀ ਸਿੱਧੂ ਸਾਹਿਬ ਉਹ ਲਾਪਤਾ ਨੇ, ਸਾਨੂੰ ਕੋਈ ਪਤਾ ਨਹੀਂ ਉਹ ਕਿੱਥੇ ਨੇ। ਤਾਂ ਚਲੋ, ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਆਪਾਂ ਸੋਹੀ ਸਾਹਿਬ ਦਾ ਪਹਿਲਾਂ ਮੈਸੇਜ ਲੈਂਦੇ ਹਾਂ। ਅਤੇ ਸੋਹੀ ਸਾਹਿਬ ਤੁਸੀਂ ਦੇਖ ਹੀ ਰਹੋਗੇ ਕਿ ਪਹੁੰਚ ਚੁੱਕੇ ਨੇ ਗ੍ਰਿਫਿਥ, ਸ਼ਾਇਦ ਕੱਲ੍ਹ ਦੇ ਗਏ ਹੋਏ ਨੇ, ਅਤੇ ਉਹਨਾਂ ਨੇ ਤਸਵੀਰ ਸਾਂਝੀ ਕੀਤੀ ਹੈ। ਅਤੇ ਇਹ ਹੈਗੀ ਹੈ ਜੀ ਸੰਗਤਰਿਆਂ 'ਚ ਖੜਿਆਂ ਦੀ ਬਾਗ, ਜੇ ਬੰਦਾ ਗ੍ਰਿਫਤ ਜਾਵੇ ਅਤੇ ਬਾਗਾਂ ਦੇ ਵਿੱਚ ਨਾ ਜਾਵੇ ਤਾਂ ਫਿਰ ਗੱਲ ਨਹੀਂ ਬਣਦੀ। ਤਾਂ ਕੋਟੀਆਂ ਜੈਕਟਾਂ ਦੱਸ ਰਹੀਆਂ ਨੇ ਕਿ ਠੰਡ ਕਿੰਨੀ ਹੈ, ਅਤੇ ਆਪਣੇ ਸਿੰਘ ਨਾਲ ਨੇ। ਪਿਛਲੀ ਵਾਰੀ ਵੀ ਇੱਕ ਲਾਈਵ ਆਪਾਂ ਪ੍ਰੋਗਰਾਮ ਕੀਤਾ ਸੀ ਨਾ, ਅਤੇ ਉਹ ਮੈਨੂੰ ਵੀ ਯਾਦ ਹੈ। ਸੋ ਇਹਨਾਂ ਸਾਰਿਆਂ ਮਿੱਤਰ ਪਿਆਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਅਤੇ ਸੋਹੀ ਸਾਹਿਬ ਕਿਆ ਬਾਤ ਹੈ, ਇਹ ਕੜਾਹ ਪ੍ਰਸ਼ਾਦ ਦੀ ਸੇਵਾ ਕਰ ਰਹੇ ਨੇ। ਮੈਂ ਸਵੇਰੇ ਫੋਨ ਕੀਤਾ ਤਾਂ ਕਹਿੰਦੇ ਮੈਂ ਕੜਾਹ ਪ੍ਰਸ਼ਾਦ ਦੀ ਸੇਵਾ ਕਰ ਰਿਹਾ, ਬਹੁਤ ਵਧੀਆ। ਮੈਂ ਇਹੀ ਗੱਲ ਕਹਿੰਦਾ ਨਾ, ਦੇਖੋ ਇਹ ਵੀ ਸ਼ਰਧਾਂਜਲੀਆਂ ਨੇ, ਹੈ ਨਾ, ਤੁਸੀਂ ਜਾਣਦੇ ਹੋ ਆਪਾਂ ਲੋਡ ਨਹੀਂ ਬਣਨਾ ਉੱਥੇ ਜਾ ਕੇ, ਹੈ ਨਾ, ਉੱਥੇ ਕੋਈ ਨਾ ਕੋਈ ਆਪਾਂ ਸੇਵਾ ਲਈਏ, ਸੇਵਾ ਕਰੀਏ। ਹੁਣ ਆਪਾਂ ਜਾਣਾ ਉੱਥੇ ਖਾ ਕੇ ਆ ਜਾਣਾ, ਹੈ ਨਾ, ਅਤੇ ਗੁਰੂ ਸਾਹਿਬ ਦਾ ਸਿਧਾਂਤ, ਸਿੱਖੀ ਸਿਧਾਂਤ ਇਹੀ ਆ ਵੀ ਆਪਾਂ ਕੁਛ ਨਾ ਕੁਛ ਸੇਵਾ ਕਰੀਏ। ਹੁਣ ਸੋਹੀ ਸਾਹਿਬ ਵੀ ਕਰ ਰਹੇ ਨੇ, ਅਤੇ ਹੁਣ ਤੁਸੀਂ ਸੋਚੋਗੇ ਵੀ ਕਾਹਦੀ ਸੇਵਾ ਕਰੀਏ, ਅਸੀਂ ਕੀ ਕਰ ਸਕਦੇ ਹਾਂ। ਸੇਵਾ ਤੁਸੀਂ ਸਾਰੇ ਹੀ ਅਸੀਂ ਕਰ ਸਕਦੇ ਹਾਂ। ਉਹ ਇਹ ਹੈ ਕਿ ਇੱਕ ਤਾਂ ਜਿਹੜੇ ਪਾਰਕਿੰਗ ਸਹੀ ਲਾਈਏ ਗੱਡੀ, ਉਹ ਇੱਕ ਬਹੁਤ ਵੱਡੀ ਸੇਵਾ ਆ। ਦੂਜੀ ਆਪਾਂ ਜਿਹੜਾ ਨਸ਼ਾ ਪੱਤੇ ਦੀ ਸੇਵਾ, ਆਪਣੇ ਨਸ਼ਾ ਪੱਤਾ ਨਾ ਲਈਏ, ਉਹ ਵੀ ਇੱਕ ਸੇਵਾ ਆ। ਤੀਜਾ ਵੀ ਜਿਹੜਾ ਅਸੀਂ ਲੰਗਰ ਛਕਦੇ ਹਾਂ, ਹੈ ਨਾ, ਕੋਈ ਪਾਣੀ ਪੀਂਦੇ ਹਾਂ, ਕੋਈ ਬੋਤਲ ਪਾਣੀ ਦੀ ਲੈਂਦਾ, ਅਸੀਂ ਉਹ ਬਿੰਨ ਦੇ ਵਿੱਚ ਪਾ ਦਈਏ ਆਪ ਚੱਕ ਕੇ। ਜੇ ਸਾਨੂੰ ਧਰਤੀ 'ਤੇ ਕੋਈ ਲੱਗੇ ਵੀ ਪਿਆ ਅਤੇ ਗਰਾਊਂਡ ਦੇ ਵਿੱਚ ਪਿਆ ਤਾਂ ਅਸੀਂ ਚੱਕ ਕੇ ਆਪ ਪਾ ਦਈਏ, ਇਹ ਸੇਵਾ ਆ। ਜੇ ਅਸੀਂ ਮਿਨੀਮਮ ਨਾ ਇਹ ਧੱਕ ਲਈ ਧਾਰ ਲਈਏ ਵੀ ਇੰਨੀ ਕੁ ਕਰਨੀ ਹੈ, ਤਾਂ ਤੁਸੀਂ ਦੇਖੋ 25-30 ਹਜ਼ਾਰ ਬੰਦਾ ਉੱਥੇ ਤਾਂ ਕਿਣਕਾਂ ਨਾ ਲੱਭੇ ਕਿਤੇ ਵੀ, ਪਾਰਕਿੰਗ ਸਹੀ ਹੋਵੇ, ਕੋਈ ਫਾਈਨ ਨਾ ਆਵੇ, ਲੋਕ ਪਰੇਸ਼ਾਨ ਨਾ ਹੋਣ, ਕਿੱਡਾ ਵੱਡਾ ਨਾਮ ਸਾਡਾ ਹੋਵੇਗਾ, ਹੈ ਨਾ। ਸੋ ਇਹ ਸੇਵਾ ਸੋਹੀ ਸਾਹਿਬ ਕਰ ਰਹੇ ਨੇ। ਤਾਂ ਵਿਜੇ ਵਿਰਦੀ ਜੀ ਵੀ ਆਏ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜੀ ਆਇਆਂ ਨੂੰ। ਅਤੇ ਰਾਜਨਦੀਪ ਵੀ ਕੈਨਬਰਾ ਵਾਲੇ ਕੁਛ ਮੈਸੇਜ ਸ਼ੇਅਰ ਕਰਦੇ ਆ, ਅਤੇ ਇਹ ਇਹਨਾਂ ਨੇ ਟੈਕਸਟ ਭੇਜਿਆ, ਮੈਂ ਕਾਫੀ ਗੱਲਾਂ ਇਹਨਾਂ ਦੇ ਵਿੱਚੋਂ ਸ਼ੇਅਰ ਕਰ ਚੁੱਕਾ ਹਾਂ। ਸੋ ਬਹੁਤ ਬਹੁਤ ਧੰਨਵਾਦ ਅਤੇ ਤੁਹਾਡਾ, ਜੀ ਆਇਆਂ ਨੂੰ। ਸੁਖਵਿੰਦਰ ਸੌਂਦ ਭਾਅ ਜੀ, ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸੋ ਇਹ ਸਨ ਸੋਹੀ ਸਾਹਿਬ ਦੇ ਮੈਸੇਜ। ਤਾਂ ਸੋਹੀ ਸਾਹਿਬ ਨੇ ਫਤਿਹ ਬੁਲਾਈ ਇੱਕ ਵਾਰੀ ਫਿਰ। ਸੁਖਦੇਵ ਭੰਗੂ ਭਾਅ ਜੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਵਟਸਐਪ ਜ਼ਰੀਏ, ਸੋ ਇਹਨਾਂ ਦਾ ਵੀ ਹਾਰਦਿਕ ਸਵਾਗਤ ਹੈ। ਅਤੇ ਰਾਜੂ ਮੰਗਲੀ ਜੀ, ਉਹਨਾਂ ਨੂੰ ਮੈਂ ਬੇਨਤੀ ਕਰਨੀ ਸੀਗੀ ਕਿ ਉਹ ਅਗਰ ਪ੍ਰੋਗਰਾਮ 'ਚ ਆ ਸਕਣ ਤਾਂ ਜ਼ਰੂਰ ਆਉਣ, ਅਤੇ ਆਪਾਂ ਗੱਲ ਕਰਾਂਗੇ। ਅਤੇ ਹੋਰ ਮੈਸੇਜ ਵੀ ਆਏ ਨੇ ਆਪਾਂ, ਕੁਲਵਿੰਦਰ ਧਾਲੀਵਾਲ, ਅੱਛਾ ਕਿਆ ਬਾਤ ਹੈ, ਇਹਨਾਂ ਨੇ ਵੀਡੀਓ ਭੇਜੀ ਹੈ, ਅਤੇ ਇਹ ਮੈਂ ਕੱਲ੍ਹ ਨੂੰ ਲਾਵਾਂਗਾ ਕਿਉਂਕਿ ਵੀਡੀਓ ਹੁਣ ਮੈਂ ਡਾਊਨਲੋਡ ਕਰਕੇ ਨਹੀਂ ਚਲਾ ਸਕਦਾ, ਅਤੇ ਕੱਲ੍ਹ ਨੂੰ ਮੈਂ ਪ੍ਰੋਗਰਾਮ ਦੇ ਵਿੱਚ ਲਾਵਾਂਗਾ। ਇਹ ਵੀ ਡਰਾਈਵ ਕਰ ਰਹੇ ਨੇ, ਔਨ ਦਾ ਵੇ ਟੂ ਸ਼ਹੀਦੀ ਮੇਲਾ। ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਜੀ ਕੁਲਵੀਰ ਸਿੰਘ ਸੰਧੂ, ਇਹ ਬਿਲਡਿੰਗ ਦਾ ਕੰਮ ਕਰਦੇ ਨੇ, ਇਹ ਵੀ ਫੋਟੋ ਮੈਂ ਕੱਲ੍ਹ ਨੂੰ ਸ਼ੇਅਰ ਕਰਾਂਗਾ। ਅਤੇ ਸਾਡੇ ਨਾਲ ਗੁਰਿੰਦਰ ਭੰਗਲ, ਹਾਂਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬੁਲਗੁਲਗੇ ਤੋਂ ਹੈ ਜੀ, ਕਹਿੰਦੇ ਗ੍ਰਿਫਿਥ ਦੀ ਅਪਡੇਟ ਦਿਓ, ਕਿਹੜੀ ਕਿਹੜੀ ਟੀਮ ਆ ਰਹੀ ਹੈ। ਗ੍ਰਿਫਿਥ ਦੇ ਵਿੱਚ 14 ਫੁੱਟਬਾਲ ਦੀਆਂ ਟੀਮਾਂ ਨੇ ਜੀ, ਅਤੇ ਜਿਹੜੀ ਮੈਨੂੰ ਜਾਣਕਾਰੀ ਮਿਲੀ ਸੀ 4 ਸੀਨੀਅਰ ਟੀਮਾਂ ਨੇ, ਇੰਟਰਨੈਸ਼ਨਲ ਪਲੇਅਰ ਜਿਹੜੇ ਕਬੱਡੀ ਦੇ ਹਨ, ਅਤੇ ਮੇਰਾ ਖਿਆਲ 12-13 ਟੀਮਾਂ ਜੂਨੀਅਰ ਟੀਮਾਂ ਨੇ, ਜੂਨੀਅਰ ਨਹੀਂ ਮਤਲਬ ਆਸਟ੍ਰੇਲੀਅਨ ਟੀਮਾਂ, ਜਿਹੜਾ ਕਿ ਇੱਕ ਆਪਣੇ ਆਪ 'ਚ ਰਿਕਾਰਡ ਹੈ, ਬਹੁਤ ਵਧੀਆ ਮਤਲਬ ਇਹ ਰੁਝਾਨ ਪੈਦਾ ਹੋਇਆ। ਅਸੀਂ 2017-18-19 ਦੇ ਹੀ ਇਹ ਰੌਲਾ ਪਾਉਂਦੇ ਸੀ ਵੀ ਸਾਡੇ ਆਪਣੇ ਪਲੇਅਰ ਹੋਣੇ ਚਾਹੀਦੇ ਆ। ਅਗਰਿੰਦਰ ਆਪਣੇ ਆਪ ਬਲਗੁਲਗੇ ਦੇ, ਜਿੰਦਰੀ ਹੁਣੀ, ਇਹ ਸਾਰੇ ਮੁੰਡੇ ਕਬੱਡੀ ਖੇਡਦੇ ਸੀ, ਸਾਡੇ ਆਪਣੇ ਇੱਥੋਂ ਦੇ ਜੰਪਲ ਅੰਡਰ 17, ਅੰਡਰ 19, ਅੰਡਰ 21 ਜਿੱਤਦੇ ਰਹੇ ਨੇ ਕੱਪ, ਹੈ ਨਾ। ਅਤੇ ਜਿੱਦਾਂ ਹੀ ਆ ਇੰਟਰਨੈਸ਼ਨਲ ਪਲੇਅਰਾਂ ਦੀ ਹਨੇਰੀ ਆਈ, ਇਹ ਸਾਰੇ ਘਰੇ ਬਹਿ ਗਏ, ਬਿਠਾਲ ਦਿੱਤੇ ਸਾਰੇ ਪੈਸੇ ਦੇ ਦੇ ਕੇ। ਅਸੀਂ ਆਪਣੇ ਨੌਜਵਾਨ ਮੁੰਡੇ ਕੁੜੀਆਂ ਇੱਥੋਂ ਕਟਾਏ ਨੇ, ਠੀਕ ਹੈ। ਫਿਰ ਡਰੱਗ ਕਲਚਰ ਆ ਗਿਆ, ਧੱਕਾ ਕਲਚਰ ਆ ਗਿਆ, ਗੈਂਗਸਟਰ ਕਲਚਰ ਆ ਗਿਆ। ਚਲੋ ਹੁਣ ਸ਼ੁਕਰ ਹੈ ਕਿ ਥੋੜ੍ਹਾ ਜਿਹਾ ਮੋੜ ਪਿਆ, ਜਿਹੜੀਆਂ ਗੱਲਾਂ ਅਸੀਂ ਉਦੋਂ ਕਰਦੇ ਸੀ ਉਹ 5-6 ਸਾਲ ਬਾਅਦ ਸਮਝ ਆਈਆਂ ਕਈਆਂ ਨੂੰ, ਅਤੇ ਹੁਣ ਉਹ ਸਹੀ ਆ। ਮੈਨੂੰ ਲੱਗਦਾ ਕਿ ਹਰੇਕ ਸ਼ਹਿਰ ਨੂੰ ਜਿੱਦਾਂ ਜੂਨੀਅਰ ਟੀਮਾਂ ਬਣੀਆਂ, ਆਪਣੀਆਂ ਟੀਮਾਂ ਬਣਾ ਕੇ ਉਹਨਾਂ 'ਚ ਪੈਸੇ ਇਨਵੈਸਟ ਕਰਨੇ ਚਾਹੀਦੇ ਆ, ਉਹਨਾਂ 'ਚ એનર્ਜੀ ਇਨਵੈਸਟ ਕਰਨੀ ਚਾਹੀਦੀ ਆ। ਅਤੇ ਠੀਕ ਹੈ, ਇੰਟਰਨੈਸ਼ਨਲ ਪਲੇਅਰ ਵੀ, ਉਹਨਾਂ ਦੇ ਵੀ ਟੂਰਨਾਮੈਂਟ ਹੋਣਗੇ, ਹੁੰਦੇ ਨੇ, ਪਰ ਉਹ ਆਪਣੀ ਜਗ੍ਹਾ ਠੀਕ ਹੈ, ਕੋਈ ਮੋਟੀਵੇਸ਼ਨ ਲੈਣੀ ਆ, ਪਰ ਜਦੋਂ ਆਪਸ 'ਚ ਨਹੀਂ, ਕੋਈ ਤੋੜ ਨਹੀਂ ਹੈਗਾ। ਦੇਖੋ ਸਾਰੇ ਅਸੀਂ, ਸਾਡੇ ਨਿਆਣੇ ਇੱਥੇ ਜੋਬਾਂ ਵਾਲੇ ਨੇ, ਕੰਮ ਤੋਂ ਬਿਨਾਂ ਇੱਥੇ ਸਰਦਾ ਨਹੀਂ। ਈਵਨ ਸਾਡੇ ਜਿਹੜੇ ਟੈਂਪਰੇਰੀ ਮੁੰਡੇ ਕੁੜੀਆਂ ਆਏ ਹੋਏ ਨੇ, ਪੜ੍ਹਨ ਆਏ ਹੋਏ ਨੇ, ਜਾਂ ਕੰਮ ਲਈ ਆਏ ਹੋਏ ਨੇ, ਜਾਂ ਵਿਜ਼ਿਟਰ ਆਏ ਹੋਏ ਨੇ, ਉਹ ਇੱਥੇ ਕੰਮ ਕਰਦੇ ਨੇ। ਉਹਨਾਂ ਦੀ ਲੱਤ ਬਾਂਹ ਟੁੱਟਦੀ ਆ, ਕੁਝ ਸੱਟ ਪੇਟ ਲੱਗਦੀ ਆ, ਕਈ ਕਈ ਮਹੀਨੇ ਘਰ ਬਹਿੰਦੇ ਨੇ। ਕਿੰਨੇ ਚਾਂਸ ਅਸੀਂ ਦੇਖੇ ਨੇ ਕਿ ਨੌਜਵਾਨ ਮੁੰਡੇ ਕੁੜੀਆਂ ਦੀਆਂ, ਮੁੰਡਿਆਂ ਦੀਆਂ ਇੱਥੇ ਲੱਤਾਂ ਟੁੱਟੀਆਂ ਨੇ ਜਾਂ ਸੱਟਾਂ ਲੱਗੀਆਂ ਨੇ, ਉਹ ਮਗਰੋਂ ਕਲੱਬ ਵਾਲਿਆਂ ਨੇ ਪੁੱਛਿਆ ਤੱਕ ਨਹੀਂ ਉਹਨਾਂ ਨੂੰ, ਇੰਸ਼ੋਰੈਂਸ ਕੋਈ ਨਹੀਂ ਕਰਾਉਂਦਾ, ਹੈ ਨਾ। ਸੋ ਇਹ ਜਿਹੜੇ ਮਤਲਬ ਇੱਧਰ ਤੋਂ ਸਾਨੂੰ ਧਿਆਨ ਦੇਣਾ ਚਾਹੀਦਾ ਕਿ ਕਲੱਬਸ ਵਾਲਿਆਂ ਨੂੰ ਆਪਣੇ ਫੰਡ ਰੇਜ਼ਿੰਗ ਕਰਕੇ, ਆਪਣੇ ਪਲੇਅਰਾਂ ਦੇ ਇੰਸ਼ੋਰੈਂਸ ਵਗੈਰਾ ਕਰਾ ਕੇ ਆਪਣੀ ਟੀਮਾਂ ਤਿਆਰ ਕਰਨੀਆਂ ਚਾਹੀਦੀਆਂ ਸਾਡੇ ਬੱਚਿਆਂ ਨੂੰ। ਹੁਣ ਗੁਰਿੰਦਰ ਹੁਣੀ ਵੀ ਆ, ਖੇਡਦੇ ਰਹੇ ਨੇ ਕਬੱਡੀ, ਅਤੇ ਵਧੀਆ ਸਾਡੇ ਬਲਬੁਲਗੇ ਦਾ ਨਾਮ ਉੱਚਾ ਕਰਦੇ ਰਹੇ ਨੇ। ਪਰ ਗੱਲ ਇਹ ਹੈ ਕਿ ਉਸ ਤੋਂ ਬਾਅਦ ਕਾਨੂੰਨ ਚੇਂਜ ਕੀਤੇ, ਵਿੱਚ ਵਪਾਰੀ ਆ ਗਏ, ਅਤੇ ਉਹਨਾਂ ਨੇ ਵਪਾਰ ਸ਼ੁਰੂ ਕਰ ਲਿਆ ਪਲੇਅਰਾਂ ਦਾ, ਬ੍ਰੋਕਰੇਜ, ਅਤੇ ਕੰਮ ਖਤਮ ਹੋ ਗਿਆ। ਟੀਮਾਂ 4 ਜੀ ਸੀਨੀਅਰ ਹੈ, ਅਤੇ ਬਾਕੀ ਟੀਮਾਂ 17 ਟੀਮਾਂ ਨੇ ਟੋਟਲ ਗ੍ਰਿਫਤ ਦੇ ਵਿੱਚ, ਜਿਹੜੀ ਮੈਨੂੰ ਪਰਸੋਂ ਜਾਣਕਾਰੀ ਮਿਲੀ ਸੀ। ਅਤੇ ਹੁਣ ਕਿਹੜੇ ਕਿਹੜੇ ਨਾਮ ਹੈ ਇਹ ਨਹੀਂ ਮੈਨੂੰ, ਮੈਂ ਦੱਸ ਸਕਦਾ ਕਿਉਂਕਿ ਮੈਂ ਬਹੁਤਾ ਕਬੱਡੀ ਨੂੰ ਫੋਲੋ ਨਹੀਂ ਕਰਦਾ। ਚਲੋ, ਅਤੇ ਈਮੇਲ ਦੇ ਜ਼ਰੀਏ ਹੀ ਨਗਿੰਦਰ ਨਵਾਣਾ ਜੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਦਲਜੀਤ ਸਿੰਘ ਮਹਿਤਾ ਚੌਕ ਭਾਅ ਜੀ ਜੁੜੇ ਨੇ, ਅਤੇ ਮੈਂ ਜਿਹੜੀ ਪਹਿਲਾਂ ਗੱਲ ਕਹੀ ਸੀ ਕਿ ਜਦੋਂ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਮੱਸੇ ਰੰਘੜ ਤੋਂ ਬਦਲਾ ਲਿਆ, ਤਾਂ ਉਸ ਤੋਂ ਪਹਿਲਾਂ ਜਿਹੜਾ ਉਹ ਸੁਨੇਹਾ ਦੇਣ ਵਾਲੇ ਸਿੰਘ ਦਾ ਨਾਮ ਸ਼ਾਇਦ ਭਾਈ ਬਲਾਕਾ ਸਿੰਘ ਜੀ, ਹਾਂਜੀ ਹਾਂਜੀ ਮੈਨੂੰ ਯਾਦ ਹੈ, ਉਹ ਭਾਈ ਬਲਾਕਾ ਸਿੰਘ ਹੀ ਸੀ। ਬਹੁਤ ਬਹੁਤ ਧੰਨਵਾਦ ਜੀ। ਜਸਵੰਤ ਰਾਏ ਜੀ, ਕੀ ਹਾਲ ਚਾਲ ਹੈ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਤੁਸੀਂ ਨਵੀਂ ਐਪ ਵਰਤ ਰਹੇ ਹੋ, ਬਹੁਤ ਬਹੁਤ ਧੰਨਵਾਦ, ਮੈਸੇਜ ਤੁਹਾਡਾ ਉੱਧਰੋਂ ਆਇਆ। ਅਤੇ ਹਰਜਿੰਦਰ ਸਿੰਘ ਘੁੰਮਣ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਭ ਨੂੰ ਚੜ੍ਹਦੀ ਕਲਾ ਦੀ ਅਰਦਾਸ ਕਰ ਰਹੇ ਨੇ, ਅਤੇ ਬਹੁਤ ਬਹੁਤ ਧੰਨਵਾਦ। ਅਤੇ ਕਹਿੰਦੇ ਕਿ ਖੇਡਾਂ ਜਿਹੜੀਆਂ ਨੇ ਉਹ ਸਰੀਰ ਨੂੰ ਤੰਦਰੁਸਤ ਰੱਖਦੀਆਂ ਨੇ, ਅਤੇ ਸਮਾਜ ਸੇਵਾ ਕਰਨੀ ਚਾਹੀਦੀ ਹੈ। ਬਿਲਕੁਲ, ਮੈਂ ਇਕੱਲੀ ਗ੍ਰਿਫਤ ਖੇਡਾਂ ਦੀ ਨਹੀਂ ਗੱਲ ਕਰ ਰਿਹਾ, ਮੈਂ ਆਪਣੇ ਹਰ ਫੰਕਸ਼ਨ ਦੀ ਗੱਲ ਕਰ ਰਿਹਾ ਕਿ ਅਸੀਂ ਜਿੱਥੇ ਵੀ ਜਾਈਏ ਆਪਣਾ ਜਿਹੜਾ ਫਰਜ਼ ਨਿਭਾਈਏ, ਸੇਵਾ ਹੀ ਹੈ। ਜਿਵੇਂ ਪਹਿਲਾਂ ਦੱਸਿਆ ਕਿ ਉੱਚਾ ਨਾ ਬੋਲੀਏ, ਉੱਥੇ ਇਲਤਾ ਨਾ ਕਰੀਏ, ਆਪਣਾ ਰਵਿਸ਼ ਆਪ ਥਾਂ ਸਿਰ ਸੁੱਟ ਕੇ ਆਈਏ, ਹੈ ਨਾ। ਅਤੇ ਜਿੰਨਾ ਕੁ ਵੀ ਹੋ ਸਕਦਾ, ਕਿਤੇ ਆਪਾਂ ਨੂੰ ਘਾਟ ਲੱਗਦੀ ਹੈ ਤਾਂ ਆਪਾਂ ਉਹ ਮਦਦ ਕਰੀਏ। ਤਾਂ ਸਾਡੇ ਨਾਲ ਮਨਪ੍ਰੀਤ ਸਿੰਘ ਜੁੜੇ ਨੇ, ਅਸੀਂ ਕਹਿੰਦੇ ਕੱਲ੍ਹ ਨੂੰ ਗ੍ਰਿਫਤ ਪਹੁੰਚਾਂਗੇ ਜੀ ਸ਼ਹੀਦੀ ਜੋੜ ਮੇਲੇ 'ਤੇ। ਹਾਂਜੀ, ਮਨਪ੍ਰੀਤ ਸਿੰਘ ਥੌਰ ਨੇ ਲਵਾਲੇ, ਅੱਛਾ ਜੀ ਹਾਂਜੀ, ਕਿਉਂਕਿ ਡੇ ਟ੍ਰਿਪਰ ਸਾਡੇ ਬੜੇ ਨੇ, ਉੱਥੇ ਨਾ ਅਕੋਮੋਡੇਸ਼ਨ ਦੀ ਪ੍ਰੋਬਲਮ ਆਉਂਦੀ ਆ, ਅਤੇ ਉਸ ਕਰਕੇ ਜਿਹੜੇ ਮੈਲਬਨ ਵਾਲੇ ਨੇ ਜਾਂ ਲਾਗੇ ਲਾਗੇ ਨੇ ਨਾ, ਉਹ ਸਵੇਰੇ ਤੁਰਦੇ ਨੇ ਅਤੇ 9 ਵਜੇ ਪਹੁੰਚ ਜਾਂਦੇ ਨੇ ਗ੍ਰਿਫਤ, ਫਿਰ ਸ਼ਾਮ ਨੂੰ 5 ਵਜੇ ਤੋਂ ਬਾਅਦ ਫਿਰ 10 ਵਜੇ ਘਰ। ਸੋ ਇਹਨਾਂ ਕਈ ਸਮੱਸਿਆਵਾਂ ਜਿਹੜੀਆਂ ਸੋਲਵ ਹੋ ਜਾਂਦੀਆਂ ਨੇ। ਦਲਜੀਤ ਸਿੰਘ ਜੀ ਇਨਸਵਿਲ ਵਾਲੇ ਸਾਡੇ ਨਾਲ ਫੋਟੋਆਂ ਅਤੇ ਵੀਡੀਓ ਸਾਂਝੇ ਕਰ ਰਹੇ ਨੇ, ਜਿਵੇਂ ਪਿਛਲੀ ਵਾਰੀ ਰਿਕੁਐਸਟ ਕੀਤਾ ਸੀ ਨਾ ਕੇਲਿਆਂ ਅਤੇ ਗੰਨੇ ਦੇ, ਕਮਾਦ ਦੇ, ਇਹ ਮੈਂ ਕੱਲ੍ਹ ਨੂੰ ਲਾਵਾਂਗਾ ਜੀ ਵੀਡੀਓ, ਅਤੇ ਕਿਉਂਕਿ ਹੁਣ ਮੈਂ ਚੱਲਦੇ ਪ੍ਰੋਗਰਾਮ 'ਚ ਵੀਡੀਓ ਡਾਊਨਲੋਡ ਨਹੀਂ ਕਰ ਸਕਦਾ, ਸੋ ਇਸ ਕਰਕੇ ਕੱਲ੍ਹ ਨੂੰ ਤੁਹਾਡੇ ਨਾਲ ਸਾਂਝ ਪਾਈ ਜਾਵੇਗੀ। ਅਤੇ ਰਾਜੂ ਜੀ ਵੀ ਆ ਰਹੇ ਨੇ, ਅਤੇ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ, ਮੰਗਲੀ ਸਾਹਿਬ, ਹਰਪ੍ਰੀਤ ਮੰਗਲੀ ਸਾਹਿਬ, ਅਤੇ ਵਟਸਐਪ, ਯੂਟਿਊਬ ਦੇ ਜ਼ਰੀਏ ਆਪਾਂ ਸੱਜਣ ਮਿੱਤਰਾਂ ਨਾਲ ਜੋੜ ਕਰੀਏ। ਕੁਲਵਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਮੁਕਤਸਰ ਵਾਲੇ, ਗੁਰਫਤਿਹ ਭਾਈ ਸਾਹਿਬ, ਅਤੇ ਭੁਪਿੰਦਰ ਸਿੰਘ ਭੁੱਲਰ ਸਾਡੇ ਨਾਲ ਜੁੜੇ ਨੇ ਐਡਲੇਟ ਤੋਂ, ਇਹਨਾਂ ਨੂੰ ਵੀ ਗੁਰਫਤਿਹ। ਅਤੇ ਗੁਰਪ੍ਰੀਤ ਗਿੱਲ, ਕਿਆ ਬਾਤ ਹੈ ਜੀ, ਗਿੱਲ ਸਾਹਿਬ ਕਹਿੰਦੇ ਗ੍ਰਿਫਤ ਨਹੀਂ ਆ ਰਹੇ। ਉਹ ਮੈਂ ਤੁਹਾਨੂੰ ਕੀ ਦੱਸਾਂ, ਮੇਰੇ ਥਾਂ ਤੁਸੀਂ ਜਾ ਰਹੇ ਹੋ, ਪਹਿਲਾਂ ਤਾਂ ਇਹ ਦੱਸੋ ਤੁਸੀਂ ਕਿੱਥੇ ਹੋ। ਤੁਸੀਂ ਕੈਨਬਰਾ ਛੱਡ ਕੇ ਮੈਲਬਨ ਚਲੇ ਗਏ ਅਤੇ ਮੁੜ ਕੇ ਗਾਇਬ ਵੀ ਹੋ ਗਏ। ਅਸਲ ਦੇ ਵਿੱਚ ਮੇਰੀ ਸਲਾਹ ਪੂਰੀ ਸੀਗੀ ਜਾਣ ਦੀ, ਪਰ ਅਚਾਨਕ ਹੀ ਡੇਢ ਕੁ ਹਫ਼ਤਾ ਪਹਿਲਾਂ ਮੇਰੇ ਮਾਸੀ ਜੀ ਦਾ, ਮਾਸੜ ਜੀ ਦਾ ਫੋਨ ਆਇਆ, ਅਸੀਂ ਆ ਰਹੇ ਹਾਂ, ਅਤੇ ਉਹਨਾਂ ਦਾ ਪਹਿਲਾ ਟ੍ਰਿਪ ਕੈਂਸਲ ਹੋ ਗਿਆ ਸੀਗਾ ਇਰਾਨ ਦੀ ਲੜਾਈ ਕਰਕੇ, ਅਤੇ ਉਹ ਹੁਣ ਆ ਰਹੇ ਨੇ ਸਾਡੇ ਮਾਸੀ ਮਾਸੜ ਜੀ ਅਤੇ ਉਹਨਾਂ ਦੇ ਵੱਡੇ ਭਾਅ ਜੀ, ਵੱਡੇ ਮਾਸੜ ਜੀ ਅਤੇ ਮਾਸੀ ਜੀ, ਅਤੇ ਉਹਨਾਂ ਨੂੰ ਮੈਂ ਲੈਣ ਜਾਣਾ ਜੀ ਪਰਸੋਂ ਨੂੰ। ਸੋ ਇਸ ਕਰਕੇ ਮੇਰਾ ਜਿਹੜਾ ਟ੍ਰਿਪ ਹੈ ਉਹ ਕੈਂਸਲ ਹੋ ਗਿਆ, ਅਤੇ ਮਾਸੀ ਮਾਸੜ ਜੀ ਦੀ ਆਓ ਭਗਤ ਕਰਨੀ ਆ ਆਪਾਂ, ਅਤੇ ਬੜਾ ਚਾਅ ਹੈ ਸਾਨੂੰ, ਇੰਗਲੈਂਡ ਤੋਂ ਪ੍ਰਾਹੁਣੇ ਆ ਰਹੇ ਨੇ, ਸੋ ਇਸ ਕਰਕੇ ਇਹ ਗ੍ਰਿਫਤ ਦਾ ਜਿਹੜਾ ਮੇਲਾ ਉਹ ਮਿਸ ਹੋ ਗਿਆ, ਮਾਫੀ ਚਾਹੁੰਦੇ ਹਾਂ। ਅਤੇ ਅਗਰ ਤੁਸੀਂ ਕੁਛ ਅਪਡੇਟ ਕਰ ਸਕੋ ਤਾਂ ਜ਼ਰੂਰ ਕੰਟੈਕਟ ਕਰਿਓ, ਤੁਹਾਨੂੰ ਲਿੰਕ ਭੇਜਦਾ ਮੈਂ। ਅਤੇ ਸਾਡੇ ਨਾਲ, ਹਾਂਜੀ, ਸੁਖਦੇਵ ਭੰਗੂ ਭਾਅ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਅਤੇ ਇਹਨਾਂ ਨਾਲ ਮਿਲੇ ਅਸੀਂ ਵਿਆਹ ਦੇ ਵਿੱਚ, ਬੜਾ ਆਨੰਦ ਆਇਆ, ਗੱਲਾਂ ਬਾਤਾਂ ਕੀਤੀਆਂ, ਭੈਣ ਜੀ ਹੁਣਾਂ ਨੂੰ ਵੀ ਮਿਲੇ। ਗੈਰੀ ਨੱਥ ਜੀ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ, ਚੜ੍ਹਦੀ ਕਲਾ ਜੀ ਆਇਆਂ ਨੂੰ। ਰੁਪਿੰਦਰ ਗਿੱਲ ਵੀ ਘਾਲ ਕਲਾਂ ਵਾਲੇ ਮਿਲੇ ਨੇ, ਇਹ ਵੀ ਸਤਿ ਸ਼੍ਰੀ ਅਕਾਲ, ਮੈਂ ਕਰਦਾ ਤੁਹਾਨੂੰ ਫੋਨ ਜੀ ਅੱਜ ਸ਼ਾਮ ਨੂੰ। ਮੰਗਲੀ ਸਾਹਿਬ ਵੀ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬੜੀ ਛੇਤੀ ਸਾਡੇ ਨਾਲ ਜੁਆਇਨ ਕਰਨਗੇ, ਇਹਨਾਂ ਤੋਂ ਵੀ ਆਪਾਂ ਕਵਿਤਾ ਸੁਣਾਂਗੇ। ਅਤੇ ਪਰਮਵੀਰ ਸਿੰਘ ਸਾਡੇ ਨਾਲ ਜੁੜੇ ਨੇ ਐਲਿਸ ਸਪ੍ਰਿੰਗ ਤੋਂ, ਇਸ ਸਾਲ ਕਹਿੰਦੇ ਫਿੰਕੇ ਡੈਸਰਟ ਰੇਜ ਐਲਿਸ ਸਪ੍ਰਿੰਗ ਦੇ ਵਿੱਚ 25 ਤੋਂ 30 ਹਜ਼ਾਰ ਬੰਦਾ ਅਟੈਂਡ ਕਰ ਰਿਹਾ ਹੈ। ਹਾਂਜੀ, ਇਹ ਬਹੁਤ ਵੱਡੀ ਡੈਜ਼ਰਟ ਰੇਸ ਹੁੰਦੀ ਹੈ, ਅਤੇ 25-30 ਹਜ਼ਾਰ ਬਹੁਤ ਵੱਡਾ ਹੁੰਦਾ ਆ, ਮਤਲਬ ਕਾਫੀ ਵੱਡਾ ਨੰਬਰ ਹੈ, ਅਤੇ ਬਸ ਸ਼ਹੀਦੀ ਟੂਰਨਾਮੈਂਟ ਵਾਲਾ ਹੀ ਹੈ ਕੰਮ। ਠੀਕ ਹੈ ਪਿਆਰਿਓ, ਆਪਾਂ ਤੁਹਾਤੋਂ ਜਾਣਕਾਰੀ ਲਵਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ, ਡੇਟ ਵੀ ਦੱਸ ਦਿਓ। ਜਸਪਾਲ ਸਿੰਘ ਖਾਲਸਾ ਜੀ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ, ਚੜ੍ਹਦੀ ਕਲਾ। ਅਤੇ ਕੁਲਵਿੰਦਰ ਧਾਲੀਵਾਲ ਜਿਹੜੇ ਡਰਾਈਵ ਕਰ ਰਹੇ ਨੇ ਨਾ, ਇਹ ਜਾ ਰਹੇ ਨੇ ਗ੍ਰਿਫਤ ਨੂੰ, ਕਿੱਥੇ ਕੁ ਪਹੁੰਚ ਗਏ ਨਾਲੇ ਇਹ ਵੀ ਦੱਸ ਦਿਓ। ਅਤੇ ਗੁਰਫਤਿਹ ਸਾਰਿਆਂ ਨੂੰ ਬੁਲਾ ਰਹੇ ਨੇ, ਅਤੇ ਕਰਦੇ ਹਾਂ ਜੀ ਮੇਲੇ ਗਿੱਲੇ ਪਿਆਰੇ ਦੋਸਤਾਂ ਨਾਲ। ਹਾਂਜੀ, ਮੈਂ ਤੁਹਾਨੂੰ ਕੱਲ੍ਹ ਨੂੰ ਲਊਂਗਾ ਔਨ ਏਅਰ ਵੀ ਉੱਥੋਂ ਲਾਈਵ, ਅਤੇ ਕਰਦੇ ਹਾਂ ਸ਼ਾਮ ਨੂੰ ਗੱਲ। ਮਨਜੀਤ ਕੰਗੂੜਾ ਜੀ ਵੀ ਆ ਗਏ ਨੇ ਪ੍ਰੋਗਰਾਮ 'ਚ, ਮਿੱਤਰ ਪਿਆਰਿਓ, ਸਵਾਨ ਹਿੱਲ ਵਾਲੇ ਲੱਗਦੇ ਨੇ ਮੈਨੂੰ, ਕੀ ਹਾਲ ਚਾਲ ਹੈ ਪਿਆਰਿਓ, ਤੁਸੀਂ ਜਾ ਰਹੇ ਹੋ, ਤੁਹਾਡੇ ਤਾਂ ਲੱਗੇ ਸਵਾਨ ਹਿੱਲ ਵਾਲੇ। ਅਸਲ ਦੇ ਵਿੱਚ ਨਾ ਇਹ ਉੱਥੇ ਸੰਗਤਰਿਆਂ ਦਾ ਜੂਸ ਦਾ ਸਟਾਲ ਲਾਉਂਦੇ ਹੁੰਦੇ ਬਹੁਤ ਤਕੜਾ, ਅਤੇ ਇਹ ਸਾਰੇ ਇਕੱਠੇ ਹੋ ਗਏ, ਅਤੇ ਮਾਵੀ ਸਾਹਿਬ ਹੁਣੀ ਹੁੰਦੇ ਨੇ, ਅਤੇ ਹੋਰ ਵੀ ਮਿੱਤਰ ਪਿਆਰੇ ਕਾਫੀ ਹੁੰਦੇ ਨੇ ਜਿਹੜੇ ਮਤਲਬ ਇਕੱਠੇ ਹੋ ਕੇ ਇਹ ਸੇਵਾ ਕਰਦੇ ਨੇ ਮਲਡੂਰੇ ਵਾਲੇ। ਸੋ ਬਹੁਤ ਵਧੀਆ ਕੰਗੂੜਾ ਸਾਹਿਬ, ਅਤੇ ਅਗਲੇ ਸਾਲ ਮਿਲਾਂਗੇ। ਲਾਡੀ ਸੰਘਾ ਜੀ ਵੀ ਆ ਗਏ ਨੇ ਸ਼ੈਪਟਨ ਵਾਲੇ, ਇਹ ਵੀ ਇੱਕ ਸਫਲ ਟੂਰਨਾਮੈਂਟ ਕਰਾਉਂਦੇ ਨੇ ਸ਼ੈਪਟਨ ਦੇ ਵਿੱਚ ਸਾਰੀ ਟੀਮ, ਅਤੇ ਇਹ ਵੀ ਕਹਿੰਦੇ ਸਭ ਚੜ੍ਹਦੀ ਕਲਾ ਪਹੁੰਚ ਰਹੇ ਹੋ ਜੀ ਗ੍ਰਿਫਤ ਜੀ। ਨਹੀਂ ਜੀ, ਮੈਂ ਗ੍ਰਿਫਤ ਰੂਹਾਨੀ ਤੌਰ 'ਤੇ ਹੀ ਪਹੁੰਚਾਂਗਾ ਤੁਹਾਡੇ ਜ਼ਰੀਏ, ਅਤੇ ਐਤਕੀ ਨਹੀਂ ਆ ਨਹੀਂ ਹੋਣਾ। ਅਤੇ ਸਤਿ ਸ਼੍ਰੀ ਅਕਾਲ, ਸਾਨੂੰ ਬੁਲਾ ਰਹੇ ਆ ਜੀ ਗੁਰਦੇਵ ਸਿੱਧੂ ਅੰਕਲ ਸਾਡੇ ਬੁਲਗੁਲਗੇ ਵਾਲੇ ਬ੍ਰਿਸਬਨ ਤੋਂ। ਅਤੇ ਭੁੱਲਰ ਸਾਹਿਬ, ਤੁਸੀਂ ਹੁਣ ਕਿਤੇ ਪਿੱਛੇ ਨਾ ਰਹਿ ਜਾਓ, ਗਿੱਲ ਸਾਹਿਬ ਜਾ ਰਹੇ ਨੇ, ਤੁਸੀਂ ਜ਼ਰੂਰ ਜਾਣਾ ਗ੍ਰਿਫਤ। ਅਤੇ ਸਾਡੇ ਨਾਲ ਕੁਲਵੰਤ ਸਿੰਘ ਬ੍ਰਿਸਬਨ ਵਾਲੇ ਵੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਰਾਜਵਿੰਦਰ ਖੱਕ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਅਤੇ ਟਿਊਸ਼ਨ ਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ, ਸੋ ਅਗਰ ਤੁਹਾਡੇ ਬੱਚੇ ਨੂੰ ਟਿਊਸ਼ਨ ਦੀ ਲੋੜ ਹੈ ਕਿਸੇ ਵੀ ਸਬਜੈਕਟ 'ਚ ਤਾਂ ਇਹਨਾਂ ਨੂੰ ਜ਼ਰੂਰ ਸੰਪਰਕ ਕਰੋ। ਅਤੇ ਬਲਦੀਪ ਸਿੰਘ ਰਾਮੂ ਵਾਲੀ ਆ ਜੀ ਸਾਡੇ ਨਾਲ ਜੁੜੇ ਨੇ, ਸਾਡੇ ਬੜੇ ਹੀ ਸਤਿਕਾਰਤ ਸਕਾਲਰ ਭਾਈ ਜੀ, ਅਤੇ ਗੁਰਫਤਿਹ ਦੀ ਸਾਂਝ ਜੀ। ਅਤੇ ਸਾਡੇ ਸੁਰਜੀਤ ਸੰਧੂ ਗੀਤਕਾਰ ਜੀ ਵੀ ਜੁੜੇ ਨੇ, ਆ ਜਾਓ ਮਿਲਦੇ ਹਾਂ ਸ਼ਹੀਦਾਂ ਟੂਰਨਾਮੈਂਟ 'ਚ। ਹਾਂ, ਇਹ ਵੀ ਪਹੁੰਚੇ ਹੋਏ ਨੇ, ਮੈਂ ਦੇਖੀਆਂ ਤੁਹਾਡੀਆਂ ਤਸਵੀਰਾਂ। ਮਿਲਦੇ ਹਾਂ ਜੀ, ਮਿਲਦੇ ਹਾਂ। ਅਤੇ ਰੂਹਾਨੀ ਤੌਰ 'ਤੇ ਗੁਰਸੇਵ ਸਿੰਘ ਧੌਲਾ ਸਾਡੇ ਬੜੇ ਹੀ ਸਤਿਕਾਰਤ ਸਕਾਲਰ, ਜਰਨਲਿਸਟ ਅਤੇ ਚਿੰਤਕ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ ਪੰਜਾਬ ਤੋਂ, ਬਰਨਾਲੇ ਤੋਂ, ਅਤੇ ਇਹਨਾਂ ਦਾ ਤਹਿ ਦਿਲੋਂ ਸਵਾਗਤ ਹੈ, ਧੰਨਵਾਦ ਹੈ ਕਿ ਉਹਨਾਂ ਨੇ ਮੈਸੇਜ ਪਾਇਆ ਅਤੇ ਸਾਂਝ ਪਾਈ ਰੱਬ ਦੇ ਨਾਮ ਦੀ, ਬਹੁਤ ਬਹੁਤ ਧੰਨਵਾਦ। ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਪਹੁੰਚ ਚੁੱਕੇ ਨੇ ਆਸਟ੍ਰੇਲੀਆ, ਵਾਪਸ ਆ ਗਏ ਨੇ ਕਈ ਮਹੀਨਿਆਂ ਬਾਅਦ, ਅਤੇ ਉਹਨਾਂ ਦਾ ਲੜੀਵਾਰ ਅਸੀਂ 15-15 ਮਿੰਟ ਦੇ ਜਿਹੜੇ ਖੇਤੀ ਨਾਲ ਸੰਬੰਧਿਤ, ਪਾਣੀਆਂ ਨਾਲ ਸੰਬੰਧਿਤ ਉਹਨਾਂ ਦੇ ਤਜ਼ਰਬੇ ਜਿਹੜੇ ਨੇ ਉਹ ਆਪਾਂ ਸਾਂਝੇ ਅਗਲੇ ਤੋਂ ਅਗਲੇ ਹਫ਼ਤੇ ਤੋਂ ਸ਼ੁਰੂ ਕਰ ਰਹੇ ਹਾਂ। ਅਤੇ ਸੁਰਜੀਤ ਕਹਿ ਰਹੇ ਨੇ ਕਿ ਗ੍ਰਿਫਿਥ ਦੀ ਅੱਜ ਪਹਿਲੀ ਵਾਰੀ ਸਵੇਰ ਬਹੁਤ ਹੀ ਵਧੀਆ ਚੜ੍ਹੀ ਆ, ਬਹੁਤ ਸੋਹਣੀ ਧੁੱਪ ਚੜ੍ਹੀ ਆ, ਠੰਡ ਹੁੰਦੀ ਆ, ਕੋਰਾ ਵੀ ਪੈ ਜਾਂਦਾ, ਅਤੇ ਦੱਸਿਆ ਜਾ ਰਿਹਾ ਕਿ ਮੌਸਮ ਬਿਲਕੁਲ ਸਹੀ ਰਹੇਗਾ, ਅਤੇ ਚਲੋ ਬਹੁਤ ਵਧੀਆ ਗੱਲ ਹੈ, ਅਤੇ ਧੰਨਵਾਦ। ਕੁਛ ਫੋਟੋਆਂ ਭੇਜਿਓ ਮੈਨੂੰ, ਅੱਜ ਰਿਕਾਰਡ ਕਰੀ ਜਾਇਓ ਅਤੇ ਮੈਨੂੰ ਭੇਜੀ ਜਾਇਓ, ਕੱਲ੍ਹ ਆਪਾਂ ਸ਼ੇਅਰ ਵੀ ਕਰਾਂਗੇ, ਹੋ ਸਕਦਾ ਕੱਲ੍ਹ ਨੂੰ ਆਪਾਂ ਲਾਈਵ ਤੁਹਾਡੇ ਤੋਂ ਗੱਲਬਾਤ ਵੀ ਕਰ ਲਈਏ, ਹੈ ਨਾ, ਅਤੇ ਦੱਸਿਓ ਤੁਹਾਡੀ ਅਵੇਲੇਬਿਲਿਟੀ। ਮਨਮੋਹਨ ਸਿੰਘ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਮਨਮੋਹਨ ਜੀ, ਠੀਕ ਠਾਕ ਹੋ? ਅਤੇ ਆਹ ਆਪਣੇ ਮਿੱਤਰ ਪਿਆਰੇ, ਇਹ ਗ੍ਰਿਫਤ 'ਚੋਂ ਕਹਿੰਦੇ ਬੈਨ ਕਰਤੇ ਆ ਗ੍ਰਿਫਤ ਕਮੇਟੀ ਨੇ, ਕਰਨਵੀਰ ਸਿੰਘ ਜੱਪਟ ਨਾਲੇ, ਇਹ ਤਾਂ ਕਰਤੇ ਆ ਕਹਿੰਦੇ ਜਿੱਥੇ ਜੱਟ ਫੈਰ ਕਰਦਾ, ਜਿੱਥੇ ਲੱਗੀ ਹੈ ਪਾਬੰਦੀ ਉੱਥੇ ਜੱਟ ਫੈਰ ਕਰਦਾ, ਇਸ ਕਰਕੇ ਨਹੀਂ ਬੈਨ ਹੋਏ, ਇਹ ਬੈਨ ਨਹੀਂ ਹੋਏ ਅਸਲ ਦੇ ਵਿੱਚ, ਇਹ ਡਿਊਟੀ ਸੰਭਾਲਦੇ ਨੇ ਸ਼ੈਪਟਨ ਗੁਰੂ ਘਰ ਦੇ ਵਿੱਚ, ਅਤੇ ਉੱਥੇ ਸੰਗਤਾਂ ਜਿਹੜੀਆਂ ਰੁਕਦੀਆਂ ਨੇ, ਚਾਹ ਪਾਣੀ ਪ੍ਰਸ਼ਾਦਾ ਛਕਦੀਆਂ ਨੇ ਆਂਦਕ ਜਾਂਦਕ, ਅਤੇ ਇਹ 2-3 ਦਿਨ ਉੱਥੇ ਡਟ ਕੇ ਸੇਵਾ ਕਰਦੇ ਨੇ, ਅਤੇ ਬਹਾਨਾ ਬਣਾ ਦਿੰਦੇ ਨੇ ਮੈਨੂੰ ਬੈਨ ਕਰਤਾ, ਮੈਨੂੰ ਬੈਨ ਕਰਤਾ ਗ੍ਰਿਫਤ ਵਾਲਿਆਂ ਨੇ, ਮੈਂ ਤਾਂ ਨਹੀਂ ਜਾਂਦਾ। ਅਸਲ 'ਚ ਇਹ ਜਿਹੜੀ ਡਿਊਟੀ ਇਹਨਾਂ ਨੇ ਆਪ ਹੀ ਲਈ ਹੋਈ ਹੈ, ਸੇਵਾ ਲਈ ਹੋਈ, ਇਹ ਵੀ ਬਹੁਤ ਵੱਡੀ ਸੇਵਾ, ਇਹਨਾਂ ਦਾ ਤਹਿ ਦਿਲੋਂ ਧੰਨਵਾਦ। ਅਤੇ ਕੁਲਵਿੰਦਰ ਧਾਲੀਵਾਲ ਕਹਿੰਦੇ ਨੇ ਅਸੀਂ ਬਸ ਪਹੁੰਚ ਚੱਲੇ 5 ਕੁ ਮਿੰਟਾਂ, ਅੱਛਾ ਲੱਗ ਗਏ ਹੀ ਹੋ ਫਿਰ, ਠੀਕ ਹੈ, ਜੁਗਾਲੀ ਦੇ ਲੱਗੇ ਹੋਣੇ ਆ ਤੁਸੀਂ। ਅਤੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਵਾਲੇ, ਕੀ ਹਾਲ ਚਾਲ ਹੈ ਪਿਆਰਿਓ, ਸ਼ਹੀਦਾਂ ਨੂੰ ਪ੍ਰਣਾਮ ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਸਾਡੇ ਨਾਲ ਜੁੜਦੇ ਨੇ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ, ਅਤੇ ਉਹ ਆਪਣੇ ਵਿਚਾਰ ਸਾਂਝੇ ਕਰਦੇ ਨੇ ਕਿ ਕੇਂਦਰ ਸਰਕਾਰ ਦੀ ਸਿੱਖਿਆ ਰਿਪੋਰਟ ਵਿੱਚ ਪੰਜਾਬ ਅਤੇ ਚੰਡੀਗੜ੍ਹ ਪੂਰੇ ਦੇਸ਼ ਵਿੱਚੋਂ ਪਹਿਲੇ ਨੰਬਰ 'ਤੇ ਆਏ ਹਨ, ਇਸ ਦੇ ਨਾਲ ਹੀ ਬਰਨਾਲਾ ਜ਼ਿਲ੍ਹਾ ਦੇਸ਼ ਦੇ ਚੋਟੀ ਦੇ 3 ਜ਼ਿਲ੍ਹਿਆਂ ਵਿੱਚ ਸ਼ਾਮਲ ਹੋਇਆ ਹੈ। ਖੇਤੀ ਅਤੇ ਖੇਡਾਂ ਤੋਂ ਬਾਅਦ ਹੁਣ ਪੜ੍ਹਾਈ ਵਿੱਚ ਵੀ ਪੰਜਾਬ ਨੇ ਪੂਰੇ ਭਾਰਤ ਨੂੰ ਪਿੱਛੇ ਛੱਡ ਕੇ ਨਵਾਂ ਰਿਕਾਰਡ ਬਣਾਇਆ, ਜੋ ਹਰ ਪੰਜਾਬੀ ਲਈ ਮਾਣ ਦੀ ਗੱਲ ਹੈ। ਬਿਲਕੁਲ ਬਿਲਕੁਲ ਵਧੀਆ ਗੱਲ ਹੈ, ਮਾਣ ਦੀ ਗੱਲ ਹੈ ਅਤੇ ਵਧਾਈ ਦੇ ਪਾਤਰ ਨੇ, ਅਤੇ ਇਹਦੇ ਬਾਰੇ ਆਪਾਂ ਕੱਲ੍ਹ ਨੂੰ ਕਰਾਂਗੇ, ਸਾਡੇ ਨਾਲ ਐਜੂਕੇਸ਼ਨਿਸਟ ਹੋਣੇ ਨੇ ਮਾਸਟਰ ਜੀ, ਅਤੇ ਉਹਨਾਂ ਨੂੰ ਪੁੱਛਾਂਗੇ। ਅਤੇ ਬਾਕੀ ਮੈਂ ਅੱਜ ਫੋਨ ਵੀ ਕਰਦਾ ਕਿ ਗਰਾਊਂਡ ਲੈਵਲ 'ਤੇ ਵੀ ਮੈਂ ਦੇਖਦਾ ਹਾਂ ਟੀਚਰਾਂ ਨਾਲ ਗੱਲ ਕਰਕੇ ਕਿ ਇਹ ਅੰਕੜੇ ਸਹੀ ਆ ਜਾਂ ਨਹੀਂ ਸਹੀ, ਇਹਦੇ ਵਿੱਚ ਪ੍ਰਾਈਵੇਟ ਸੈਕਟਰ ਵੀ ਆ ਜਾਂ ਸਰਕਾਰੀ ਸੈਕਟਰ ਆ ਜਾਂ ਕਿਸ ਤਰ੍ਹਾਂ। ਪਰ ਇੱਕ ਗੱਲ ਪੱਕੀ ਆ ਕਿ ਪੰਜਾਬ ਦੇ ਵਿੱਚ ਨਾ ਜਿਹੜੀ ਨਵੀਨੀਕਰਨ ਕੀਤਾ ਗਿਆ, ਮੈਂ ਖੁਦ ਦੇਖਿਆ ਆ, ਅਤੇ ਹਾਂ ਥੋੜ੍ਹੇ ਜਿਹੇ ਬਲੰਡਰ ਕੀਤੇ ਗਏ ਨੇ, ਜਿੱਦਾਂ ਟੋਇਲਟਾਂ ਦਾ ਉਦਘਾਟਨ ਮਤਲਬ ਉਹਦਾ ਕਰਤਾ, ਉਹਦਾ ਕਰਤਾ, ਪਰ ਮੈਂ ਖੁਦ, ਕਿਉਂਕਿ ਸਕੂਲ ਅਸੀਂ ਆਪ ਬਣਾ ਕੇ ਦਿੱਤਾ ਪਿੰਡ ਵਾਲਿਆਂ ਨੇ ਸਰਕਾਰ ਨੂੰ, ਅਤੇ ਜਿਹੜੇ ਪਰ ਰਿਸੋਰਸਿਸ ਕਾਫੀ ਉਹ ਅਵੇਲੇਬਲ ਹੋ ਰਹੇ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਅਤੇ ਟੀਚਰਸ 'ਤੇ ਥੋੜ੍ਹਾ ਪ੍ਰੈਸ਼ਰ ਵੀ ਆ, ਅਤੇ ਟੀਚਰਸ ਪਰ ਘੱਟ ਨੇ, ਜਿਹੜੇ ਹੈਗੇ ਨੇ ਉਹਨਾਂ ਦੀ ਤਨਖਾਹਾਂ ਜ਼ਿਆਦਾ ਆ ਅਤੇ ਉਹ ਸਿਕਿਓਰ ਨੇ, ਸੋ ਕਿਤੇ ਨਾ ਕਿਤੇ ਹਜੇ ਵੀ ਬਹੁਤ ਰੂਮ ਹੈ ਇੰਪਰੂਵਮੈਂਟ ਦਾ, ਕਿ ਜਿਹੜੇ ਪ੍ਰਾਈਵੇਟ ਪੜ੍ਹਦੇ ਨੇ ਉਹ ਤਾਂ ਉਹ ਤਾਂ ਠੀਕ ਹੈ, ਫੀਸਾਂ ਦਿੰਦੇ ਨੇ, ਪੜ੍ਹਦੇ ਨੇ, ਉਹ ਡਿਮਾਂਡ ਵੀ ਕਰਦੇ ਨੇ, ਪਰ ਸਰਕਾਰੀ ਸੈਕਟਰ ਦੇ ਵਿੱਚ ਜਿਹੜਾ ਨਾ ਉਹ ਐਜੂਕੇਸ਼ਨ 'ਤੇ ਥੋੜ੍ਹੀ ਜਿਹੀ ਹੋਰ ਧਿਆਨ ਦੇਣ ਦੀ ਲੋੜ ਹੈ। ਬਿੱਕਰ ਬਾਈ ਜੀ ਫੂਲ ਵਾਲੇ ਸਾਡੇ ਨਾਲ ਜੁੜ ਗਏ ਨੇ, ਬਾਈ ਤੁਹਾਡੀ ਤਸਵੀਰਾਂ ਬਹੁਤ ਘੈਂਟ ਹੁੰਦੀਆਂ, ਮੈਨੂੰ ਸਮਝ ਨਹੀਂ ਆਉਂਦੀ ਕੌਣ ਖਿੱਚਦਾ ਹੈ, ਅਤੇ ਕਿਤੇ ਆਏ ਅਸੀਂ ਤੁਹਾਡੇ ਕੋਲ ਤਾਂ ਸਾਡੀਆਂ ਵੀ ਖਿਚਵਾਇਓ, ਬਹੁਤ ਸ਼ਾਨਦਾਰ ਤਸਵੀਰ ਤੁਸੀਂ ਪੇਸ਼ ਕਰਦੇ ਹੋ। ਅਤੇ ਵਿਜੇ ਵਿਰਦੀ ਜੀ ਵੀ ਕਹਿੰਦੇ ਨੇ ਕਿ ਹਾਂਜੀ, ਜਿਹੜੇ ਸੱਜਣ ਮਿੱਤਰ ਜਾ ਰਹੇ ਨੇ ਮੈਨੂੰ ਦੱਸਿਓ, ਇੱਧਰੋਂ ਮੈਲਬਨ ਤੋਂ ਵਿਜੇ ਵਿਰਦੀ ਪੁੱਛਦੇ ਨੇ ਕਿ ਦੱਸਿਓ ਉੱਥੇ ਰਾਹ ਦੇ ਵਿੱਚ ਕਪਾਹ ਹਜੇ ਹੈਗੀ ਹੈ ਜਾਂ ਨਹੀਂ ਹੈਗੀ। ਵੈਸੇ ਹੁਣ ਕਪਾਹ ਦੀ ਚਗਾਈ ਜਿਹੜੀ ਆ ਉਹ ਤਾਂ ਪੂਰੀ ਹੋ ਜਾਂਦੀ ਆ, ਪਰ ਅਸੀਂ ਇੱਕ ਵਾਰੀ ਗਏ ਸੀ ਮੈਂ ਅਤੇ ਮਿੰਟੂ ਭਾਅ ਜੀ, ਉਦੋਂ ਮੈਂ ਹੋਸਪਿਟਲ 'ਚ ਸੀਗਾ, ਇਹ 2015-16 ਕੁ ਦੀ ਗੱਲ ਹੋਣੀ ਹੈ, ਤਾਂ ਉਸ ਵੇਲੇ 2-4 ਖੇਤ ਸੀਗੇ ਅਤੇ ਮੈਂ ਉੱਥੇ ਫੋਟੋ ਵੀ ਖਿਚਾਈ ਸੀ, ਸੋ ਜ਼ਰੂਰ ਹੋਣਗੇ। ਅਤੇ ਅੰਮ੍ਰਿਤਪਾਲ ਸਾਡੇ ਨਾਲ ਜੁੜੇ ਨੇ ਛਾਪਟਨ ਤੋਂ, ਪ੍ਰੂਨਿੰਗ ਕਰ ਰਹੇ ਹਾਂ ਜੀ ਕਹਿੰਦੇ ਅੱਜ, ਅਤੇ ਉਹਨਾਂ ਨੇ ਇੱਕ ਤਸਵੀਰ ਵੀ ਭੇਜੀ ਆ ਪ੍ਰੂਨਿੰਗ ਦੀ, ਇਹ ਵੀ ਮੈਂ ਕੱਲ੍ਹ ਨੂੰ ਸ਼ੇਅਰ ਕਰਾਂਗਾ, ਸਾਰੀਆਂ ਤਸਵੀਰਾਂ ਵੀਡੀਓ ਜਿਹੜੇ ਹੁਣ ਆ ਰਹੇ ਨੇ। ਅਤੇ ਠੀਕ ਹੈ ਜੀ, ਰਾਜੂ ਜੀ ਵੀ ਆ ਰਹੇ ਨੇ ਮੰਗਲੀ ਸਾਹਿਬ ਥੋੜ੍ਹੀ ਦੇਰ ਤੱਕ, ਅਤੇ ਪਰਮਜੀਤ ਸਿੰਘ ਰੂਪਰਾ ਸਾਡੇ ਨਾਲ ਸਾਡੇ ਸਤਿਕਾਰਿਤ ਸੱਜਣ ਮਿੱਤਰ ਪਿਆਰੇ ਜੁੜੇ ਨੇ ਅਤੇ ਕਹਿੰਦੇ ਨੇ ਕਿ ਗੇਮਸ ਦੇ ਬਾਰੇ ਸੁਣ ਕੇ ਬਹੁਤ ਚੰਗਾ ਲੱਗ ਰਿਹਾ, ਖੇਡਾਂ ਦੇ ਬਾਰੇ ਇਉਂ ਲੱਗ ਰਿਹਾ ਜਿੱਦਾਂ ਅਸੀਂ ਆਪ ਹੀ ਗੇਮਾਂ ਦੇ ਵਿੱਚ ਜਾ ਰਹੇ ਹਾਂ। ਅਤੇ ਜਸਕਰਨ ਸਿੰਘ ਸਾਡੇ, ਉਹ ਵੀ ਸਾਡੇ ਨਾਲ ਜੁਆਇਨ ਕਰਨਗੇ ਬਸ ਥੋੜ੍ਹੇ ਮਿੰਟਾਂ ਤੱਕ, 9:20 'ਤੇ ਸਾਡੇ ਨਾਲ ਸ਼ਾਮਿਲ ਹੋਣਗੇ ਪ੍ਰੋਗਰਾਮ ਦੇ ਵਿੱਚ। ਸੋ ਪਿਆਰਿਓ, ਸਾਡੇ ਨਾਲ ਜਗਵੀਰ ਸਿੱਖੋਂ ਵੀ ਜੁੜੇ ਸੀ, ਉਹਨਾਂ ਦਾ ਮੈਸੇਜ ਰਹਿ ਹੀ ਗਿਆ। ਅਤੇ ਜਗਵੀਰ ਜੀ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ, ਅਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਹੁਣ ਥੋੜ੍ਹੀ ਜਿਹੀ ਜਾਣਕਾਰੀ ਆਪਾਂ ਹੋਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਗੇਮਾਂ ਦੇ ਬਾਰੇ। ਸ਼ਹੀਦੀ ਦੀ ਇਹ ਤਸਵੀਰ ਤੁਸੀਂ ਦੇਖ ਰਹੇ ਹੋ, ਇਹ ਨੇ ਸਾਡੇ ਸਵਰਗਵਾਸੀ ਸਤਿਕਾਰਯੋਗ ਰਣਜੀਤ ਸਿੰਘ ਸ਼ੇਰਗਿੱਲ, ਅਤੇ ਇਹ ਗ੍ਰਿਫਿਥ ਰਹਿੰਦੇ ਹੁੰਦੇ ਸੀ। ਅਤੇ ਗ੍ਰਿਫਿਥ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪੰਜਾਬੀ ਜਿਹੜੇ ਨਵੇਂ ਆਉਂਦੇ ਸੀ, ਜਾਂ ਉਹ ਬੁਲਗੁਲਗੇ ਆਉਂਦੇ ਹੁੰਦੇ ਸੀ, ਜਾਂ ਗ੍ਰਿਫਿਥ, ਜਾਂ ਰਿਵਰਲੈਂਡ, ਉੱਥੇ ਕੰਮ ਕਰਨਾ, ਖੇਤਾਂ 'ਚ ਕੰਮ ਕਰਨਾ। ਕਈ ਵਾਰੀ ਇੱਦਾਂ ਹੁੰਦੀ ਸੀ ਕਿ ਕਾਗਜ਼ ਪੱਤਰ ਨਹੀਂ ਸੀ ਹੁੰਦੇ, 2 ਨੰਬਰ 'ਚ ਕੰਮ ਕਰਨੇ ਹੈ ਨਾ, ਫਿਰ ਆਪਣੇ ਬੰਦੇ ਜਿਹੜੇ ਇੱਕ ਦੂਜੇ ਨੂੰ ਐਡਜਸਟ ਕਰਦੇ ਆ, ਇਹਦੇ 'ਚ ਕੋਈ ਮਤਲਬ ਦੋ ਰਾਵਾਂ ਨਹੀਂ ਹੈਗੀਆਂ। ਸੋ ਇਹ ਉੱਥੇ ਰਹਿੰਦੇ ਹੁੰਦੇ ਸੀਗੇ ਅਤੇ ਸਿੱਖੀ ਨਾਲ ਲਬਰੇਜ਼। ਇਹਨਾਂ ਦੇ ਅਸਲ ਦੇ ਵਿੱਚ ਜਿਹੜੇ ਬ੍ਰਦਰ ਸੀ, ਭਰਾ, ਉਹ ਖਾੜਕੂ ਲਹਿਰ ਦੇ ਵਿੱਚ ਸ਼ਹੀਦ ਹੋਏ ਸਨ ਅਤੇ ਇਹਨਾਂ ਦੇ ਮਨ ਦੇ ਵਿੱਚ ਰੋਸ ਵੀ ਸੀ। 1984 ਦਾ 2 ਕਾਂਡ ਹੋਏ, ਇੱਕ ਤਾਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਦੂਸਰਾ ਦਿੱਲੀ ਜਾਂ ਹੋਰ ਸ਼ਹਿਰਾਂ ਦੇ ਵਿੱਚ ਕਤਲੇਆਮ ਹੋਇਆ। ਫਿਰ ਉਹ ਤੋਂ ਬਾਅਦ ਸਿੱਖੀ ਜਿਹੜੀ ਨੌਜਵਾਨੀ ਆ, ਉਹ ਬੜੀ ਮਤਲਬ ਡੈਮੇਜ ਹੋਈ ਹੈ ਨਾ। ਅਤੇ ਮਾਫ਼ ਕਰਨਾ, ਮੈਂ ਥੋੜ੍ਹੀ ਜਿਹੀ ਕੋਸ਼ਿਸ਼ ਕਰ ਰਿਹਾ ਕਿ ਮੈਂ ਸੋਈ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਲਵਾਂ ਅਤੇ ਕਿ ਉਹਨਾਂ ਤੋਂ ਥੋੜ੍ਹੇ ਹਾਲ ਚਾਲ ਆਪਾਂ ਪੁੱਛ ਲਈਏ। ਚਲੋ, ਇਹਨਾਂ ਨੇ ਫਿਰ ਉੱਥੇ ਇੱਕ ਟੂਰਨਾਮੈਂਟ ਕਰਵਾਇਆ ਜਿਸ ਦੇ ਵਿੱਚ ਕਬੱਡੀ ਦੇ ਮੈਚ ਕਰਵਾਏ ਅਤੇ ਗੁਰੂ ਘਰ ਦੇ ਨਾਲ ਲੱਗ ਕੇ, ਕਿਉਂਕਿ ਗ੍ਰਿਫਿਥ ਦੇ ਵਿੱਚ ਇੱਕ ਗੁਰੂ ਘਰ ਹੈ, ਬੜਾ ਸਟਰੋਂਗ ਹੈ ਸ਼ੁਰੂ ਤੋਂ ਹੀ, ਮੈਂ ਸਾਰੇ ਪਰਿਵਾਰਾਂ ਨੂੰ ਜਾਣਦਾ ਹਾਂ, ਅਤੇ ਬਹੁਤ ਸਟਰੋਂਗਲੀ ਉਹਨਾਂ ਨੇ ਮਤਲਬ ਸਪੋਰਟ ਕੀਤੀ ਅਤੇ 2-3 ਸਾਲ ਫਿਰ ਦੋ ਦੋ ਤਿੰਨ ਤਿੰਨ ਟੀਮਾਂ ਨਾਲ ਹੀ ਚੱਲਿਆ ਅਤੇ ਉਹ ਤੋਂ ਬਾਅਦ ਫਿਰ ਹੋਰ ਟੀਮਾਂ ਆਉਣੀਆਂ ਸ਼ੁਰੂ ਹੋ ਗਈਆਂ, ਪ੍ਰਚਾਰ ਹੋਇਆ, ਐਡਲੇਡ ਤੋਂ ਆ ਗਈਆਂ, ਸਿਡਨੀ ਤੋਂ ਆ ਗਈਆਂ, ਅਤੇ ਪ੍ਰਚਾਰ ਜਿੱਦਾਂ ਜਿੱਦਾਂ ਵੱਧਦਾ ਗਿਆ, ਟੀਮਾਂ ਵੱਧਦੀਆਂ ਗਈਆਂ, ਅਤੇ ਫਿਰ ਇਹ, ਵੈਸੇ ਤਾਂ ਰਣਜੀਤ ਸਿੰਘ ਉਹਨਾਂ ਨੇ ਸ਼ੁਰੂ ਕੀਤਾ ਸੀ ਅਤੇ ਉਹ ਨਾਲ ਵੀ ਸੀ, ਪਰ ਇਹ ਫਿਰ ਕਮੇਟੀ ਦੇ ਜ਼ਿੰਮੇਵਾਰੀ ਲਾਈ ਗਈ ਵੀ ਤੁਸੀਂ ਕਰਵਾਉਣਾ ਇਹ ਟੂਰਨਾਮੈਂਟ, ਕਿਉਂਕਿ ਜਦੋਂ ਇੱਕ ਬੰਦੇ ਦੇ ਹੱਥ ਵੱਸ ਹੁੰਦਾ ਨਾ ਤਾਂ ਫਿਰ ਉਹ ਚੱਲਦਾ ਨਹੀਂ। ਸੋ ਇਸ ਕਰਕੇ ਰਣਜੀਤ ਸਿੰਘ ਸ਼ੇਰਗਿੱਲ ਕਾਫੀ ਦੂਰ ਅੰਦੇਸ਼ੀ ਸਨ ਕਿ ਉਹਨਾਂ ਨੇ ਮਤਲਬ ਆਪਣਾ ਨਾਂ ਚਮਕਾਉਣ ਦੀ ਬਜਾਏ ਉਹ ਸ਼ੁਰੂ ਕਰਕੇ ਇੱਕ ਆਈਡੀਆ ਦੇ ਕੇ ਸ਼ੁਰੂ ਕਰਵਾ ਕੇ ਅਤੇ ਉਹ ਗੁਰੂ ਘਰ ਨੂੰ ਦੇ ਦਿੱਤਾ, ਕੌਮ ਨੂੰ ਹੀ ਵਾਪਸ ਦੇ ਦਿੱਤਾ ਅਤੇ ਉਹ ਕੌਮ ਹੀ ਚਲਾ ਰਹੀ ਹੈ। ਅਤੇ ਇਹ ਜਿਹੜੀ ਸਮੂਹ ਦੇਖੋ, ਉਹਨਾਂ ਨੇ ਆਪਣੇ ਬ੍ਰਦਰ ਨੂੰ ਡੈਡੀਕੇਟ ਕੀਤਾ ਸੀਗਾ, ਨਾਲ ਸ਼ਹੀਦਾਂ ਨੂੰ, ਸਾਰਿਆਂ ਨੂੰ ਹੀ। ਅਤੇ ਹੁਣ ਮਤਲਬ ਉਹਨਾਂ ਨੇ ਜੋ ਡੈਡੀਕੇਸ਼ਨ ਦਿਖਾਲੀ ਹੈ, ਦਿੱਤੀ ਆ, ਉਹ ਸਾਰੇ ਸ਼ਹੀਦਾਂ ਦੀ ਆ, ਇੱਦਾਂ ਨਹੀਂ ਵੀ ਇਕੱਲੇ 84 ਦੇ ਆ ਜਾਂ ਉਸ ਤੋਂ ਬਾਅਦ ਦੇ ਆ ਜਾਂ ਪਹਿਲਾਂ ਦੇ ਆ। ਗੁਰੂ ਅਰਜਨ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਸਿੱਖੀ ਸ਼ਹੀਦ ਹੋਏ ਨੇ, ਇਹ ਉਹਨਾਂ ਨੂੰ ਸਮਰਪਿਤ ਟੂਰਨਾਮੈਂਟ ਹੈ। ਮੇਰਾ ਇਹਨਾਂ ਨਾਲ ਕਾਫੀ ਸੰਪਰਕ ਰਹਿੰਦਾ ਸੀ, ਰਿਹਾ ਵੀ ਆ। ਮੈਨੂੰ ਯਾਦ ਹੈ ਕਿ ਅਸੀਂ 2006 ਦੇ ਵਿੱਚ ਮੈਲਬਨ ਜਦ ਗੇਮਾਂ ਹੋਈਆਂ, 7 ਦੇ ਵਿੱਚ, ਤਾਂ ਉੱਥੇ ਕਾਫੀ ਸੱਭਿਆਚਾਰਕ ਜਿਹੜਾ ਫਰੰਟ ਉਹ ਮੇਰੇ ਕੋਲ ਹੀ ਸੀਗਾ, ਹਰਮਨ ਰੇਡੀਓ ਕੋਲ, ਅਤੇ ਈਵਨ ਕਿ ਗੱਤਕੇ ਦੀ ਟੀਮ ਜਿਹੜੀ ਸੀ ਓਪਨਿੰਗ ਵਿੱਚ, ਗੱਤਕਾ ਵੀ ਅਸੀਂ ਸਿਡਨੀ ਤੋਂ ਬਾਅਦ ਪਹਿਲੀ ਵਾਰੀ ਸ਼ਾਇਦ ਗੱਤਕਾ ਅਸੀਂ ਲੈ ਕੇ ਗਏ ਸੀਗੇ, ਸਿਡਨੀ ਤੋਂ ਹੀ ਟੀਮ ਗਈ ਸੀਗੀ। ਸੋ ਅਸੀਂ ਉਹ ਸਾਰਾ ਕੁਝ ਸੰਭਾਲਿਆ ਓਪਨਿੰਗ ਤੋਂ ਲੈ ਕੇ ਸੱਭਿਆਚਾਰਕ ਤੱਕ, ਅਤੇ ਸਾਨੂੰ ਗ੍ਰਿਫਿਥ ਦੀ ਟੀਮ ਨੇ ਅਪਰੋਚ ਕੀਤਾ, ਗ੍ਰਿਫਿਥ ਦੀ ਉਦੋਂ ਕਮੇਟੀ ਨੇ, ਕਿ ਸਾਡੇ ਵੀ ਉੱਥੇ ਇਦਾਂ ਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇ। ਉਹਦੇ ਵਿੱਚ ਜਿੱਦਾਂ ਗਿੱਧਾ, ਭੰਗੜਾ, ਸਕਿੱਟ ਇਦਾਂ ਦੇ ਸੀਗੇ, ਸਾਰੇ ਬਿਲਕੁਲ ਪਿਓਰ, ਹੈ ਨਾ। ਤਾਂ ਚਲੋ, ਸਾਨੂੰ ਤਾਂ ਪਤਾ ਨਹੀਂ ਸੀਗਾ ਬਹੁਤਾ ਜ਼ਿਆਦਾ ਇਸ ਬਾਰੇ, ਅਤੇ ਅਸੀਂ ਉੱਥੇ ਕਰਾਇਆ ਕਮੇਟੀ ਦੇ ਕਹਿਣ 'ਤੇ, ਕਮੇਟੀ ਨੇ ਹੀ ਰਨ ਕੀਤਾ। ਅਤੇ ਉਹ ਤੋਂ ਬਾਅਦ ਭਾਈ ਸਾਹਿਬ ਨੇ ਮੈਨੂੰ ਅਪਰੋਚ ਕੀਤੀ ਉਦੋਂ, ਉਹ ਦੌਰਾਨ ਜਦੋਂ ਸਾਰਾ ਕੁਝ ਵੀ ਇਹ ਨਹੀਂ ਹੋਣਾ ਚਾਹੀਦਾ। ਅਤੇ ਮੇਰੀ ਇਹਨਾਂ ਨਾਲ ਗੱਲਬਾਤ ਹੋਈ ਅੱਧਾ ਕੁ ਘੰਟਾ। ਹੋਰ ਵੀ ਮੈਲਬਨ ਤੋਂ ਆਏ ਸੀ, ਚਰਨਾਮਤ ਭਾਅ ਜੀ ਵੀ ਸੀ, ਸਾਰੇ ਸੀ, ਰਣਜੀਤ ਭਾਅ ਜੀ ਹੁਣੀ ਵੀ ਸੀ। ਅਤੇ ਅਸੀਂ ਤਾਂ ਇਹਨਾਂ ਨੂੰ ਇਹੀ ਕਿਹਾ ਵੀ ਦੇਖੋ ਸਾਨੂੰ ਤਾਂ ਕਮੇਟੀ ਨੇ ਸੱਦਿਆ ਆ, ਇਹਨਾਂ ਨੇ ਬੇਨਤੀ ਕੀਤੀ, ਅਸੀਂ ਤਾਂ ਆਪਣੇ ਵੱਧ ਪੈਸੇ ਮਤਲਬ ਕੋਲੋਂ ਪੈਸੇ ਲਾ ਕੇ ਟਾਈਮ ਲਾ ਕੇ ਅਸੀਂ ਤਾਂ ਬੇਨਤੀ ਮਨਜ਼ੂਰ ਕਰਕੇ ਸਾਨੂੰ ਤਾਂ ਆਉਣਾ ਪੈ ਰਿਹਾ ਆ। ਅਤੇ ਇਹ ਤੁਸੀਂ ਹੁਣ ਆਪਣੀ ਪੋਲਿਸੀ ਬਣਾਓ, ਠੀਕ ਹੈ, ਅਤੇ ਕਮੇਟੀ ਨਾਲ ਅਸੀਂ ਵੀ ਗੱਲ ਕਰਾਂਗੇ, ਤੁਸੀਂ ਵੀ ਕਰ ਲਿਓ। ਤਾਂ ਉਹ ਚਲੋ ਉਸ ਸਾਲ ਹੋਇਆ, ਉਹ ਬਹੁਤ ਵਧੀਆ ਸ਼ਾਨਦਾਰ ਰਿਹਾ, ਪਰ ਉਹ ਤੋਂ ਬਾਅਦ ਮਤਲਬ ਨਹੀਂ ਹੋਇਆ। ਅਤੇ ਅਸੀਂ ਵੀ ਰੀਅਲਾਈਜ਼ ਕੀਤਾ ਵੀ ਨਹੀਂ ਇਹ ਨਹੀਂ ਹੋਣਾ ਚਾਹੀਦਾ ਜਦੋਂ ਸਾਰੇ, ਪਰ ਕਮੇਟੀ ਆਪ ਖੁਦ ਇਨਵਾਈਟ ਕਰ ਰਹੀ ਸੀ ਅਤੇ ਅਸੀਂ ਕਮੇਟੀ ਨੂੰ ਕਿਹਾ ਵੀ ਤੁਸੀਂ ਇਹ ਪੋਲਿਸੀ ਬਣਾ ਦਿਓ, ਠੀਕ ਹੈ, ਵੀ ਤੁਸੀਂ ਸੱਦੋ ਹੀ ਨਾ ਕਿਸੇ ਨੂੰ, ਇੱਦਾਂ ਕਰਨ ਹੀ ਨਾ ਦਿਓ। ਅਤੇ ਚਲੋ ਉੱਥੇ ਇਹਨਾਂ ਨਾਲ ਡਿਸਅਗਰੀਮੈਂਟ ਵੀ ਹੋਇਆ, ਸਾਡਾ ਅਗਰੀਮੈਂਟ ਵੀ ਹੋਇਆ, ਅਤੇ ਇੱਕ ਦੂਜੇ ਨਾਲ ਬੜਾ ਸਤਿਕਾਰ। ਉਹ ਤੋਂ ਬਾਅਦ ਵੀ ਮਤਲਬ ਆਪਾਂ ਕਰਦੇ ਰਹੇ, ਰੇਡੀਓ ਖੋਲ੍ਹਿਆ, ਰੇਡੀਓ ਵੀ ਸੁਣਦੇ ਰਹੇ। ਅਤੇ ਫਿਰ ਜਦੋਂ ਅਖੀਰਲੇ ਸਾਲਾਂ ਦੇ ਵਿੱਚ ਇਹਨਾਂ ਨੂੰ ਥੋੜ੍ਹੀ ਮੈਡੀਕਲ ਪ੍ਰੋਬਲਮ ਸੀਗੀ, ਮੈਨੂੰ ਵੀ ਸੀਗੀ, ਤਾਂ ਸਾਡੀ ਦੁੱਖ ਦੁੱਖ ਦੇ ਸੁੱਖ ਦੇ ਸਾਂਝ ਵੀ ਸਾਡੀ ਇੱਕ ਦੂਜੇ ਨਾਲ ਬਹੁਤ ਰਹੀ ਆ। ਕਾਲ ਵੀ ਕਰਦੇ ਰਹੇ ਆ, ਇਹ ਮੈਨੂੰ ਵੀ ਕਰਦੇ ਰਹੇ, ਮੈਂ ਅਸੀਂ ਇਹਨਾਂ ਦੇ ਹਾਲ ਚਾਲ ਪੁੱਛਦੇ ਰਹੇ, ਇਹੀ ਹੁੰਦਾ। ਅਤੇ ਫਿਰ ਇਹ ਅਕਾਲ ਚਲਾਣਾ ਕਰ ਗਏ। ਅਤੇ ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਕਿ ਜਿਹੜਾ ਬੂਟਾ ਇਹਨਾਂ ਨੇ ਲਾਇਆ ਉੱਥੇ, ਉਹਨੂੰ ਸ਼ਰਧਾਂਜਲੀ ਹੈ। ਮੈਨੂੰ ਪਿਛਲੇ ਪ੍ਰੋਗਰਾਮ ਦੇ ਵਿੱਚ ਕਿਹਾ ਸੀਗਾ ਆਪਣੇ ਇਹਨਾਂ ਨੂੰ, ਇਹਨਾਂ ਦੇ ਬਾਰੇ ਜ਼ਰੂਰ ਦੱਸਿਓ, ਤਾਂ ਕਰਕੇ ਫਿਰ ਮੈਂ ਸੋਚਿਆ ਕਿ ਆਪਾਂ ਇਹਨਾਂ ਦੀ ਗੱਲਬਾਤ ਕਰੀਏ ਤੁਹਾਡੇ ਨਾਲ, ਅਤੇ ਦੱਸੀਏ ਰਣਜੀਤ ਸਿੰਘ ਸ਼ੇਰਗਿੱਲ ਜੋ ਅੱਜ ਸਾਡੇ ਨਾਲ ਨਹੀਂ ਨੇ ਇਸ ਦੁਨੀਆ ਦੇ ਵਿੱਚ, ਪਰ ਉਹਨਾਂ ਦੀ ਯਾਦ ਵੀ ਜਿਹੜੀ ਹੈ ਉਹ ਜ਼ਰੂਰ ਹੈ। ਸੋ ਜਦੋਂ ਵੀ ਸ਼ਹੀਦੀ ਟੂਰਨਾਮੈਂਟ ਦੀ ਗੱਲ ਆਉਂਦੀ ਹੈ ਤਾਂ ਇਹਨਾਂ ਦਾ ਜ਼ਿਕਰ ਜ਼ਰੂਰ ਆਉਂਦਾ ਆ, ਆਉਣਾ ਚਾਹੀਦਾ ਵੀ ਆ, ਕਿਉਂਕਿ ਇਹ ਦੂਰਦਰਸ਼ੀ ਚੀਜ਼ਾਂ ਹੁੰਦੀਆਂ ਨੇ ਸਮਾਜ ਦੇ ਵਿੱਚ। ਕਿਸੇ ਚੀਜ਼ ਨੂੰ ਸ਼ੁਰੂਆਤ ਕਰਨੀ ਅਤੇ ਉਹਨੂੰ ਆਪਣੀ ਮੋਹਰ ਲਾਉਣ ਦੀ ਬਜਾਏ ਫਿਰ ਕੌਮ ਨੂੰ ਦੇ ਦੇਣੀ, ਇਹ ਇੱਕ ਬਹੁਤ ਵੱਡੀ ਉਪਲਬਧੀ ਆ, ਅਤੇ ਅਸੀਂ ਯਾਦ ਕਰਦੇ ਰਹਾਂਗੇ। ਔਰ ਇਹ ਤੋਂ ਇੱਕ ਪ੍ਰੇਰਣਾ ਵੀ ਮਿਲਦੀ ਆ ਸਾਨੂੰ ਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹਾਂ, ਆਪਾਂ ਗੱਲ ਆਸਟ੍ਰੇਲੀਆ ਦੀ ਕਰ ਰਹੇ ਹਾਂ, ਵੈਸੇ ਤਾਂ ਸਾਡੇ ਸਰੋਤੇ ਜਿਹੜੇ ਦੇਸ਼ ਵਿਦੇਸ਼ ਤੋਂ ਸੁਣਦੇ ਨੇ, ਜਿਹਦੇ ਵੀ ਸਮਾਜ ਦੇ ਵਿੱਚ ਰਹਿੰਦੇ ਨੇ, ਤਾਂ ਅਸੀਂ ਆਪਣੇ ਸਮਾਜ ਨੂੰ ਕਿੱਦਾਂ ਬਿਹਤਰ ਬਣਾਉਣਾ ਹੈ, ਕਿਉਂ ਬਿਹਤਰ ਬਣਾਉਣਾ, ਪਹਿਲਾਂ ਤਾਂ ਇਹ ਹੀ ਨਹੀਂ ਪਤਾ ਸਾਨੂੰ ਕਿ ਅਸੀਂ ਆਪਣੇ ਜਿੱਥੇ ਅਸੀਂ ਰਹਿ ਰਹੇ ਉਹਨੂੰ ਬਿਹਤਰ ਬਣਾਉਣਾ ਕਿਉਂ ਹੈ। ਅਸੀਂ ਇੱਦਾਂ ਸਮਝਦੇ ਪਹਿਲਾਂ ਹੀ ਬਹੁਤ ਵਧੀਆ ਆ, ਪਰ ਅਸੀਂ ਇਹਨੂੰ ਹੋਰ ਕਿੱਦਾਂ ਤਰਾਸ਼ਣਾ ਆ, ਹੋਰ ਕਿੱਦਾਂ ਵਧੀਆ ਕਰਨਾ ਆ, ਇਹਦੀਆਂ ਆਪਾਂ ਗੱਲਾਂ ਕੱਲ੍ਹ ਨੂੰ ਵੀ ਕਰਾਂਗੇ। ਹੁਣ ਕਤਲ ਹੋਇਆ ਆ ਇੰਗਲੈਂਡ ਦੇ ਵਿੱਚ, ਉਹਦੇ ਵਿੱਚ ਸਾਰੀ ਸਿੱਖੀ ਬੰਨ ਦਿੱਤੀ ਆ, ਸਾਰਾ ਸਮਾਜ ਕਤਲ ਹਜ਼ਾਰਾਂ ਹੀ ਹੁੰਦੇ ਨੇ ਸਾਲ 'ਚ, ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਪਰ ਜਦੋਂ ਇੱਕ ਸਿੱਖ ਨੇ ਕਤਲ ਕਰਤਾ, ਚਾਹੇ ਉਹ ਕਸੂਰਵਾਰ ਸੀ ਸਮਝ ਲਓ, ਪਰ ਉਹ ਸਾਰੀ ਕੌਮ ਉਹਨਾਂ ਨੇ ਨਿੰਦ ਦਿੱਤੀ ਫੜ ਕੇ। ਉਹ ਨਿੰਦਣ ਵਾਲੇ ਕੌਣ ਨੇ ਇਹ ਵੀ ਸਾਰਿਆਂ ਨੂੰ ਪਤਾ ਹੀ ਹੈ, ਠੀਕ ਹੈ, ਉਹ ਗੁੱਸਾ ਮਤਲਬ ਡਿੱਗੀ ਖੋਤੇ ਤੋਂ ਅਤੇ ਗੁੱਸਾ ਘੁਮਿਆਰ 'ਤੇ ਆ, ਇਹ ਗੱਲ ਹੋਈ ਹੋਊ ਹੈ। ਹਰ ਬੰਦਾ ਉਹਦੇ ਵਿੱਚ ਤੂਲ ਲਾਉਣ ਨੂੰ ਕਰਦਾ, ਹਰ ਜਿਹੜੀ ਤਾਕਤ ਹੈ ਜਿਹੜੀ ਮਤਲਬ ਚਾਹੁੰਦੀ ਹੈ ਵੀ ਇਹ ਕਿਤੇ ਮਤਲਬ ਇਹਨਾਂ ਦੀ ਜਿਹੜੀ ਚੜ੍ਹਾਈ ਹੈ, ਇਹ ਕੌਮ ਦੀ ਜਿਹੜੀ ਇੱਕ ਸੁਰਤਾ ਆ ਜਾਂ ਇਹਨਾਂ ਦੇ ਪੋਜ਼ੀਟਿਵ, ਇਹਨਾਂ ਨੂੰ ਅਸੀਂ ਗ੍ਰਹਿਣ ਕਿੱਦਾਂ ਲਾਈਏ, ਇਹਨਾਂ ਨੂੰ ਅਸੀਂ ਰੋਕੀਏ ਕਿੱਦਾਂ। ਚਲੋ ਮੇਰੇ ਨਾਲ ਲਾਡੀ ਸੰਘਾ ਜੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਹਾਂਜੀ ਉਹ ਨੰਬਰ ਮੈਨੂੰ ਭੇਜ ਰਹੇ ਨੇ, ਮੈਂ ਕੋਸ਼ਿਸ਼ ਕਰਦਾ ਉਹਨਾਂ ਦਾ ਜੀ, ਉਹਨਾਂ ਨੂੰ ਵੀ ਜੇ ਲੈ ਲਈਏ ਵਿੱਚ ਪ੍ਰੋਗਰਾਮ ਦੇ। ਜਸਵੰਤ ਜੀ ਸਾਡੇ ਨਾਲ ਬਲਗੁਲਗੇ ਤੋਂ ਜੁੜੇ ਨੇ ਅਤੇ ਗੁਰਫਤਿਹ ਬੁਲਾ ਰਹੇ ਨੇ ਜੀ, ਆਇਆਂ ਨੂੰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਪਰਮਜੀਤ ਧਾਲੀਵਾਲ ਵੀ ਜੁੜੇ ਨੇ, ਕਹਿੰਦੇ ਕਿ ਸਿੱਧੂ ਸਾਹਿਬ ਕਰੋ ਕੋਈ ਹੱਲ, ਸਾਡੀ ਘਰ ਦੀ ਚਾਬੀ ਲੌਕ ਬਾਕਸ ਵਿੱਚ ਹੈ ਅਤੇ ਬਾਕਸ ਖੁੱਲ੍ਹ ਨਹੀਂ ਰਿਹਾ, ਕੀ ਕਰੀਏ, ਕਿਆ ਬਾਤ ਹੈ। ਅਤੇ ਗ੍ਰਿਫਿਥ ਦੇ ਰਾਹ ਦੇ ਵਿੱਚ ਦਲਜੀਤ ਸਿੰਘ ਮਹਿਤਾ ਚੌਂਕ ਕਹਿੰਦੇ ਨੇ, ਰਾਹ ਦੇ ਵਿੱਚ ਸੜਕ 'ਤੇ ਕਪਾਹ ਦੀਆਂ ਫੁੱਟੀਆਂ ਜ਼ਰੂਰ ਉੱਡਦੀਆਂ ਫਿਰਦੀਆਂ ਹੁੰਦੀਆਂ ਨੇ, ਇਹਦੀ ਵੀ ਗੱਲ ਕਰਦੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਜੀ ਹਰਪ੍ਰੀਤ ਸਿੰਘ ਹੁਣੀ, ਹਰਪ੍ਰੀਤ ਸਿੰਘ ਜੀ ਆ ਜਾਓ ਸਕਰੀਨ 'ਤੇ, ਕਰ ਲਓ ਵਿਚਾਲੇ ਜਿਹਨੂੰ ਗੱਡੀ, ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੁਹਾਡੀ ਕੋਟੀ ਦੱਸਦੀ ਹੈ ਕਿ ਮੈਲਬਨ 'ਚ
ਹਾਂਜੀ
ਠੰਡ ਬਹੁਤ ਹੈ।
ਹਾਂਜੀ ਠੰਡ ਪੂਰੀ ਹੋਈ, ਸਹੀ ਗੱਲ ਹੈ ਜੀ। ਪਿਛਲਾ ਮੀਂਹ ਬੜਾ ਪਿਆ ਜੀ, 4-5 ਦਿਨ ਬੜਾ ਮੀਂਹ ਪਿਆ।
ਅੱਛਾ,
ਮੀਂਹ ਕਹਿੰਦਾ ਮੈਂ ਹੀ ਨਵਾਉ, ਇਦਾਂ ਹੀ ਘਰੇ ਨਹਾਉਣ ਦੀ ਲੋੜ ਨੀ, ਪਾਣੀ ਪਹੁੰਚਾਓ।
ਕਿਆ ਬਾਤ। ਅੱਛਾ, ਉਹ ਤਾਂ ਗੱਲ ਇਹ ਹੈ ਵੀ ਜਿਹੜੇ ਗ੍ਰਿਫਤ ਨੂੰ ਜਾ ਰਹੇ ਆ ਜੀ, ਕਪਾਹ ਦਾ ਬੜਾ ਜ਼ਿਕਰ ਆ ਰਿਹਾ ਆ ਕਿ ਕਪਾਹ ਰਾਹ ਦੇ ਵਿੱਚ ਹੁੰਦੀ ਹੈ ਕਿਉਂਕਿ ਚੰਗੀ ਬੜੀ ਲੱਗਦੀ ਹੈ, ਐਂ ਚਿੱਟੇ ਚਿੱਟੇ, ਹੈ ਨਾ। ਅਤੇ
ਹਾਂਜੀ
ਦਲਜੀਤ ਸਿੰਘ ਮਹਿਤਾ ਜੋ ਕਹਿੰਦੇ ਉਹ ਕਪਾਹ ਦਾ ਤਾਂ ਕਹਿੰਦੇ ਪਤਾ ਨਹੀਂ, ਪਰ ਜਿਹੜੇ ਸੜਕ ਦੇ ਕਹਿੰਦੇ ਕਪਾਹ ਉੱਡ ਉੱਡ ਕੇ ਜਿਹੜੀ ਟਰੱਕ ਨਹੀਂ ਜਾਂਦੇ ਹੁੰਦੇ ਉਹ ਬੜੀ ਪਈ ਹੁੰਦੀ ਆ। ਅਤੇ
ਹਾਂਜੀ ਹਾਂਜੀ
ਅਸੀਂ ਵੀ ਇੱਕ ਵਾਰੀ ਗਏ, ਮੈਂ ਅਤੇ ਮੇਰੀ ਵਾਈਫ, ਅਤੇ ਉਹ ਰਾਹ ਕਹਿੰਦੇ ਇਹ, ਮੈਂ ਕਿਹਾ ਇੱਥੇ ਟਰੱਕ ਲੰਘਦੇ ਆ ਉਹ ਸਟੋਰ ਕਰਨ ਲੈ, ਅਤੇ ਉਹ ਕਹਿੰਦੇ ਚੰਗੀ ਰਜਾਈ 10-15 ਰਜਾਈਆਂ ਜਿੰਨੀ ਤਾਂ ਸੜਕ 'ਤੇ ਹੀ ਪਈ ਆ ਕਪਾਹ, ਹੈ ਨਾ। ਅਤੇ ਚਲੋ ਇਹਦੀ ਵੀ
ਜੀ
ਸਕੇਲ ਸਕੇਲ ਬਹੁਤ ਵੱਡਾ ਆ ਖੇਤੀ ਦਾ ਆਸਟ੍ਰੇਲੀਆ ਦੇ ਵਿੱਚ।
ਹਾਂਜੀ ਹਾਈ ਸਕੇਲ ਦਾ ਦੇਖੋ, ਸਾਰਿਆਂ ਨੇ ਕਪਾਹ ਵੇਖੀ ਜ਼ਰੂਰ ਰਸਤੇ ਵਿੱਚ। ਕਿਸੇ ਨੇ ਪੁੱਛਿਆ ਵੀ ਆਪਾਂ ਜਿੱਦਾਂ ਨਾ ਛੋਟੇ ਹੁੰਦੇ ਆਪਾਂ ਜਿੱਦਾਂ ਆਪਾਂ ਨੂੰ ਚੀਜ਼ ਤੋੜ ਕੇ ਬੜਾ ਮਜ਼ਾ ਆਉਂਦਾ ਸੀ ਨਾ, ਆਪਣੀ ਘਰ ਦੀ ਵੱਖਰੀ ਲੈਣੀ ਵੱਖਰੀ ਗੱਲ ਤੋੜਨ ਦਾ। ਕਿਸੇ ਨੇ ਪੁੱਛੋ ਵੀ ਕਿਸੇ ਨੇ ਕਪਾਹ ਤੋੜਨ ਦੀ ਕੋਸ਼ਿਸ਼ ਕੀਤੀ ਮਾੜੀ ਮੋਟੀ, ਮੇਰੀ ਰਜਾਈ ਅੰਦਰੋਂ ਭਰੀ ਖੇਤ ਚ ਵੜ ਕੇ ਕਦੇ, ਸਾਰੇ ਕੋਲੋਂ ਕੋਲੋਂ ਲੰਘ ਜਾਂਦੇ ਹੋ। ਹਾਂਜੀ
ਆਹੋ, ਨਹੀਂ ਮੈਂ ਤਾਂ
ਸਹੀ ਗੱਲ,
ਗਿਆ, ਮੈਂ ਤਾਂ ਗਿਆ ਸੀ, ਮੈਂ ਪਿਛਲੇ ਸਾਲ ਵੀ ਫੋਟੋ ਪਾਈ ਸੀ ਇੱਧਰੋਂ, ਟਾਈਮ ਵਰਤਲ ਸੀਗੇ ਕਪਾਹ ਦੇ ਖੇਤ, ਤੇ
ਹਾਂਜੀ
ਬੜੇ ਚੰਗੇ ਲੱਗਦੇ ਨੇ ਜਦੋਂ ਖਿੜੇ। ਤੇ ਪਹਿਲਾਂ ਤਾਂ ਇਹ ਦੱਸੋ ਤੁਸੀਂ ਮੈਲਬਨ 'ਚ ਕੀ ਕਰ ਰਹੇ, ਗਏ ਨਹੀਂ ਗ੍ਰਿਫਤ?
ਗ੍ਰਿਫਤ ਇਸ ਵਾਰ ਥੋੜਾ ਜਿਹਾ ਬਿਜ਼ੀ ਰਿਹਾ, ਸਕੇਜੂਲ ਕੰਮ
ਅੱਛਾ,
ਚੱਲਦਾ ਬੜਾ ਬਿਜ਼ੀ। ਹਾਂਜੀ ਹਾਂਜੀ, ਕੋਈ ਜ਼ਿੰਮੇਵਾਰੀ ਸੀਗੀਆਂ ਘਰ ਦੇ, ਇੱਕ ਦੋ ਕੰਮ ਕਰਨੇ ਜ਼ਰੂਰੀ ਸੀਗੇ।
ਠੀਕ ਹੈ।
ਵੀਕਡੇ 'ਚ ਕੰਮ ਆਪਣਾ ਬਹੁਤ ਹੁੰਦਾ, ਵੀਕਐਂਡ ਦੇ ਵਿੱਚ ਘਰ ਦੇ ਵਿੱਚ ਕੰਕਰੀਟ ਪਾਉਣਾ ਸੀ, ਤਿਆਰੀ ਕਰਦੇ ਹੋਏ ਉਹਦੀ ਬਸ,
ਅੱਛਾ ਠੀਕ।
ਤੇ ਗਾਰਡਨਿੰਗ ਕਰਨੀ ਆ ਮਾੜਾ ਮੋਟਾ, ਮੈਂ ਕਿਹਾ ਬੀਜ ਲਈ ਕੁਛ।
ਆਹੋ, ਹੁਣ ਬੀਜ ਮੋਰੇ ਫਿਰ ਸਪਰਿੰਗ ਆ ਜਾਣਾ ਤਾਂ ਫਿਰ ਚਾਹੀਦਾ, ਗੋਭੀ ਗੋਭੀ ਲੱਗਣੀ ਆ
ਇਸ
ਹੁਣ
ਵਾਰ
ਤਾਂ।
ਬਸ ਪਲਾਨ ਬਣਿਆ ਨਹੀਂ ਜਾਣ ਦਾ, ਕੱਲ ਖਾ ਲਓ
ਚਲੋ ਚਲੋ।
ਦੇਖੋ
ਤੇ
ਪਤਾ ਕੋਈ ਨਹੀਂ, ਕੱਲ ਆ ਕੱਲ ਸਵੇਰੇ ਮੂਡ ਬਣ ਵੀ ਸਕਦਾ।
ਤੁਹਾਨੂੰ ਮੈਲਬਨ ਵਾਲੇ ਨੂੰ ਤਾਂ ਮੌਜ ਹੈ, ਸਵੇਰੇ ਤੁਸੀਂ 5 ਕੁ ਵਜੇ ਤੁਰੋ ਤਾਂ 10 ਕੁ ਵਜੇ ਪਹੁੰਚ ਜਾਂਦੇ ਆ ਤੁਸੀਂ ਉੱਥੇ, ਹੈ ਨਾ।
ਹਾਂਜੀ ਹਾਂਜੀ ਹਾਂਜੀ
ਹਾਂ,
ਹਾਂਜੀ
ਤੇ ਉਸ ਕੁ ਵੇਲੇ
ਸਹੀ
ਮੈਚ
ਗੱਲ,
ਸ਼ੁਰੂ ਹੁੰਦੇ ਆ, ਫਿਰ ਉੱਧਰੋਂ 5 ਵਜੇ ਤੁਰੋ ਤਾਂ ਰਾਤ ਨੂੰ 5-10 ਵਜੇ ਘਰ।
ਬਸ ਇੱਥੋਂ ਘਰੋਂ ਚਾਹ ਪੀ ਕੇ ਤੁਰੋ ਪਹੁੰਚੋ, ਉੱਥੇ ਜਾਂਦੇ ਸਾਰ ਚਾਹ ਫਿਰ ਤਿਆਰ, ਚਾਹ ਪਕੌੜਿਆਂ ਵਾਲੀ ਉੱਥੇ। ਹਾਂਜੀ
ਨਹੀਂ, ਰਾਜ ਛੱਪਟਣ ਵਾਲੇ ਵੀ ਬੈਠੇ ਆ ਤਿਆਰ ਕਰੀ
ਅੱਛਾ
ਚਾਹ।
ਜੀ, ਕੀ
ਹਾਂ
ਬਾਤ ਹੈ ਜੀ।
ਹਾਂ, ਉਹ ਵੀ ਗੁਰੂ ਘਰ ਵੀ ਆ, ਮੈਨੂੰ ਲੱਗਦਾ ਇੱਕ ਸਟਾਲ ਵੀ ਲੱਗਾ ਹੋਇਆ, ਤੇ ਇੱਕ ਨਾ ਐਮਪੋਲ ਦਾ ਪੰਪ ਵੀ ਆ, ਉੱਥੇ ਵੀ ਉਹਨਾਂ ਨੇ ਵੀ ਪਾਇਆ ਹੋਇਆ ਵੀ ਪਕੌੜੇ ਵਗੈਰਾ ਸਾਰੇ ਚਾਹ। ਵੈਸੇ ਤਾਂ ਉਹ ਮੁੱਲ ਹੈ, ਪਰ ਉਹ ਇੰਡੀਅਨ ਸਟਾਈਲ, ਯਾਨੀ ਕਿ ਪੰਜਾਬੀ ਸਟਾਈਲ ਉਹਨਾਂ ਨੇ ਉਹ ਰੱਖੇ ਹੋਏ ਆ ਵੀ
ਹਾਂਜੀ
ਪੰਜਾਬੀ ਜਿਹੜੇ ਨੇ ਕਿੱਦਾਂ ਦੇ ਸੈਂਡਵਿਚ ਖਾਂਦੇ
ਹਾਂਜੀ
ਨੇ,
ਕਿਆ
ਮਗਾਲੇ
ਬਾਤ,
ਮਸਾਲੇ ਵਾਲੇ ਚਾਹ ਕਿੱਦਾਂ
ਹਾਂਜੀ
ਦੀ ਪੀਂਦੇ ਨੇ, ਉਦਾਂ ਦੀ ਐਨ ਤਿਆਰੀ ਕਰੀ ਬੈਠੇ ਨੇ ਰਾਹ ਦੇ ਵਿੱਚ।
ਜੀ
ਤੇ
ਹਾਂਜੀ ਹਾਂਜੀ,
ਜੇ ਤੁਸੀਂ ਪੇਡ ਲੈਣੀ ਹੈ ਨਾ,
ਕੋਈ ਗੱਲ ਨਹੀਂ, ਬੰਦਾ ਇੰਨੇ ਦੂਰ ਜਾਂਦਾ ਤੇ ਜੇ 10-20 ਹਜ਼ਾਰ ਰੁਪਏ ਖਰਚ, ਡਾਲਰ ਖਰਚੀ ਦਿੱਤੇ, ਕੋਈ ਏਡੀ ਗੱਲ ਨਹੀਂ ਹੈ।
ਆਹੋ, ਉੱਦਾਂ ਤਾਂ ਵੈਸੇ ਆਪਣੇ ਬੰਦੇ ਤਾਂ ਮੈਂ ਜਾਂ ਜਾਂਦਾ ਹੁੰਦਾ ਤਾਂ ਮੈਂ ਤਾਂ ਆਪਣੀ ਨਾਲ ਲੈ ਕੇ ਜਾਂਦਾ ਹੁੰਦਾ ਬੋਟਲ, ਕਿਉਂਕਿ ਮੈਨੂੰ ਬਾਹਰਲੀ ਚਾਹ ਬਹੁਤੀ ਪਸੰਦ ਨਹੀਂ ਹੈਗੀ, ਤੇ ਆਪਣੇ ਬੰਦਿਆਂ ਨੂੰ
ਜੀ
ਵੀ। ਤੇ ਚਲੋ,
ਹਾਂਜੀ
ਆਪਣੇ ਹਰਪ੍ਰੀਤ, ਅੱਜ ਕੋਈ ਕਵਿਤਾ ਕਵਿਤਾ ਸਾਂਝੀ ਕਰੋ ਸਾਡੇ ਨਾਲ।
ਜੀ, ਇਸ ਤਰ੍ਹਾਂ ਵੀ ਆਪ ਜੀ ਨੂੰ ਪਤਾ ਕਿ 84 ਦੇ ਵਿੱਚ ਜੋ ਜੋ ਵਾਪਰਿਆ ਦੁਖਾਂਤ,
ਜੀ
ਉਹਦੇ ਅੱਜ ਸੈਕਿੰਡ ਡੇ ਆ ਜੀ,
ਜੀ
ਤੇ ਮੇਨ ਦਿਨਾਂ ਵਿੱਚੋਂ ਆਏ ਦਿਨ 6 ਤਰੀਕ ਅੱਜ, ਤੇ ਉਹਦੇ ਤੇ ਇਸ ਮੈਨੂੰ ਛੋਟੀ ਜਿਹੀ ਕਵਿਤਾ ਯਾਦ ਆਈ, ਉਸ ਤੋਂ ਬਾਅਦ ਤੁਹਾਡੇ ਨਾਲ ਹੋਰ ਕਵਿਤਾ ਮੈਂ ਜੋੜ ਦਿਆਂਗਾ
ਜੀ।
ਜੀ। ਲੈ ਕੇ ਆ ਗਿਆ ਸ੍ਰੀ ਦਸ਼ਮੇਸ਼ ਜੀ ਤੋਂ ਰਣ ਭੂਮੀ ਦੇ ਵਿੱਚ ਜੁਝਾਰ ਆਇਆ, ਜਾਮ ਮੌਤ ਦਾ ਦੇਣ ਲਈ ਜ਼ਾਲਮਾਂ ਨੂੰ ਮੈਦਾਨੇ ਜੰਗ ਵਿੱਚ ਸਿਪਾ ਸਲਾ ਰਿਹਾ, ਚੜ੍ਹਦੀ ਜਵਾਨੀ ਵਿੱਚ ਨੰਗੀ ਤੇਗ ਲੈ ਕੇ ਕਰਦਾ ਖਾਲਸਾ ਮਾਰੋ ਮਾਰ ਆਇਆ, ਸਿਰ ਕਈਆਂ ਦੇ ਧੜਾਂ ਤੋਂ ਵੱਖ ਹੋ ਗਏ ਆਪਣੀ ਆਈ ਤੇ ਜਦੋਂ ਸਰਦਾਰ ਆਇਆ, ਆਪਣੀ ਆਈ ਤੇ ਜਦੋਂ
ਜਦੋਂ
ਸਰਦਾਰ
ਸਰਦਾਰ
ਆਇਆ। ਸੋ ਇਹਦੇ ਨਾਲ ਤੁਸੀਂ ਕਹੋ ਤਾਂ ਮੈਂ ਕਵਿਤਾ, ਵੈਸੇ ਹੋਰ ਤੁਸੀਂ ਹੈਗਾ ਸਮਾਂ ਤਾਂ ਆਪਾਂ ਗੱਲਬਾਤ ਕਰਦੇ ਨਹੀਂ, ਤਾਂ ਕਵਿਤਾ ਹੋਰ ਜੋੜਨਾ ਜੀ ਇੱਕ।
ਹਾਂਜੀ ਹਾਂਜੀ ਬਿਲਕੁਲ, ਆਣ ਦਿਓ ਜੀ।
ਹਾਂਜੀ ਹਾਂਜੀ, ਦੇਖੋ ਜੀ ਇਹ ਗੱਲ ਆ ਵੀ ਹਰ ਇੱਕ ਦੇ ਉੱਤੇ ਹਰ ਇੱਕ ਤਰ੍ਹਾਂ ਦਾ ਸਮਾਂ ਹੁੰਦਾ, ਜਿਸ ਤਰ੍ਹਾਂ ਕਈਆਂ ਦੇ ਕੋਲ ਬਹੁਤ ਖਾਣ ਪੀਣ ਨੂੰ ਖੁੱਲਾ, ਕਈਆਂ ਕੋਲ ਘੱਟ ਆ, ਇਹ ਪਰਮਾਤਮਾ ਦੇ ਮਤਲਬ ਰੰਗ ਹੈ ਜੀ। ਉਹ
ਜੀ
ਕਵਿਤਾ ਵਿੱਚ ਮੇਰੇ ਪਿਤਾ ਜੀ ਨੇ ਪਰੋਏ, ਸਰਦਾਰ ਰਜਿੰਦਰ ਸਿੰਘ ਜੀ ਨੇ,
ਜੀ
ਰਜਿੰਦਰ ਸਿੰਘ ਜੀ ਮੰਗਲੀ। ਹਾਂਜੀ, ਕਹਿੰਦੇ ਇੱਕ ਨਾ ਦੇ ਘਰ ਲਾਈ ਨਾ ਲੱਗਦੀ, ਇੱਕ ਨਾ ਰੱਜ ਰੱਜ ਹੋਣ ਖਵਾਰ, ਇਹ ਵੀ ਦਾਤ ਤੇਰੀ ਦਾਤਾਰ, ਉਹ ਵੀ ਦਾਤ ਤੇਰੀ ਦਾਤਾਰ, ਇੱਕ ਪਾਸੇ ਤਾਂ ਦੇਸ਼ ਦੀ ਖਾਤਰ ਬਲੀਦਾਨ ਕੋਈ ਦੇਵੇ, ਦੂਜੇ ਪਾਸੇ ਦੇਸ਼ ਧਰੋਈ ਲਾਉਂਦੇ ਪੁੱਠੇ ਟੇਵੇ, ਸਾਡੇ ਤਾਂ ਕੋਈ ਸਮਝ ਨਾ ਆਵੇ, ਤੂੰ ਹੀ ਜਾਣੇ ਪਰਵਰਦਿਗਾਰ, ਇਹ ਵੀ ਦਾਤ ਤੇਰੀ ਦਾਤਾਰ,
ਦਾਤਾਰ ਇਹ ਵੀ
ਉਹ ਵੀ
ਦਾਤ
ਦਾਤ ਤੇਰੀ ਦਾਤਾਰ। ਇੱਕ ਪਾਸੇ ਕੋਈ ਆਪਣੇ ਖਾਤਰ ਗਲਾ ਕਿਸੇ ਦਾ ਘੁੱਟਦਾ, ਸਕਰੀਨ ਚਲ ਗਈ ਸੀ।
ਜੀ
ਇੱਕ ਪਾਸੇ ਕੋਈ ਆਪਣੀ ਖਾਤਰ ਗਲਾ ਕਿਸੇ ਦਾ ਘੁੱਟਦਾ, ਦੂਜੇ ਪਾਸੇ ਦਰਦ ਕਿਸੇ ਦਾ ਅੱਖੀਆਂ ਵਿੱਚੋਂ ਫੁੱਟਦਾ, ਇੱਕ ਨਾ ਦੇਹੋ ਨੇੜੇ ਸੁਣਦਾ, ਇੱਕਦਾਂ ਇੱਕ ਨਾ ਦੀ ਨਾ ਸੁਣੇ ਪੁਕਾਰ, ਇੱਕ ਨਾ ਦੇਹੋ ਨੇੜੇ ਸੁਣਦਾ, ਇੱਕ ਨਾ ਦੀ ਨਾ ਸੁਣੇ ਪੁਕਾਰ, ਇਹ ਵੀ ਦਾਤ ਤੇਰੀ ਦਾਤਾਰ, ਉਹ ਵੀ ਦਾਤ ਤੇਰੀ ਦਾਤਾਰ। ਕਹਿੰਦੇ
ਜੀ
ਅਮੀਰਾਂ ਦੇ ਘਰ ਕੁੱਤੇ ਖਾਂਦੇ, ਨਾਲ ਬ੍ਰੈਡਾਂ ਆਂਡੇ, ਗਰੀਬ ਕਿਸੇ ਦੇ ਘਰ ਨਾ ਤੱਕ ਲਿਓ, ਖਾਲੀ ਕਣਕ ਦੇ ਭਾਂਡੇ, ਇੱਕ ਨਾ ਦੇ ਘਰ ਭਰਦੇ ਆਪੇ, ਇੱਕ ਨਾ ਨੂੰ ਨਾ ਮਿਲੇ ਆਧਾਰ,
ਜੀ
ਇੱਕ ਨਾ ਦੇ ਘਰ ਭਰਦੇ ਆਪੇ, ਇੱਕ ਨਾ ਨੂੰ ਨਾ
ਨਾ
ਮਿਲੇ
ਮਿਲੇ
ਆਧਾਰ,
ਆਧਾਰ
ਇਹ ਵੀ ਦਾਤ ਤੇਰੀ ਦਾਤਾਰ,
ਦਾਤਾਰ
ਉਹ ਵੀ ਦਾਤ ਤੇਰੀ ਦਾਤਾਰ।
ਕਿਆ
ਇੱਕ ਪਾਸੇ ਤਾਂ ਕੋਈ ਕਿਸੇ ਦੇ ਕਤਲ ਕਰੇ ਅਰਮਾਨ,
ਜੀ
ਦੂਜੇ ਪਾਸੇ ਕੋਈ ਕਿਸੇ ਲਈ ਭਰਦਾ ਫਿਰੇ ਉਡਾਨ, ਇੱਕ ਪਾਸੇ ਕੋਈ ਸੰਨ ਹੈ ਲਾਉਂਦਾ, ਦੂਜੇ ਪਾਸੇ ਪਹਿਰੇਦਾਰ, ਇੱਕ ਪਾਸੇ ਕੋਈ
ਕੋਈ
ਸੰਨ
ਸਨ
ਹੈ
ਹੈ
ਲਾਉਂਦਾ,
ਲਾਉਂਦਾ
ਦੂਜੇ ਪਾਸੇ
ਲਾਉਂਦਾ
ਪਹਿਰੇਦਾਰ, ਇਹ ਵੀ ਦਾਤ ਤੇਰੀ ਦਾਤਾਰ, ਇਹ ਵੀ ਦਾਤ ਤੇਰੀ ਦਾਤਾਰ। ਕਈਆਂ ਦੇ ਘਰ ਨੌਕਰ ਚਾਕਰ ਕਰਦੇ ਜੀ ਹਜੂਰੀ,
ਜੀ
ਕਈਆਂ ਦੇ ਘਰ ਵਿੱਚ ਪੈਂਦੀ ਮਸਾਂ ਮਸਾਂ ਹੈ ਪੂਰੀ, ਇੱਕ ਨਾ ਕੁਲੀਆਂ ਵਿੱਚ ਦਿਨ ਕੱਟਦੇ, ਇੱਕ ਨਾ ਨੂੰ ਦੇ ਮਹਿਲ ਉਸਾਰ, ਇਹ ਵੀ ਦਾਤ ਤੇਰੀ ਦਾਤਾਰ, ਉਹ ਵੀ ਦਾਤ ਤੇਰੀ
ਤੇਰੀ
ਦਾਤਾਰ।
ਦਾਤਾਰ
ਸੰਤ ਸਮਾਗਮ ਹੁੰਦੇ ਕਿਧਰੇ, ਕਿਧਰੇ ਚੋਰ ਬਜ਼ਾਰੀ, ਕਿਧਰੇ ਝੂਠ ਨੇ ਲਾ ਲਏ ਡੇਰੇ, ਮਾਰੀ ਸੱਚ ਉਡਾਰੀ, ਇੱਕ ਤਾਂ ਕਰਦੇ ਜੀ ਸਰਸਰਾ, ਇੱਕ ਨਾ ਲੁੱਟਣ ਮੌਜ ਬਹਾਰ, ਇਹ ਵੀ ਦਾਤ ਤੇਰੀ ਦਾਤਾਰ, ਉਹ
ਤੇਰੀ
ਵੀ ਦਾਤ
ਦਾਤਾਰ
ਤੇਰੀ ਦਾਤਾਰ। ਕਈ ਮਖਮਲੀ ਬਿਸਤਰਿਆਂ ਵਿੱਚ ਪਾਵਣ ਗੁੱਝੀਆਂ ਬਾਤਾਂ, ਇੱਕ ਨਾ ਸੜਕਾਂ ਦੇ ਬਹਿ ਕੱਟਣ, ਤਾਰੇ ਗਿਣ ਗਿਣ ਰਾਤਾਂ, ਇੱਕ ਨਾ ਫਿਰਦੇ ਉੱਡਣ ਖਟੋਲੇ, ਇੱਕ ਨਾ ਦੀ ਲੱਤ ਚੱਲੇ ਭਾਰ, ਇਹ ਵੀ ਦਾਤ ਤੇਰੀ ਦਾਤਾਰ, ਉਹ ਵੀ ਦਾਤ ਤੇਰੀ ਦਾਤਾਰ। ਪਤਾ ਨਹੀਂ ਪਿਛਲਿਆਂ ਕਰਮਾਂ ਦੇ ਵਿੱਚ
ਜੀ
ਕੀ ਕੀ ਲੇਖ ਲਿਖਾ ਕੇ ਆਏ, ਤੇਰੀਆਂ ਤੂੰ ਹੀ ਜਾਣੇ ਦਾਤਾ, ਸਾਡੀ ਸਮਝ ਨਾ ਕੁਝ ਵੀ ਆਏ, ਇੱਕ ਨਾ ਹੱਥੀ ਛਾਵਾਂ ਕਰਦੇ ਮੰਗਲੀ, ਇੱਕ ਨਾ ਹੱਥੀ ਛਾਵਾਂ
ਨਾ
ਕਰਦੇ
ਕਦੇ
ਮੰਗਲੀ,
ਮੰਗਲੇ
ਇੱਕ ਨਾ ਦੂਰੋਂ ਦੇਣ ਦਰਕਾਰ, ਇਹ ਵੀ ਦਾਤ ਤੇਰੀ ਦਾਤਾਰ, ਉਹ ਵੀ
ਉਹ ਵੀ
ਦਾਤ
ਦਾਤ
ਤੇਰੀ
ਤੇਰੀ
ਦਾਤਾਰ। ਇਹ ਗੱਲ ਆ ਜੀ, ਦਾਤੇ
ਕਿਆ
ਦੇ ਦੋ ਦੇਣਾ ਜੀ, ਘਰੇ ਬਿਠਾ ਕੇ ਵੀ ਦੇਣਾ।
ਬਿਲਕੁਲ ਬਿਲਕੁਲ ਔਰ ਇਹ ਤੁਹਾਡੇ ਪਿਤਾ ਜੀ ਨੇ ਲਿਖੀ ਸੀ।
ਹਾਂਜੀ
ਹਾਂ
ਹਾਂਜੀ ਹਾਂਜੀ
ਠੀਕ ਹੈ ਤੇ ਤੁਸੀਂ ਰਿਲੀਜ਼ ਵੀ ਕਰਵਾਈਆਂ ਕਵਿਤਾਵਾਂ ਜਾਂ ਨਹੀਂ?
ਹਾਂਜੀ ਹਾਂਜੀ ਕਿਤਾਬ ਹੈਗੀ ਹੈ ਡੈਡੀ ਦੀ, ਤੁਹਾਨੂੰ ਮੈਂ ਆਈ ਥਿੰਕ ਤੁਹਾਨੂੰ ਫੜਾ ਕੇ ਜਾਵਾਂਗਾ ਜੇ ਮੈਂ ਨਹੀਂ ਦਿੱਤੀ ਹਲੇ।
ਠੀਕ
ਉਹਦਾ
ਹੈ
ਨਾਮ ਹੈਗਾ ਬੋਲ ਧਰਤੀ ਹੈ ਬੋਲ,
ਬੋਲਤਾ ਤੇ ਬੋਲ ਠੀਕ ਹੈ
ਸਰਦਾਰ ਗੁਰਭਜਨ ਸਿੰਘ ਉਹਨਾਂ ਨੇ ਇਹ ਕਿਤਾਬ ਜਿਹੜੀ ਹੈ ਰਿਲੀਜ਼ ਕਰਾਈ ਸੀ ਨਾਲ ਪਿਤਾ ਜੀ ਦਿਹਾੜੀ ਦੇ, ਉਹ ਚੰਗੇ ਮਿੱਤਰ।
ਅੱਛਾ
ਹਾਂਜੀ
ਅੱਛਾ ਉਹ ਬੜੇ ਆਪਣੇ ਵੀ ਪਿਆਰੇ ਮਿੱਤਰ ਨੇ ਗੁਰਭਜਨ ਗਿੱਲ ਅੰਕਲ, ਅਸੀਂ ਤਾਂ ਅੰਕਲ ਕਹਿੰਦੇ ਸੀ ਪਰ ਅਸੀਂ ਮਿੱਤਰਾਂ ਮੰਗ ਰਹੇ ਵਿਚਰਦੇ ਹਾਂ ਤੇ
ਹਾਂ
ਉਹ
ਡੈਡ ਦੇ ਬਹੁਤ
ਬਹੁਤ
ਫਰੈਂਡ, ਖਾਸ ਬਹੁਤ ਬਹੁਤ ਦੋਸਤ।
ਬਹੁਤ ਸਪੋਰਟ ਕਰਦੇ ਨੇ ਪ੍ਰਿੰਟਿੰਗ ਦੇ ਵਿੱਚ, ਮੈਂ ਗਿਆ ਤੇ ਉਹਨਾਂ ਦੇ ਘਰ ਕਿਤਾਬਾਂ ਦੇ ਢੇਰ ਲੱਗੇ ਨੇ, ਰਾਈਟਰ ਆਈ ਜਾਂਦੇ ਨੇ ਜਾਈ ਜਾਂਦੇ ਨੇ ਤੇ
ਹਾਂਜੀ
ਹੈਲਪ ਲੈਂਦੇ ਨੇ ਤੇ
ਹਰ ਤਰ੍ਹਾਂ ਦੀ ਦੱਸ, ਹਾਂਜੀ ਹਰ ਤਰ੍ਹਾਂ ਵਾਸਤੇ ਤਿਆਰ ਰਹਿੰਦੇ ਹਰ ਵੇਲੇ, ਔਰ ਬੜੇ ਮਿੱਠੇ ਮਿੱਠੇ ਬੋਲਣੇ ਬਹੁਤ ਜ਼ਿਆਦਾ।
ਹਾਂਜੀ ਤੇ ਆਪਣੇ ਟੀਮਾਂ ਐਤਕੀ 17 ਟੀਮਾਂ ਕਬੱਡੀ ਦੀਆਂ ਜਾ ਰਹੀਆਂ ਉੱਥੇ
ਜੀ
ਗ੍ਰਿਫਿਥ, 4 ਸੀਨੀਅਰ ਤੇ
ਜੀ
ਬਾਕੀ ਜੂਨੀਅਰ ਮਤਲਬ ਆਸਟ੍ਰੇਲੀਅਨ,
ਹਾਂਜੀ
ਤੇ ਬੜੀ ਚੰਗੀ
ਹਾਂਜੀ
ਗੱਲ, ਬੜੀ ਚੰਗੀ ਗੱਲ ਹੈ ਤੇ
ਜੀ
ਸੌਕਰ ਦੀਆਂ ਵੀ 14 ਟੀਮਾਂ ਜਾ ਰਹੀਆਂ ਕਿਉਂਕਿ ਉੱਥੇ, ਤੇ ਮੈਨੂੰ ਪਤਾ ਲੱਗਾ ਇੱਕ ਪੈਰਲਲ ਇੱਕ ਦੋ ਟੂਰਨਾਮੈਂਟ ਇੱਥੇ ਵੀ ਚੱਲ ਰਹੇ ਨੇ, ਮੈਲਬਨ ਵਾਲੇ ਵੀ ਚਲਾ ਕੇ ਬੈਠੇ ਨੇ।
ਨਹੀਂ ਮੈਲਬਨ ਨਹੀਂ, ਛੋਟੇ ਮੋਟੇ ਕੇ ਪਹਿਲਾਂ ਹੁੰਦੇ ਸੀ ਵਾਲੀਬਾਲ ਦੇ, ਅੱਜ ਕੀ ਸਾਡੇ ਵਾਲੀਬਾਲ ਵੀ ਕੋਈ ਕਰਾ ਰਹੇ ਬੰਦੇ, ਨਹੀਂ ਮੈਲਬਨ ਕੋਈ ਇਸ ਤਰੀਕ ਨੂੰ ਸੰਡੇ ਤਾਂ ਕੋਈ ਟੂਰਨਾਮੈਂਟ ਨਹੀਂ ਜੀ।
ਅੱਛਾ ਨਹੀਂ ਉਹ ਅਨਾਉਂਸਮੈਂਟਾਂ
ਹੋ
ਹੋਈਆਂ,
ਸਕਦਾ ਮੇਰੀ ਨੌਲੇਜ ਬਾਹਰ ਕੋਈ ਹੋਵੇ ਛੋਟਾ ਮੋਟਾ, ਮੈਨੂੰ ਤਾਂ ਮੇਰੀ ਨੌਲੇਜ ਨਹੀਂ ਹੈਗਾ ਸੰਡੇ ਕੋਈ, ਤੇ ਅੱਜ ਵੀ
ਅਨਾਉਂਸਮੈਂਟ
ਨਹੀਂ ਆਇਆ ਕੁਛ।
ਹਾਂ ਅਨਾਉਂਸਮੈਂਟਾਂ ਹੋ ਰਹੀਆਂ ਸੀਗੀਆਂ ਤੇ ਇੱਕ
ਅੱਛਾ
ਨਾ ਇੱਕ ਪਤਾ ਨਹੀਂ ਕੌਣ ਬੰਦੇ ਨੇ ਉਹ ਹੈਗੇ ਪਤਾ ਤਾਂ ਸਾਨੂੰ ਹੈਗਾ ਪਰ ਉਹ ਇੱਕ ਨਾ ਅਫਵਾਹ ਜਿਹੇ ਉਡਾਉਂਦੇ ਨੇ, ਹਰੇਕ ਸਾਲ ਕਈ
ਜੀ
ਸਾਲ ਹੋ ਗਏ ਉਹਨਾਂ ਨੂੰ ਵੀ ਲਓ ਜੀ ਗ੍ਰਿਫ
ਜੀ
ਦੀਆਂ ਗੇਮਾਂ ਕੈਂਸਲ ਹੋ ਗਈਆਂ, ਉੱਥੇ ਹੋਣਾ ਹੀ ਨਹੀਂ, ਕਿਸੇ ਨੇ ਜਾਣਾ ਹੀ ਨਹੀਂ,
ਸਹੀ ਗੱਲ ਹੈ ਜੀ,
ਹੈ
ਬਹੁਤ
ਨਾ
ਕਰਦੇ
ਤੇ
ਹਾਂਜੀ
ਉਹ
ਹਾਂਜੀ
ਬੜਾ ਮਤਲਬ ਪਤਾ ਨਹੀਂ ਉਹਨਾਂ ਨੂੰ ਕੀ ਦੁਸ਼ਮਣੀ ਪਈ ਹੋਈ ਆ ਤੇ
ਹਾਂਜੀ
ਔਰ ਉਹਨਾਂ ਚੋਂ ਇਹ ਬੰਦੇ ਜਿਹੜੇ ਨੇ ਉਹ ਸਾਡੀ ਕੌਮ ਦੇ ਲੀਡਰ ਵੀ ਬਣਦੇ ਨੇ, ਫਿਰ ਚੌਧਰੀ ਵੀ
ਜੀ
ਬਣਦੇ ਨੇ ਤੇ ਉਹੀ ਬੰਦੇ
ਜੀ
ਜਿਹੜੇ ਫਿਰ ਇਦਾਂ ਮਤਲਬ ਅਫਵਾਹਾਂ ਵੀ ਉਡਾਉਣ ਦੇ ਵਿੱਚ ਉਹੀ ਬੰਦੇ ਮੋਹਰੇ ਹੁੰਦੇ ਨੇ, ਹੈ ਨਾ, ਇੱਦਾਂ ਦੀ ਹਰਕਤਾਂ ਕਰਨ
ਹਾਂਜੀ
ਦੇ। ਸੋ ਇਹ ਇੱਕ ਬੜੀ ਤ੍ਰਾਸਦੀ ਜਿਹੀ ਬਣ ਗਈ ਆ। ਇਹ ਉਹ ਗੱਲ ਨਹੀਂ ਹੋ ਗਈ ਮਾਂਗਲੀ ਸਾਹਿਬ, ਵੀ ਜਿੱਦਾਂ ਆਪਾਂ ਐਸੇ ਲਿਖਦੇ ਹੁੰਦੇ ਦੀਵਾਲੀ ਦਾ, ਸਾਰੀਆਂ ਸਿਫਤਾਂ ਕਰਕੇ ਇਨ ਦਾ ਐਂਡ ਕਹਿ ਦਿੰਦੇ ਹੁੰਦੇ, ਜਿੱਥੇ ਫੁੱਲ ਹੁੰਦੇ ਨੇ ਉੱਥੇ ਕੰਡੇ ਵੀ ਹੁੰਦੇ ਨੇ, ਹੈ ਨਾ,
ਹਾਂਜੀ
ਉਹੀ ਗੱਲ ਹੋ
ਸਹੀ
ਗਈ ਨਾ,
ਗੱਲ ਹੈ,
ਹੈ ਨਾ।
ਬਿਲਕੁਲ। ਦੇਖੋ ਜੀ, ਆਪਣੇ ਤਾਂ ਅਗਰ ਆਪਣੇ ਕਮਿਊਨਿਟੀ ਦੇ ਵਿੱਚ ਇਹ ਗੱਲ ਨਾ ਹੋਵੇ ਤਾਂ ਸਾਡਾ ਰਾਜ ਜਾਣਾ ਨਹੀਂ ਸੀਗਾ, ਅਸੀਂ ਇੱਥੇ ਆਉਣਾ ਨਹੀਂ ਸੀ, ਅਸੀਂ ਇੱਥੇ ਨਹੀਂ ਆਉਣਾ ਸੀ, ਅੱਜ ਸਾਡਾ ਖਾਲਸਾ ਰਾਜ ਅੱਜ ਹੀ ਹੋਣਾ ਸੀਗਾ, ਇਹ ਤਾਂ ਹੀ ਗਿਆ ਜੀ। ਹੁਣ ਅੱਗੇ ਪਤਾ ਨਹੀਂ ਬਣਨਾ ਕਿ ਨਹੀਂ ਬਣਨਾ, ਰੱਬ ਜਾਣੇ। ਪਰ ਦੇਖੋ ਇਸ ਵੇਲੇ ਇੱਕ ਚੀਜ਼ ਦੇਖੀ, ਮੈਂ ਪਿੰਡ ਵੀ ਗਿਆ ਸੀ ਆਪਣੇ,
ਅੱਛਾ।
ਹੁਣ ਸਿੱਖੀ ਬਹੁਤ ਜ਼ਿਆਦਾ ਪ੍ਰਫੁੱਲਿਤ ਹੋ ਰਹੀ ਹੈ, ਈਵਨ ਮੈਲਬਨ ਦੇ ਵਿੱਚ ਵੀ ਬੜੇ ਬੱਚੇ ਹੁਣ ਆਉਣ ਵਾਲੇ ਗੁਰਸਿੱਖ ਬਣ ਰਹੇ, ਬਹੁਤ ਜ਼ਿਆਦਾ ਪਰਿਵਾਰਾਂ ਦੇ ਬੱਚੇ ਗੁਰਸਿੱਖ ਬਣ ਰਹੇ ਆ, ਤੇ
ਮੈਂ
ਸਿੱਖੀ ਬਹੁਤ ਅੱਗੇ ਨਾਲ ਪ੍ਰਫੁੱਲਿਤ ਹੋ ਰਹੀ, ਵੈਸੇ ਪੰਜਾਬ ਵਿੱਚ ਵੀ ਦੇਖਿਆ, ਤੁਸੀਂ ਗੱਲ ਨੋਟ ਕੀਤੀ ਭਾਈ ਸਾਹਿਬ?
ਪੂਰਾ ਪੂਰਾ ਮੈਂ ਪੰਜਾਬ ਦੇ ਵਿੱਚ ਵੀ ਦੇਖਿਆ ਤੇ ਸਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਦੇਖਿਆ ਕਿ ਅਸੀਂ ਗੁਰੂ ਘਰ ਚ ਆਈਏ ਤਾਂ ਬੱਚੇ ਕਾਫੀ, ਅਸੀਂ ਜਿਹੜੇ ਛੋਟੇ ਬੱਚੇ ਆ ਉਹ ਗੁੱਟੀਆਂ
ਹਾਂਜੀ
ਵਾਲੇ ਦੇਖੇ ਨੇ, ਹੈਂ, ਦਸਤਾਰਾਂ ਵਾਲੇ ਦੇਖੇ ਨੇ ਤੇ ਟਰਾਈ ਵੀ
ਹਾਂਜੀ ਹਾਂਜੀ
ਕਰਦੇ ਨੇ।
ਬਿਲਕੁਲ
ਤੇ ਇੱਕ ਮੈਨੂੰ ਲੱਗਦਾ ਇਹਦੇ ਨਾ ਕਈ ਕਾਰਨ ਵੀ ਆ ਕਿ
ਜੀ,
ਇੱਕ ਤਾਂ ਅਸੀਂ ਜਿਹੜੀ ਸਾਡੀ ਚਕਾਚੌਂਧ 'ਚ ਅਸੀਂ ਫਸੇ ਸੀਗੇ, ਸਾਡੀ ਜਨਰੇਸ਼ਨ ਜੱਕ ਰਹੋ, ਉਹਨਾਂ ਦੀ ਚਕਾਚੌਂਧ ਹੁਣ ਨਿਖੜ ਚੁੱਕੀ ਆ, ਵੀ ਇਨ ਦਾ ਐਂਡ ਅਸੀਂ ਗੋਰੇ ਨਹੀਂ ਬਣਨਾ। ਇਹ ਤਾਂ ਡੈਫੀਨੇਟਲੀ, ਪਹਿਲਾਂ ਅਸੀਂ ਗੋਰੇ ਬਣਨ ਦੀ ਟਰਾਈ ਕੀਤਾ ਪਰ
ਜੀ,
ਗੋਰਿਆਂ ਨੇ ਰਲਾਏ ਨਹੀਂ, ਉਹ ਤਾਂ ਗੋਰੇ
ਹਾਂਜੀ
ਦਾ,
ਹਾਂਜੀ
ਗੋਰੇ ਕਾਲੇ ਦਾ ਤਾਂ ਰਹਿਣਾ ਹੀ ਫਰਕ ਹੈ ਨਾ। ਤੇ
ਹਾਂਜੀ ਹਾਂਜੀ
ਇਸ ਕਰਕੇ ਹੁਣ ਅਸੀਂ ਜਿਹੜੀਆਂ ਫੈਸਿਲਿਟੀਆਂ ਸਾਰੀਆਂ ਵਿਦੇਸ਼ਾਂ ਵਾਲੀਆਂ ਲੈ ਲਈਆਂ ਜੋ ਉਹਨਾਂ ਕੋਲ ਆ, ਸਾਡੇ ਕੋਲ ਵੀ ਆ,
ਹਾਂਜੀ
ਤੇ ਹੁਣ
ਹਾਂਜੀ
ਅਸੀਂ ਫਿਰ ਇੱਧਰ ਨੂੰ ਵੀ ਆ ਗਏ ਹਾਂ, ਵੀ ਸਾਡਾ ਪ੍ਰਚਾਰ ਵੀ ਵੈਸੇ ਬਹੁਤ ਹੋ ਰਿਹਾ, ਸਾਡੇ ਜਿਹੜੇ ਗੁਰੂ ਘਰ ਹੈ ਨਾ ਹਰੇਕ
ਹਾਂਜੀ
ਸ਼ਹਿਰ ਦੇ
ਹਾਂਜੀ
ਵਿੱਚ ਆ, ਹਰੇਕ ਥਾਂ ਦੇ ਉੱਤੇ ਆ, ਉੱਥੇ ਪ੍ਰਚਾਰ ਵੀ ਹੋ ਰਿਹਾ, ਇਹ 'ਚ ਕੋਈ ਦੋ ਰਾਵਾਂ ਨਹੀਂ।
ਹਾਂਜੀ, ਬਹੁਤ ਸੇਵਾ ਹੋ ਰਹੀ ਹੈ ਇਸ ਵੇਲੇ ਸਾਡੇ
ਹਾਂ
ਮਹਿਲਵਾਨ ਵਿੱਚ, ਜਿੱਦਾਂ ਹੁਣ ਸੰਗਤ ਸਵੈਬ ਵਾਲੇ ਨਾ, ਸਿੱਖ ਵਾਲੰਟੀਅਰ ਵਾਲੇ, ਉਹਨਾਂ ਨੇ ਕਾਫੀ ਜਿਹੜਾ ਸੇਵਾ ਲੰਗਰ ਦੀ ਕਰਦੇ ਆ, ਉਹਦੇ ਨਾਲ ਬੜਾ ਸਿੱਖੀ ਦਾ ਪ੍ਰਚਾਰ ਹੋਇਆ ਜੀ।
ਹਾਂਜੀ
ਉਸ ਤੋਂ ਇਲਾਵਾ ਜਿੰਨੇ ਗੁਰੂ ਘਰ ਆਪਣੇ ਸਾਰੇ, ਮਤਲਬ ਹੈ ਨਾ, ਗੁਰਾਂ ਨੇ ਪਤਾ ਲੱਗ ਗਿਆ ਵੀ ਇੱਥੇ ਹਾਂ ਹਾਂ ਸੰਗਤ ਆਉਂਦੀ ਆ, ਗੁਰੂ ਕੇ ਗੁਰਦੁਆਰਾ ਕਾਹਦੇ ਵਾਸਤੇ ਆ, ਸਿੱਖ ਕੌਣ ਆ। ਜਿੱਦਾਂ ਪਹਿਲਾਂ ਪੁਰਾਣੇ ਆਪਾਂ ਆਏ, ਮੰਨ ਲਓ ਅਸੀਂ 7 ਜਾਂ ਆਏ ਨਾ, ਤੁਸੀਂ ਸਾਡੇ ਤੋਂ ਪਹਿਲਾਂ ਆਏ, ਤੁਸੀਂ ਤਾਂ ਖੈਰ ਬਹੁਤ ਪੁਰਾਣੇ ਹੋ, ਤੁਸੀਂ ਜਦੋਂ ਆਏ ਉਦੋਂ ਦਾ ਮਤਲਬ ਸਿੱਖਾਂ ਨੂੰ ਲੋਕੀ ਮਤਲਬ ਟੇਢੀ ਅੱਖ ਕਰ ਥੋੜਾ ਵੇਖਦੇ ਸੀਗੇ ਨਾ ਵੀ ਇਹ ਕੌਣ ਆ ਨਾ। ਤੇ ਅੱਜ ਸਿੱਖਾਂ ਦੀ ਬਹੁਤ, ਜਿੱਦਾਂ ਇੱਥੇ ਬਹੁਤ ਇੱਜ਼ਤ ਆ, ਇੰਗਲੈਂਡ ਵਿੱਚ ਜਿਵੇਂ ਵਧੀਆ ਬਣੀ ਆ, ਕੈਨੇਡਾ ਵਿੱਚ ਬਹੁਤ ਇੱਜ਼ਤ ਆ, ਤਾਂ ਹੁਣ ਆਪਣੇ ਆਸਟ੍ਰੇਲੀਆ ਵਿੱਚ ਸਿੱਖੀ ਦੀ ਬਹੁਤ ਜ਼ਿਆਦਾ ਮਾਨਤਾ ਹੈ।
ਹਾਂਜੀ, ਕਿਉਂਕਿ ਹਰ ਐਂਗਲ ਤੇ ਕੰਮ ਕਰ ਰਹੇ ਨੇ। ਇੱਕ ਤਾਂ ਵੀ ਜਿੱਦਾਂ ਆਪਣੇ ਬੰਦੇ ਜਿਹੜੇ ਨੇ ਉਹ ਹਰ ਫੀਲਡ ਦੇ ਵਿੱਚ ਐਕਸਪਰਟ ਹੈਗੇ ਨੇ, ਹਰ ਥਾਂ ਦੇ ਉੱਤੇ ਨੇ, ਤੇ ਆਪਣੇ ਬਾਈ ਐਗਜ਼ਾਮਪਲ ਜਿਉਂਦੇ ਨੇ, ਨਾ ਕਿ ਕਨਵਰਜਨ ਨਹੀਂ ਕਰਦੇ, ਧੱਕਾ ਨਹੀਂ ਕਰਦੇ। ਇੱਕ ਨਾ ਇੱਕ ਗੱਲ ਇਹ ਨੋਟ ਕਰਨ ਵਾਲੀ ਆ ਕਿ ਕਈ ਵਾਰੀ ਦੋ ਚਾਰ ਨੌਜਵਾਨਾਂ ਨਾਲ ਮੇਰੀ ਗੱਲ ਹੋਈ ਨਾ, ਉਹ ਡਿਬੇਟ ਕਰਨਾ ਸ਼ੁਰੂ ਕਰ ਦਿੰਦੇ ਨੇ, ਉਹ ਕਹਿੰਦੇ ਭਾਜੀ ਅਸੀਂ ਉਹਨੂੰ ਐਂ ਕਿਹਾ, ਉਹਨੇ ਐਂ ਕਿਹਾ। ਮੈਂ ਕਿਹਾ ਤੁਸੀਂ ਕਰੋ ਨਾ ਇਹ ਕੰਮ, ਆਪਣੇ ਵਰਕ ਪਲੇਸ
ਹਾਂਜੀ
ਚ, ਆਪਣੇ ਵਰਕ ਪਲੇਸ ਚ ਇਹ ਕੰਮ ਨਾ ਕਰੋ, ਤੁਸੀਂ
ਜੀ
ਆਪਣੀ ਵਧੀਆ ਐਗਜ਼ਾਮਪਲ ਦਿਓ ਵੀ ਮੈਂ ਇਦਾਂ ਕਰਦਾ, ਤੇ ਲੋਕ ਆਪ ਤੁਹਾਡੀ, ਉਹ ਆਪਣੇ ਆਪ ਚ ਹੀ ਤੁਸੀਂ ਪ੍ਰਚਾਰ ਹੈ, ਠੀਕ ਹੈ ਨਾ।
ਜੀ
ਹਾਂ, ਉਹ ਕਹਿੰਦੇ ਨਹੀਂ
ਬਿਲਕੁਲ
ਜੀ, ਨਹੀਂ ਜੀ, ਉੱਥੇ ਡਿਬੇਟ ਚੱਲ ਪਿਆ ਧਰਮਾਂ ਦਾ। ਮੈਂ ਕਿਹਾ ਤੁਸੀਂ ਇਹ ਡਿਬੇਟ ਚ ਪੈਣਾ ਹੀ ਨਹੀਂ ਹੈਗਾ,
ਹਾਂਜੀ
ਤੁਹਾਡਾ ਕੰਮ ਨਹੀਂ। ਮੈਂ ਦੋ ਤਿੰਨਾਂ ਨੂੰ ਰੋਕਿਆ ਵੀ, ਤੇ ਬਾਕੀ ਚਲੋ ਆਪਾਂ ਸਾਰੇ ਹੁੱਕਾ ਦਿੰਦੇ ਸਾਰਿਆਂ ਨੂੰ ਵੀ ਇਹ ਕੰਮ
ਜੀ
ਮਤਲਬ ਆਪਾਂ ਨਾ ਕਰੀਏ, ਕਿਉਂਕਿ ਜਦੋਂ ਡਿਬੇਟ ਕਰਨ ਲੱਗ ਜਾਂਦਾ ਫਿਰ ਪਾਰਟੀਆਂ ਬਣ ਜਾਂਦੀਆਂ ਤੁਹਾਡੇ
ਹਾਂਜੀ
ਸਾਹਮਣੇ।
ਹਾਂਜੀ
ਠੀਕ ਹੈ
ਉਹ
ਸੋ,
ਸਿੱਖੀ ਚੜ੍ਹਦੀ ਕਲਾ ਵੈਸੇ ਬਹੁਤ ਵਧੇਖਿਆ। ਹੁਣ ਸਾਡੇ ਬੱਚੇ ਵੀ, ਮੇਰਾ ਵੱਡਾ ਬੇਟਾ ਗਿਆ, ਐਡਿਡ ਗਿਆ ਹੁਣ ਸਵਾਗਮ ਤੇ,
ਹਾਂਜੀ
ਅਸੀਂ ਤਾਂ ਨਹੀਂ ਜਾ ਸਕੇ, ਬਿਜ਼ੀ ਸੀ, ਛੋਟਾ ਵੀ ਤਾਂ ਨਹੀਂ ਗਿਆ, ਚਲੋ ਉਹਦੀ ਕਲਾਸਾਂ ਵੀ ਸੀ ਕੁਛ, ਤੇ ਨੋਰਮਲੀ ਪ੍ਰਵਾਸ ਆ ਜਾਂਦਾ, ਤੇ ਮੈਂ ਨਹੀਂ ਗਿਆ ਸੀ ਕਿਤੇ ਵੀ। ਉਹ ਕਹਿੰਦੇ ਤੁਸੀਂ ਇੰਨੇ ਬਿਜ਼ੀ ਹੋ ਤੇ ਅਸੀਂ ਤੁਹਾਡੇ ਚੰਗੇ ਲੈ ਜਾਂਦੇ, ਉਹ ਕਹਿਆ ਨਹੀਂ ਕੋਈ ਵੀ ਨਹੀਂ ਗਏ, ਮੇਰਾ ਵੱਡਾ ਬੇਟਾ ਫਿਰ ਵੀ ਗਿਆ। ਉਹ ਚਲੋ ਮਹਾਰਾਜ ਦੀ ਕਿਰਪਾ ਬਹੁਤ ਆ,
ਠੀਕ। ਚਲੋ ਮਾਂਗਲੀ
ਤੇ
ਸਾਹਿਬ, ਪਾਓ ਕੰਕਰੀਟ,
ਠੀਕ
ਤੇ
ਹੈ ਜੀ,
ਹਾਂ, ਤੇ ਬਹੁਤ
ਹੋਰ
ਬਹੁਤ
ਸਭ ਠੀਕ ਜੀ,
ਬਹੁਤ ਬਹੁਤ ਧੰਨਵਾਦ
ਸ਼ੁਕਰੀਆ
ਜੀ,
ਜੀ,
ਸ਼ੁਕਰੀਆ ਜੀ,
ਹਰਮਨ ਲੇਡੀ ਸਾਰੀ ਟੀਮ ਨੂੰ ਤੇ ਸਰੋਤਿਆਂ ਨੂੰ ਮੇਰੇ
ਸਤਿ
ਵੱਲੋਂ
ਸ਼੍ਰੀ
ਪਿਆਰ
ਅਕਾਲ,
ਭਰੀ ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ, ਸਤਿ ਸ੍ਰੀ
ਵਾਹਿਗੁਰੂ
ਅਕਾਲ,
ਜੀ ਖਾਲਸਾ, ਵਾਹਿਗੁਰੂ
ਵਾਹਿਗੁਰੂ ਜੀ
ਕੀ
ਫਤਿਹ।
ਫਤਿਹ।
ਸੋ ਇਹ ਸਨ ਹਰਪ੍ਰੀਤ ਸਿੰਘ ਮੰਗਲੀ ਵਾਲੇ, ਤੇ ਜਿਹੜੇ ਸਾਡੇ ਮਿੱਤਰ ਨੇ ਬਹੁਤ ਪਹਿਲਾਂ ਤੋਂ, ਮੈਨੂੰ ਯਾਦ ਹੈ 2014-15 'ਚ ਇੱਥੇ ਗੇਮਾਂ ਹੋਈਆਂ ਤੇ ਇਹਨਾਂ ਦੀ ਰਿਹਾਇਸ਼ ਵੀ ਸਾਡੇ ਘਰ ਹੀ ਸੀਗੀ, ਤੇ ਪਰਮਿੰਦਰ ਪਾਪਾ, ਟੋਏ ਟੋਏ, ਰੰਧਾਵਾ ਸਾਹਿਬ, ਸਪਾਈਸ ਰੇਡੀਓ ਵਾਲੇ, ਮਿੰਟੂ ਭਾਜੀ, ਚਰਨਾਵੰਤ ਭਾਜੀ, ਕੰਗ, ਹਰਮਿੰਦਰ ਕੰਗ ਹੋਣੀ, ਕਰਨਵੀਰ ਹੋਣੀ, ਭੁੱਲਰ ਹੋਣੀ, ਸਾਰੇ ਇੱਥੇ ਹੀ ਸੀਗੇ, ਮਨੀ ਸਲੇਮਪੁਰੇ ਹੋਣੀ, ਤੇ ਰਾਤ ਨੂੰ ਇਹਨਾਂ ਨੇ ਮਹਿਫਲ ਲਾਈ ਤੇ ਮੈਂ ਬਹੁਤ ਬਿਮਾਰ ਸੀਗਾ ਉਸ ਵੇਲੇ, ਗੇਮਾਂ ਹੋ ਰਹੀਆਂ ਸੀ ਤੇ ਮੈਂ ਵੈਸੇ ਕਮੇਟੀ 'ਚ ਸੀਗਾ ਇੱਥੇ, ਮੈਂ ਛੁੱਟੀ ਲੈ ਕੇ ਆਇਆ ਹੋਇਆ ਸੀ ਘਰੇ, ਤੇ ਮੈਂ ਤਾਂ ਪਿਆ ਸੀ ਤਾਂ ਉੱਪਰ ਤੇ ਇਹਨਾਂ ਦਾ ਡੇਰਾ ਨੀਚੇ ਸੀ ਗੈਸਟ ਹਾਊਸ ਦੇ ਵਿੱਚ, ਤੇ ਇਹਨਾਂ ਨੇ ਨਾ ਫਿਰ ਰਾਤ ਨੂੰ ਉਹ ਮਹਿਫਲ ਲਾਈ। ਕਿਰਪਾਲ ਸਿੰਘ ਹੁਣੀ ਹਾਰਮੋਨੀਅਮ ਤੇ ਸੀਗੇ, ਤਬਲੇ ਤੇ ਸੀ, ਤੇ ਮੈਨੂੰ ਇਹਨਾਂ ਦੀ ਹੀਰ ਸੁਣਾਈ ਦਿੱਤੀ ਇਹਨਾਂ ਨੇ, ਕਹਿੰਦੇ ਹੀਰ ਗਾਈ ਈ ਹੀਰ। ਉਦੋਂ ਇਲੈਕਟ੍ਰੋਨਿਕ ਹੁੰਦੇ ਨੇ ਈ ਡਿਵਾਈਸਿਸ, ਆਈ ਡਿਵਾਈਸਿਸ ਬਾਅਦ 'ਚ ਆਏ, ਉਹਦੇ ਈ, ਉਹਨਾਂ ਨੇ ਈ ਹੀਰ ਸੁਣਾਈ ਸੀ ਮੈਨੂੰ। ਮੈਂ ਕਿਹਾ ਯਾਰ ਰਾਤੀ, ਮੈਂ ਕਿਹਾ ਇਹ ਬੜੀਆਂ ਹਿੱਕਾਂ ਉੱਕਾਂ ਲੱਗਦੀਆਂ ਸੀ, ਤੇ ਮਿੰਟੂ ਭਾਜੀ ਕਹਿੰਦੇ ਕਹਿੰਦੇ ਰਾਤੀ ਨਾ ਈ ਹੀਰ ਮੰਗਲੀ ਸਾਹਿਬ ਨੇ ਸੁਣਾਈ। ਮੈਂ ਕਿਹਾ ਉਹ ਕਿੱਦਾਂ, ਮਤਲਬ ਈ ਹੀਰ ਦਾ ਕੀ ਮਤਲਬ? ਕਹਿੰਦੇ ਬਸ ਮੋਰੇ ਈ ਲਾ ਦੇਣੀ ਹੈ, ਈ ਹੀਰੀ। ਓ ਹੀਰ ਬਣ ਗਈ। ਬਹੁਤ ਸ਼ੁਕਰ ਲੱਗੇ, ਤੇ ਉਹ ਦਿਨ ਨਹੀਂ ਭੁੱਲਦੇ। ਚਲੋ ਦੁੱਖ ਸੀਗਾ ਮੇਰੇ ਤੇ, ਪਰ ਮਿੱਤਰ ਪਿਆਰਿਆਂ ਨੇ ਬੜੀ ਮਹਿਫਲਾਂ ਲਾਈਆਂ, ਆਏ ਹੈ ਨਾ ਰਹੇ, ਤੇ ਉਹ ਦੁੱਖ ਜਿਹੜੇ ਭੁੱਲ ਗਏ ਤਾਂ ਸੁੱਖਾਂ 'ਚ ਕਨਵਰਟ ਹੋ ਗਏ। ਸੋ ਇਹੀ ਜਿਹੜੀ ਸਾਡੀ ਇੱਕ ਦੂਜੇ ਨੂੰ ਮਿਲਣ ਦੀ ਸਾਂਝ ਹੈ ਉਹ ਦਰਸਾਉਂਦੀ ਹੈ। ਸਾਡੇ ਨਾਲ ਗੁਰਮੀਤ ਸਿੰਘ ਹੁਣੀ ਜੁੜੇ ਨੇ, ਇਹਨਾਂ ਦਾ ਬਹੁਤ ਬਹੁਤ ਸਵਾਗਤ ਗੁਰਮੀਤ ਜੀ ਤੁਹਾਡਾ ਜੀ ਆਇਆਂ ਨੂੰ। ਅਤੇ ਅਮਰਜੀਤ ਸਹੋਤਾ ਸਾਡੇ ਨਾਲ ਜੁੜਦੇ ਨੇ ਬਲਗੁਲਗੇ ਤੋਂ, ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਤੇ ਸਾਡੇ ਰਿਸ਼ਤਿਆਂ ਦੇ ਮਾਹਰ ਮੈਰਿਜ ਬਿਊਰੋ ਵਾਲੇ ਸੁਰਜੀਤ ਸਿੰਘ ਬਾਜਾ ਖਾਨਾ ਆਸਟ੍ਰੇਲੀਆ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਰਾਤੀ ਮੈਂ ਇਹਨਾਂ ਨੂੰ ਇੱਕ ਰੈਫਰੈਂਸ ਦਿੱਤੀ ਸੀ ਨੌਜਵਾਨ ਦੀ, ਅਤੇ ਰਿਸ਼ਤੇ ਵਾਸਤੇ, ਅਤੇ ਆਪਾਂ ਕੋਈ ਨਹੀਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਅਗਲੇ ਹਫ਼ਤੇ ਲੈਂਦੇ ਹਾਂ, ਅਤੇ ਆਪਾਂ ਗੱਲ ਕਰਾਂਗੇ ਰਿਸ਼ਤਿਆਂ ਬਾਰੇ, ਗੱਲ ਕਰਿਆ ਕਰਾਂਗੇ। ਅਤੇ ਪਰ ਚਲੋ ਤੁਹਾਡੀ ਅਸੀਂ ਬਹੁਤ ਪਬਲਿਸਿਟੀ ਕਰਦੀ ਹੈ, ਖਿਆਲ ਰੱਖਿਓ 11ਵੀਂ ਮੁੰਦੀ ਦਾ। ਅਤੇ ਭੁਪਿੰਦਰ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਸੋਹਣੀ ਕਵਿਤਾ ਜੀ। ਹਾਂਜੀ, ਇਹ ਆਪ ਵੀ ਲਿਖਾਰੀ ਨੇ, ਚਿੰਤਕ ਨੇ, ਅਤੇ ਬਹੁਤ ਸੋਹਣੀ ਕਵਿਤਾ ਜਿਹੜੀ ਹੈ ਉਹ ਪੇਸ਼ ਕੀਤੀ ਇਹਨਾਂ ਨੇ। ਸੋ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਨਾਲ ਮਿੱਤਰ ਪਿਆਰੇ ਜੁੜ ਰਹੇ ਨੇ, ਅਤੇ ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ 'ਚ ਲੈਣਾ, ਜਿਸ ਕਾਰਨ ਸ਼ੀ ਉਹਨਾਂ ਨੂੰ। ਅਤੇ ਉਸ ਤੋਂ ਪਹਿਲਾਂ ਕੁਛ ਹੋਰ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰਨੀਆਂ ਨੇ ਤੁਹਾਡੇ ਨਾਲ, ਸਾਡਾ ਤੁਹਾਡਾ ਸਾਥ ਅਗਲੇ 40 35 40 ਮਿੰਟ ਰਹੇਗਾ, 45 ਮਿੰਟ, ਅਤੇ ਇਸ ਦੌਰਾਨ ਅਸੀਂ ਕਾਫੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਕੱਲ੍ਹ ਦੇ ਪ੍ਰੋਗਰਾਮ ਦੇ ਬਾਰੇ ਵੀ ਦੱਸ ਦਈਏ, ਅਮਰੀਕ ਸਿੰਘ ਫਲੋਰਾ ਜੀ ਐਸ ਚਾਹਲ ਹੁਣੀ ਪ੍ਰੋਗਰਾਮ 'ਚ ਆ ਰਹੇ ਨੇ, ਅਤੇ ਕੱਲ੍ਹ ਨੂੰ ਵੀ ਅਸੀਂ ਚਿੰਤਨ ਕਰਾਂ, ਅਤੇ ਅਸੀਂ ਗ੍ਰਿਫਿਥ ਤੋਂ ਵੀ ਕੱਲ੍ਹ ਨੂੰ ਲਾਈਵ ਤੁਹਾਨੂੰ ਬ੍ਰੌਡਕਾਸਟ ਜਿਹੜਾ ਆ ਉਹ ਦਵਾਂਗੇ, ਅਤੇ ਗੱਲ ਕਰਕੇ। ਖੈਰ ਸੰਗਤਾਂ ਹੁਣ ਪਹੁੰਚ ਰਹੀਆਂ ਨੇ, ਜਿਸ ਤਰ੍ਹਾਂ ਰਿਪੋਰਟਾਂ ਆ ਰਹੀਆਂ ਨੇ, ਅਤੇ ਤਕਰੀਬਨ ਸੌਕਰ ਵਾਲੀਬਾਲ ਇਹ ਤਾਂ ਚੱਲਦੇ ਨੇ, ਪਰ ਕਬੱਡੀ ਦੇ ਮੈਚ ਜਿਹੜੇ ਨੇ ਉਹ 10 ਜਾਂ 11 ਵਜੇ ਸ਼ੁਰੂ ਹੋਣਗੇ। ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਮੇਰੇ ਨਾਲ ਜੁੜ ਚੁੱਕੇ ਨੇ ਜਸਕਰਨ ਸਿੰਘ ਬ੍ਰਿਸਬਨ ਤੋਂ। ਜਸਕਰਨ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ, ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ।
ਹਾਂਜੀ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਵੈਲਕਮ। ਤੇ
ਥੈਂਕ ਯੂ ਭਾਜੀ।
ਤੁਹਾਡੀ ਕੋਟੀ ਨਹੀਂ ਦੱਸ ਰਹੀ, ਕੋਟੀ ਕਿੱਥੇ ਤੁਹਾਡੀ? ਵੀ ਠੰਡ ਨਹੀਂ ਹੈਗੀ ਲੱਗਦਾ ਬ੍ਰਿਸਬਨ ਵਿੱਚ?
ਭਾਈ ਮੈਨੂੰ ਜਿੱਥੋਂ ਤੱਕ ਯਾਦ ਹੈ ਪਿਛਲੇ ਤਕਰੀਬਨ 7-8 ਸਾਲ ਤੋਂ ਕੋਟੀ ਜਾਂ ਕਦੇ ਸਵੈਟਰ ਪਾ ਕੇ ਨਹੀਂ ਦੇਖਿਆ ਜੀ, ਇੰਨੀ ਠੰਡ ਕਦੇ ਮਹਿਸੂਸ ਹੀ ਨਹੀਂ ਹੋਈ
ਅੱਛਾ, ਕਿਆ ਬਾਤ ਹੈ!
ਜੀ।
ਕੀ ਖਾਂਦੇ ਹੋ? ਆਹੋ, ਤੇ ਚਲੋ ਬ੍ਰਿਸਬਨ 'ਚ ਤਾਂ ਉਦੇ ਨਹੀਂ ਹੁੰਦੀ। ਇੱਕ ਨਾ ਫੋਟੋ ਕੋਈ ਦਿਖਾ ਰਿਹਾ ਸੀ, ਮੈਂ ਹੁਣ ਉੱਤੇ ਕੱਢ ਤਾਂ ਸਕਦਾ ਨਹੀਂ, ਉਹ ਦੋ ਫੋਟੋਆਂ ਦਿਖਾ ਰਿਹਾ ਸੀ। ਇੱਕ ਤਾਂ ਤੁਹਾਡੀ ਫੋਟੋ ਹੈ ਵੀ ਇੱਦਾਂ
ਜੀ
ਕਮੀਜ਼ ਪਾਈ ਹੋ ਹੈ, ਨਿੱਕਰ ਪਾਈ ਹੋ ਹੈ, ਉਹ ਕਹਿੰਦੇ ਜੀ ਵਿੰਟਰ ਇਨ ਬ੍ਰਿਸਬਨ, ਠੀਕ ਹੈ। ਤੇ ਉਹ ਦੂਜੇ ਪਾਸੇ ਮੈਲਬਨ ਵਾਲਿਆਂ ਦੀ ਦਿਖਾਈ ਹੋਈ ਸੀ, ਪੂਰੇ ਛਤਰੀ ਲਈ ਹੋਈ, ਮੀਂਹ ਪੈ ਰਿਹਾ, ਰੇਨਕੋਟ ਪਾਏ ਹੋਏ, ਉਹ ਲੇਡੀ ਦੀ ਉਹ ਕੰਬੇ ਹੈ ਨਾ ਖੜੇ ਸੜਕ 'ਤੇ ਜਾ ਰਹੀ, ਅਤੇ ਉਹ ਕਹਿੰਦੇ ਵਿੰਟਰ ਇਨ ਮੈਲਬਨ, ਪਿ ਆ ਵਿੰਟਰ ਮੈਲਬਨ ਬ੍ਰਿਸਬਨ। ਬ੍ਰਿਸਬਨ ਵਾਲੇ ਨੇ ਜਿਹੜੀ ਫੋਟੋ ਸੀ ਨਾ ਉਹ ਨਿੱਕਰ ਪਾਈ ਹੋਈ ਸੀ, ਅਤੇ ਉੱਪਰ ਸ਼ਰਟ ਪਾ ਕੇ ਕੋਟੀ ਪਾਈ ਹੋਈ ਸੀ, ਅਤੇ ਉਹ ਕਹਿ ਰਹੇ ਸੀ ਵੀ ਆਹ ਹਾਲ ਦੇਖੋ ਵੀ, ਮਤਲਬ ਕੋਟੀ ਨਿੱਕਰ ਦੇ ਨਾਲ ਕੋਟੀ ਹੈ ਨਾ।
ਜੀ
ਵੈਸੇ
ਜੀ
ਜਿਸ ਕਾਰਨ ਇੱਥੇ ਬੱਚੇ ਇੱਦਾਂ ਨਹੀਂ ਕਰਦੇ, ਬੱਚੇ ਵੀ ਜੈਕਟ ਪਾਉਂਦੇ, ਪਰ ਇੱਥੇ ਸਿਆਲਾਂ ਨੂੰ ਵੀ ਜਿਹੜੇ ਆ ਉਹ ਨਿੱਕਰ ਪਾ ਕੇ ਜਾਂਦੇ ਨੇ, ਤੁਹਾਨੂੰ ਪਤਾ ਇਹ ਵੀ ਇੱਕ ਪ੍ਰੋਬਲਮ ਹੈਗੀ ਆ ਆਪਣੇ ਪੰਜਾਬੀਆਂ 'ਚ। ਸਾਡੇ ਕਹਿੰਦੇ ਆ ਪੈਂਟ ਪਾ ਕੇ ਜਾਓ, ਠੰਡ ਹੈ ਠੰਡ ਹੈ। ਉਸ ਇੱਥੇ ਅਸੀਂ ਦੇਖੇ ਆ ਉਹ ਨਿਆਣੇ ਸਰਦੀਆਂ ਨੂੰ ਵੀ ਨਿੱਕਰਾਂ ਹੀ ਪਾ ਕੇ ਜਾਂਦੇ ਨੇ।
ਭਾਜੀ ਇਹ ਚੀਜ਼ ਨਾ ਹੈ, ਅੱਜ ਤੋਂ 20 ਸਾਲ ਪਹਿਲਾਂ ਦੀ ਜਦ ਕਰੀਏ ਗੱਲ ਨਾ, ਜਦੋਂ ਅਸੀਂ ਇੰਡੀਆ ਹੁੰਦੇ ਸੀਗੇ 20-22 ਸਾਲ ਪਹਿਲਾਂ, ਤੇ ਉਹ ਜਦੋਂ ਆਸਟ੍ਰੇਲੀਆ ਤੋਂ ਇੱਥੋਂ ਕੋਈ ਜਾਂਦੇ ਨਾ ਠੰਡ ਦੇ ਦਿਨਾਂ ਦੇ ਵਿੱਚ ਵੀ, ਅਸੀਂ ਆਪ ਇੰਨਾ ਕੋਹਰਾ ਪੈਂਦਾ, ਇੰਡੀਆ ਦੇ ਵਿੱਚ ਇੰਨੀ ਠੰਡ ਹੁੰਦੀ ਹੈ, ਉਹਨਾਂ ਨੇ ਨਿੱਕਰ ਦੇ ਨਾਲ ਉੱਤੇ ਜਾਕਟਾਂ ਪਾਈ ਫਿਰਨੀਆਂ,
ਆਓ
ਤੇ ਕਿਉਂਕਿ ਸਾਡੀ ਸੋਚ ਹੀ ਉਹ ਬਣੀ ਸੀ ਯਾਰ, ਠੰਡ ਲੱਤਾਂ ਨੂੰ ਨਹੀਂ ਲੱਗਦੀ ਇਹਨਾਂ ਦੀਆਂ ਨੂੰ।
ਇਹੀ ਮੈਨੂੰ ਨਹੀਂ ਸਮਝ ਆਉਂਦੀ। ਮੈਂ ਆਪਣੇ ਨਿਆਣਿਆਂ ਨੂੰ ਵੀ ਕਈ ਵਾਰੀ ਪੁੱਛਦਾ ਹੁੰਦਾ ਵੀ ਉੱਪਰ ਕੋਟੀ ਪਾਈ ਹੋ, ਥੱਲੇ ਤੁਹਾਡੀ ਲੱਤਾਂ ਨੰਗੀਆਂ ਆ। ਸਾਡੇ ਪੰਜਾਬ ਦੇ ਵਿੱਚ ਇਦਾਂ ਹੁੰਦੀ ਸੀ ਵੀ ਜਦੋਂ ਅਸੀਂ ਸਕੂਲਾਂ 'ਚ ਜਾਂਦੇ ਹੁੰਦੇ ਸੀ, ਸਾਨੂੰ ਤਾਂ ਅਸੀਂ ਤਾਂ ਨਿੱਕਰ ਪਾ ਕੇ ਨਹੀਂ ਸੀ ਰਾਜੀ, ਗਰਮੀਆਂ ਨੂੰ ਵੀ ਅਸੀਂ ਪੈਂਟ ਪਾ ਕੇ ਜਾਣਾ, ਹੈ ਨਾ,
ਜੀ
ਤੇ ਚਾਹੇ ਸਾਨੂੰ ਜਿੰਨੀ ਮਰਜ਼ੀ ਗਰਮੀ ਲੱਗਣੀ ਅਸੀਂ ਪੈਂਟ ਪਾ ਕੇ ਜਾਣਾ, ਕਿਉਂਕਿ ਮੇਰੇ ਖਿਆਲ 6ਵੀਂ 7ਵੀਂ ਤੱਕ ਨਿੱਕਰ ਕੰਪਲਸਰੀ ਸੀਗੀ, ਉਹ ਤੋਂ ਬਾਅਦ ਫਿਰ ਕਹਿੰਦੇ ਪੈਂਟਾਂ ਪਾਓ, ਤੇ ਉਹ ਤੋਂ ਬਾਅਦ ਤਾਂ ਨਿੱਕਰ ਪਾਉਂਦੇ, ਇੱਥੇ ਹੁਣ 12ਵੀਂ ਤੱਕ ਵੀ ਨਿੱਕਰ ਪਾਉਂਦੇ ਆ, ਹੈ ਨਾ, ਠੀਕ ਹੈ।
ਕਿਤੇ ਨਾ ਕਿਤੇ ਮਾਹੌਲ ਹੀ ਭਾਜੀ ਸਕੂਲਾਂ ਦਾ ਜਾਂ ਏਦਾਂ ਦਾ ਬਣਿਆ ਪਿਆ, ਉਹ ਹੁਣ ਕਈ ਵਾਰੀ ਇੱਥੋਂ ਵੀ ਜਿਹੜੇ ਹੁਣ ਟਰੱਕ ਚਲਾਉਂਦੇ ਆ ਮੁੰਡੇ ਜਾਂ ਕਰਦੇ ਆ, ਉਹ ਜਦੋਂ 6 ਦਿਨ ਨਿੱਕਰ 'ਚ ਹੀ ਰਹਿੰਦੇ ਆ, ਤਾਂ 7ਵੇਂ ਦਿਨ ਕਹਿੰਦੇ ਸਾਨੂੰ ਪੈਂਟ ਪਾਉਣੀ ਔਖੀ ਲੱਗਦੀ ਆ।
ਮਾਹੌਲ ਇਦਾਂ ਦਾ ਬਣ ਜਾਂਦਾ ਨਾ,
ਜੀ
ਠੀਕ ਹੈ। ਤੇ ਅੱਜ ਅਸੀਂ ਥੋੜ੍ਹੀ ਜਿਹੀ ਗੱਲ ਕਰਾਂਗੇ, ਕਈ ਮੁੱਦੇ ਨੇ ਪੰਜਾਬ ਦੇ ਜਾਂ ਕਹਿ ਲਓ ਕਿ ਦੁਨੀਆ ਦੇ ਵਿੱਚ ਵੀ। ਤੇ ਇੱਕ ਜਿਹੜਾ ਕਾਕਰੋਚਾਂ ਦੀ ਗੱਲ ਕਰੀਏ, ਤਾਂ
ਜੀ
ਕਹਿੰਦੇ ਕਿ ਕੋਈ ਆਸਟ੍ਰੇਲੀਆ 'ਚ ਵੀ ਬਹੁਤ ਵੱਡੀ ਪਾਰਟੀ ਕਰ ਰਿਹਾ ਸੀਗਾ ਕਾਕਰੋਚਾਂ ਦੀ ਇੱਕ।
ਉਹ ਭਾਜੀ ਇੰਡੀਆ ਵਾਲੀ ਜਿਹੜੀ CJP ਪਾਰਟੀ ਬਣੀ ਆ, ਉਹਨਾਂ ਤੋਂ ਪ੍ਰਭਾਵਿਤ ਹੋਇਆ ਆਸਟ੍ਰੇਲੀਅਨ ਲੱਗਦਾ ਸੀ ਕੋਈ, ਉਹ ਸੀਗਾ ਵੀ ਤੁਹਾਡੇ ਇਲਾਕੇ ਦਾ ਨਿਊ
ਲੈ
ਸਾਊਥ ਵੇਲ ਦਾ,
ਅੱਛਾ,
ਇੱਥੇ ਬਾਥਰਸਟ ਏਰੀਆ ਇਲਾਕੇ
ਬੈਥਸਟ।
ਦਾ ਕੋਈ, ਜੀ ਉੱਥੋਂ ਦਾ ਇੱਕ ਸੀਗਾ ਬੰਦਾ, ਉਹਨੇ 1 ਲੱਖ ਤੋਂ ਵੱਧ ਜਿਹੜੇ ਕਾਕਰੋਚ ਹੈ ਉਹ ਬਾਹਰੋਂ ਤੇ ਇੱਥੇ ਉਹਨੇ ਨਹੀਂ ਜਿਹੜੀ ਕੀਤੇ ਹੈ ਇਕੱਠੇ, ਉਹ ਜਿਹੜੇ ਇਲੀਗਲ ਨੇ ਆਸਟ੍ਰੇਲੀਆ ਦੇ ਵਿੱਚ ਰੱਖਣ ਦੇ ਲਈ, ਪਰ ਉਹ ਕਹਿੰਦੇ ਵੀ ਜਿਹੜੇ ਹੋਰ ਜਾਨਵਰਾਂ ਨੂੰ ਜਿਹੜੇ ਉਹ ਕਾਕਰੋਚ ਖਾਂਦੇ ਆ, ਜਿਹੜੇ ਹੋਰ ਜਾਨਵਰ ਉਹਨਾਂ ਲਈ ਬੜੇ ਲਾਹੇਵੰਦ ਹੈ, ਬੜੇ ਹੈਲਥੀ ਕਾਕਰੋਚ ਨੇ ਉਹ।
ਤੁਹਾਨੂੰ ਪਤਾ ਸਾਰਿਆਂ ਨਾਲੋਂ ਵੱਧ ਪ੍ਰੋਟੀਨ ਇਹਨਾਂ 'ਚ ਹੁੰਦੀ ਆ ਕਾਕਰੋਚਾਂ 'ਚ,
ਜੀ
ਬਹੁਤ ਮਤਲਬ ਇਹਨਾਂ 'ਚ ਪ੍ਰੋਟੀਨ ਕੋਈ ਇਹੋ ਜਿਹੇ ਹੁੰਦੇ ਆ ਐਲੀਮੈਂਟ ਜਿਹੜੇ ਕਿ ਬੜੇ ਲਾਹੇਵੰਦ ਹੁੰਦੇ ਆ, ਔਰ ਕਈ ਸਭਿਅਤਾਵਾਂ ਇਹਨਾਂ ਨੂੰ ਖਾਂਦੀਆਂ ਨੇ ਜਿੱਦਾਂ
ਜੀ
ਕਾਕਰੋਚਾਂ ਨੂੰ। ਪਰ ਜਿਹੜੀ ਉਹ ਰਿਪੋਰਟ ਹੈ ਜਿੱਦਾਂ ਕਹਿੰਦੇ ਵੀ ਉਹ ਬਰੀਡਰ ਸੀਗਾ, ਹੈ ਨਾ, ਲੱਖ ਲੱਖ ਕਾਕਰੋਚ ਮੰਗਾਇਆ, ਤੇ
ਜੀ
ਉਹ ਗ੍ਰਿਫਤਾਰ ਤਾਂ ਕੀਤਾ ਕਿ ਉਹਦੇ ਕੋਲ ਲਾਇਸੈਂਸ ਨਹੀਂ ਸੀ ਬਰੀਡਿੰਗ ਦਾ, ਜਾਂ ਕਾਕਰੋਚ ਹੀ ਜ਼ਿਆਦਾ ਸੀਗੇ।
ਦੋਨੇ ਚੀਜ਼ਾਂ ਸੀਗੀਆਂ ਭਾਜੀ, ਇੱਕ ਤਾਂ ਜਿਹੜੇ ਕਾਕਰੋਚ ਸੀ ਉਹ ਇੱਥੋਂ ਦੇ ਲਾਅ ਮੁਤਾਬਕ ਉਹ ਨਹੀਂ ਰੱਖ ਸਕਦਾ ਸੀ,
ਅੱਛਾ,
ਦੂਜਾ ਜਿਹੜਾ ਬਰੀਡਿੰਗ ਲਾਇਸੈਂਸ ਉਹਦੇ ਕੋਲ ਸੀਗਾ ਉਹਦੇ ਵਿੱਚ ਇੱਕ ਜਿਹੜੀ ਇਹ ਕੈਟਾਗਰੀ ਸੀ ਉਹ ਵੀ ਨਹੀਂ ਸੀ, ਤੀਸਰੀ ਲਿਮਿਟ ਐਕਸੈਸ ਸੀਗੀ, ਤੇ ਉਹ ਇੱਕ ਕਾਕਰੋਚ ਤਕਰੀਬਨ ਤਕਰੀਬਨ $2 ਤੋਂ 2.25 ਡਾਲਰ ਦਾ ਵਿਕਦਾ ਸੀ ਉਹਦਾ।
ਲੈ ਸੱਚੀ
ਜੀ ਜੀ
ਆਪ
ਭਾਜੀ ਉਹ
ਇਹ ਇਹ ਨਾ ਕਮਾਲ ਹੈ, ਵਿਕਦਾ ਸੀ, ਖਰੀਦਦਾ ਕੌਣ ਸੀ?
ਇਹ ਭਾਜੀ ਇੱਥੋਂ ਆਪਾਂ ਕਹਿ ਦਿੰਦੇ ਬਾਹਰਲੇ ਮੁਲਕਾਂ ਦੇ ਵਿੱਚ ਕੁਛ ਨਹੀਂ ਮਿਲਦਾ, ਲੋਕ ਛੱਪ ਕੇ ਇੱਥੇ ਲੋਕ ਸਾਰੇ ਇੱਥੋਂ ਵਾਲੇ ਵੀ ਸਾਰੇ ਉਹ ਕੁਛ ਕਰੀ ਜਾਂਦੇ ਨੇ। ਹੁਣ ਜਿਹੜੇ ਇੱਥੇ ਸੱਪ ਰੱਖਦੇ ਆ ਜਾਂ ਜਿਹੜੇ ਕੋਈ ਹੋਰ ਜਾਨਵਰ ਰੱਖਦੇ ਆ ਜਿਨ੍ਹਾਂ ਦੀ ਭੋਜਨ ਜਿਹੜੇ ਆਹ ਜੀਵ ਹੈ ਉਹ ਖਰੀਦਦੇ ਆ।
ਹਾਂ, ਮੈਨੂੰ ਇਦਾਂ ਪਤਾ ਲੱਗਿਆ ਵੀ ਇੱਥੇ ਚੂਹੇ ਰੱਖਦੇ ਆ, ਸੱਪ ਰੱਖਦੇ ਆ, ਕਈ ਕੁਛ ਮਤਲਬ ਇਦਾਂ ਦੇ ਰੱਖਦੇ ਆ, ਤੇ ਉਹਨਾਂ ਵਾਸਤੇ ਫੂਡ ਜਿਹੜਾ ਆ ਉਹ ਵਿਕਦਾ ਆ, ਹੈ ਨਾ, ਤੇ
ਆਪਾਂ ਇਮੇਜਿਨ ਕਰਨ ਲੱਗੇ ਕੰਬ ਜਾਂਦੇ ਭਾਜੀ ਵੀ ਉਹ ਮਤਲਬ ਜਾਨਵਰ ਨੂੰ ਜਾਨਵਰ ਖਵਾਉਣਾ, ਇੱਕ ਲਿਆ ਕੇ ਤੁਸੀਂ ਇੱਕ ਜਾਨਵਰ ਨੂੰ ਇੱਕ ਜਾਨਵਰ ਫੀਡ ਕਰ ਰਹੇ ਹੋ, ਕਿੱਦਾਂ ਦਾ ਮਤਲਬ ਦਿਲ ਹੋਣਾ ਉਹੋ
ਉਹ
ਜਿਹਾ,
ਨਹੀਂ,
ਕਿੱਦਾਂ ਦਾ ਉਹ।
ਉਹ ਤਾਂ ਚਲੋ ਜਾਨਵਰ ਨੇ ਤਾਂ ਜਿਹੜੇ ਜਾਨਵਰ ਖਾਣੇ ਖਾਣੇ ਆ ਉਹ ਤਾਂ ਨੈਚੁਰਲ
ਜੀ
ਤੌਰ ਤੇ ਖਾਂਦੇ ਆ, ਪਰ ਇੱਕ ਸਿਸਟਮ ਇਦਾਂ ਦਾ ਬਣਾਇਆ ਹੋਇਆ ਜਿੱਦਾਂ ਹੁਣ ਚਲੋ ਮੰਨ ਲਓ ਆਪਾਂ ਕੁੱਤਾ ਰੱਖਿਆ ਹੋਇਆ, ਕੁੱਤੇ ਦਾ ਤਾਂ
ਜੀ
ਕੰਮ ਹੈ ਵੀ ਉਹ ਕੰਪੈਨੀਅਨ ਹੈ, ਜਿੱਦਾਂ ਆਲੇ ਦੁਆਲੇ ਵੀ ਦੇਖਦਾ, ਸਾਰਾ ਕੁਝ ਕਰਦਾ, ਹੈ ਨਾ, ਤੁਹਾਡਾ ਫਰੈਂਡ ਹੈ ਨਾ। ਤੇ ਬਿੱਲੀ ਰੱਖ ਲੈਂਦੇ ਨੇ, ਬਿੱਲੀ ਲੇਡੀਜ਼ ਨੂੰ ਬੜੀ ਪਸੰਦ ਹੈ, ਉਹ ਵੀ ਨਾਲ ਰਹਿੰਦੀ ਹੈ, ਪਰ ਇਹ ਤੋਂ ਇਲਾਵਾ ਚਲੋ ਚਿੜੀਆਂ ਵੀ ਰੱਖਦੇ। ਮੈਂ ਉਹਦਾ ਚਿੜੀਆਂ ਵਗੈਰਾ ਦੇ ਹੱਕ 'ਚ ਨਹੀਂ ਹੈਗਾ, ਕਿਉਂਕਿ ਉਹ ਪਿੰਜਰੇ 'ਚ
ਜੀ
ਪਈਆਂ ਰਹਿੰਦੀਆਂ, ਉਹਦੀ ਇੰਡੀਪੈਂਡੈਂਟ, ਬਿੱਲੀ ਘੁੰਮ ਵੀ ਆਉਂਦੀ ਹੈ, ਕੁੱਤਾ ਵੀ ਘੁੰਮ ਆਉਂਦਾ, ਪਰ ਇਹ ਜਿਹੜੇ ਸੱਪ, ਖਰਗੋਸ਼, ਚੂਹੇ, ਮਤਲਬ ਪਤਾ ਨਹੀਂ ਮਤਲਬ ਇਹ ਕਿੱਧਰ ਦਾ ਕਲਚਰ ਲਿਆ ਲਿਆ ਕੇ ਹੈ ਨਾ ਕਰੀ ਜਾਂਦੇ, ਫਿਰ ਉਹ ਤੋਂ ਬਾਅਦ ਫਿਰ ਇੱਦਾਂ ਦੇ ਕੰਮ ਕਰਨੇ ਪੈਂਦੇ ਹੈ ਨਾ।
ਜੀ
ਕੁੱਤਾ ਤਾਂ ਰੋਟੀ ਵੀ ਖਾ ਲੈਂਦਾ ਨਾ, ਬਿੱਲੀ ਤਾਂ ਦੁੱਧ ਵੀ ਪੀ ਲੈਂਦੀ, ਜੋ ਘਰ ਹਾਊਸ ਹੋਲਡ 'ਚ ਫੂਡ ਹੁੰਦਾ ਉਹ ਖਾ ਲੈਂਦੇ ਨੇ, ਚਿੜੀਆਂ ਦਾਣੇ ਦੂਣੇ ਖਾ ਲੈਂਦੀਆਂ ਨੇ, ਪਰ ਮੇਰੀ ਸੋਚ ਤੋਂ ਬਾਹਰ ਹੈ। ਖੈਰ ਚਲੋ, ਆਪਾਂ ਇੱਕ ਹੋਰ ਗੱਲ ਕਰਨੀ ਹੈ। ਇੱਕ ਤਾਂ ਸਾਡੇ ਨਾਲ ਜੁੜੇ ਨੇ ਵਰਿੰਦਰ ਮਲਹੋਤਰਾ ਜੀ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਫਤਿਹ ਦੀ ਸਾਂਝ ਬੁਲਾ ਰਹੇ ਨੇ ਕਰਨਾਲ ਤੋਂ, ਜੀ ਆਇਆਂ ਨੂੰ ਭਾਅ ਜੀ ਤੁਹਾਡਾ, ਅਤੇ ਪਰਮਵੀਰ ਧਾਲੀਵਾਲ ਜੀ ਸਾਡੇ ਨਾਲ ਜੁੜੇ ਨੇ, ਕਹਿੰਦੇ ਐਨੀ ਮੈਸੇਜ ਫਾਰ ਸਿੱਖ ਕਮਿਊਨਿਟੀ ਅਬਾਊਟ ਸੈਡ ਨਿਊਜ਼ ਕਮਿੰਗ ਫਰੋਮ ਯੂਕੇ, ਹੈਰੀ ਨੋਵਿਕ, ਇਹਦੇ ਬਾਰੇ ਹੈਗੀ ਕੋਈ ਨੌਲੇਜ ਤੁਹਾਨੂੰ, ਜਾਣਕਾਰੀ ਜਿਹੜੀ ਤੁਸੀਂ ਸਾਂਝੀ ਕਰਨਾ ਜੀ?
ਭਾਜੀ, ਇਹ ਕੇਸ ਜਿੱਥੋਂ ਤੱਕ ਨਿਊਜ਼ ਦੇ ਵਿੱਚ ਆਇਆ ਕਿ ਦਸੰਬਰ 2025 ਦੇ ਵਿੱਚ ਇਹ ਘਟਨਾ ਵਾਪਰੀ ਸੀ, ਇਹ ਅਸਲ ਦੇ ਵਿੱਚ ਹੋਇਆ ਕੀ ਸੀ, ਦੋ ਇਹ ਸਟੂਡੈਂਟ ਸੀਗੇ, ਵਿਕਰਮ ਡਿਗਵਾ ਤੇ ਹੈਨਰੀ ਨੋਵਾਕ। ਜਿਹੜਾ ਵਿਕਰਮ ਡਿਗਵਾ ਉਹ 23 ਸਾਲ ਦਾ ਨੌਜਵਾਨ ਸੀ, ਹੈਨਰੀ 18 ਸਾਲ ਦਾ ਨੌਜਵਾਨ ਸੀਗਾ। ਵਿਕਰਮ ਡਿਗਵਾ ਕੇਸਧਾਰੀ ਅਮਰਧਾਰੀ ਨੌਜਵਾਨ ਸੀਗਾ, ਤੇ ਜਿਹੜਾ ਹੈਨਰੀ ਨੋਵਾਕ ਹੈ ਉਹ ਇੱਕ ਮਿਲਣ ਦਾ ਏਸ਼ੀਅਨ ਮੂਲ ਦਾ ਮੁੰਡਾ ਸੀਗਾ। ਇਹਨਾਂ ਦੀ ਕਿਸੇ ਨਾ ਕਿਸੇ ਗੱਲ ਤੇ ਕੋਈ ਬਹਿਸਬਾਜ਼ੀ ਹੋਈ ਹੈ ਵਿਕਰਮ ਡਿਗਵਾ ਵੱਲੋਂ, ਜਿਹੜਾ ਮਤਲਬ ਕਿ ਸ੍ਰੀ ਸਾਹਿਬ ਕਹਿੰਦੇ ਉਹਦੇ ਮਾਰੀ ਗਈ ਹੈ।
ਸ੍ਰੀ ਸਾਹਿਬ ਨਹੀਂ ਸੀ, ਕਿਰਚ ਸੀਗੀ ਉਹ, ਸ੍ਰੀ ਸਾਹਿਬ ਨਹੀਂ ਸੀਗੀ ਉਹ।
ਕਿਰਚ ਸੀ ਪਰ ਜਿਹੜਾ ਇਹਨਾਂ ਨੇ ਲਿਖਿਆ ਗਿਆ ਉਹ ਇਹਨਾਂ ਨੇ ਸ੍ਰੀ ਸਾਹਿਬ ਲਿਖਿਆ ਜੀ ਕੇਸ ਦੇ ਵਿੱਚ।
ਹਾਂ ਨਹੀਂ, ਉਹ ਕਿਰਚ ਸੀਗੀ, ਪਰ ਹੁਣ ਦੇਖਣਾ ਇਹ ਹੈ ਵੀ ਜਿਹੜਾ ਅੰਮ੍ਰਿਤ ਛਕਿਆ ਹੋਇਆ ਸੀ ਉਹਨੇ ਮਤਲਬ ਸ੍ਰੀ ਸਾਹਿਬ ਪਾਈ ਹੋਈ ਸੀ, ਜਿਹੜੀ ਕਿ ਅਪਰੂਵਡ ਹੈਗੀ ਹੈ, ਯੂਕੇ 'ਚ ਵੀ ਹੈਗੀ ਹੈ, ਆਸਟ੍ਰੇਲੀਆ 'ਚ ਵੀ, ਸਾਰੇ ਦੇਸ਼ਾਂ 'ਚ ਹੈਗੀ ਹੈ। ਇਹ ਜਿਹੜੀ ਕਿਰਚ
ਜੀ
ਹੈ, ਇਹ ਕਿਰਚ ਜਿਹੜੀ ਹੈ ਇਹ ਮਿਡਲ ਈਸਟਰਨ ਹੈ ਵੈਪਨ,
ਜੀ
ਅਤੇ ਇਹ ਹੁਣ ਪਤਾ ਨਹੀਂ ਗੱਲਾਂ ਸਾਹਮਣੇ ਆਉਣਗੀਆਂ ਜਾਂ ਨਹੀਂ ਆਉਣਗੀਆਂ, ਵੀ ਉਹਨੇ ਜਿਹੜਾ ਅੰਮ੍ਰਿਤ ਛਕਿਆ ਹੋਇਆ ਸੀ ਉਹਦੇ ਵਿੱਚ ਉਹਦੀ ਜਿਹੜੀ ਕਕਾਰ ਸੀ ਉਹ ਯੂਜ਼ ਕੀਤਾ, ਜਾਂ ਹੁਣ ਕੋਈ ਐਕਸਟਰਾ ਆਪਣੇ ਜਿੱਦਾਂ ਨਾ ਕਿਰਚ ਇੱਥੇ ਨਹੀਂ ਰੱਖਦੇ ਸਾਫਾ ਬੰਨ ਕੇ
ਜੀ
ਕਮਰਕੱਸਾ, ਉਹਦੇ ਵਿੱਚ ਕਿਰਚਾਂ ਰੱਖਦੇ ਨੇ ਨਿਹੰਗ, ਹੈ ਨਾ,
ਜੀ
ਅਤੇ ਉਹ ਹੁਣ ਦੇਖਣਾ ਪੈਣਾ ਵੀ ਉਹ ਕਿਹੜੇ ਵੈਪਨ ਨਾਲ ਕੀਤਾ। ਜੇ ਤਾਂ ਹੁਣ ਕਿਰਚ ਐਕਸਟਰਾ ਰੱਖੀ ਹੋਈ ਸੀ, ਠੀਕ ਹੈ, ਉਹ ਤਾਂ ਫਿਰ ਅਗੇਂਸਟ ਦਾ ਲਾਅ ਆ, ਸ਼੍ਰੀ ਸਾਹਿਬ ਤਾਂ ਅੰਡਰ ਲਾਅ ਆ,
ਜੀ
ਐਕਸਟਰਾ ਐਕਸਟਰਾ ਤੁਸੀਂ ਕਿਰਚ ਕਿਰਪਾਨ ਰੱਖਣੀ ਉਹ ਵਰਜਿਤ ਹੈ, ਠੀਕ ਹੈ ਨਾ। ਅਤੇ ਦੂਜਾ ਗੱਲ, ਕਿਉਂਕਿ ਆਈ ਡੋਂਟ ਨੋ ਕਿ ਉਹ ਪਬਲਿਕ ਦੇ ਵਿੱਚ ਕਿਉਂ ਕਿਰਚ ਲੈ ਕੇ ਘੁੰਮ ਰਿਹਾ ਸੀ, ਹੈ ਨਾ,
ਜੀ
ਇਹ ਵੀ ਇੱਕ। ਹਾਂ ਚਲੋ, ਐਨੀ ਵੀ ਆਪਾਂ ਗਾਂਹ ਚੱਲਦੇ ਹਾਂ, ਟਿੱਪਣੀਆਂ ਮਗਰੋਂ ਕਰਾਂਗੇ।
ਫਿਰ ਇਸ ਤੋਂ ਬਾਅਦ ਕੀ ਹੁੰਦਾ ਭਾਜੀ, ਹੈਨਰੀ ਵੱਲੋਂ ਜਿਹੜੀ ਕਾਲ ਕੀਤੀ ਜਾਂਦੀ ਹੈ ਪੁਲਿਸ ਨੂੰ ਕਿ ਉਹ ਜ਼ਖਮੀ ਹਾਲਾਤ 'ਚ ਆ, ਜਦੋਂ ਪੁਲਿਸ ਉੱਥੇ ਮੌਜੂਦਾ ਮੌਕੇ ਤੇ ਪਹੁੰਚਦੀ ਹੈ ਤਾਂ ਜਿਹੜਾ ਵਿਕਰਮ ਵੱਲੋਂ ਇਹ ਕਿਹਾ ਗਿਆ ਕਿ ਇਹਨੇ ਮੇਰੇ ਪੱਗ ਲਾਈ ਹੈ, ਮੇਰੇ ਤੇ ਨਸਲੀ ਹਮਲਾ ਕੀਤਾ, ਤੇ ਪੁਲਿਸ ਹੈਨਰੀ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਬਾਅਦ ਵਿੱਚ ਚਲੋ ਹੁਣ ਇਹ ਕੇਸ ਸੁਰਖੀਆਂ ਦੇ ਵਿੱਚ ਆਇਆ, ਇਦੋਂ ਇਸ ਤੋਂ ਬਾਅਦ ਬਾਡੀ ਕੈਮ ਦੀ ਫੁਟੇਜ ਨਿਕਲੀ ਪੁਲਿਸ ਦੀ, ਜਿੱਥੇ ਇਹ ਆਇਆ ਕਿ ਇਹ ਹਮਲਾ ਮਤਲਬ ਕਿ ਵਿਕਰਮ ਵੱਲੋਂ ਕੀਤਾ ਗਿਆ ਸੀ, ਤੇ ਇਸ ਤੋਂ ਬਾਅਦ ਨਸਲੀ ਕਿਤੇ ਨਾ ਕਿਤੇ ਖੁੰਦਕ ਲੱਗ ਰਹੀ ਹੈ ਕਿ ਇੱਕ ਭੇਸ ਨੂੰ ਲੈ ਕੇ, ਸਿੱਖੀ ਨੂੰ ਲੈ ਕੇ ਇਹਨਾਂ ਨੇ ਟਾਰਗੇਟ ਕੀਤਾ। ਇਹ ਪੁਲਿਸ ਦੀ ਨਾਕਾਮਯਾਬੀ ਸੀ ਉਦੋਂ ਦੀ, ਜਿਹੜੀ ਉਹਨਾਂ ਨੇ ਉਸ ਟਾਈਮ ਨਹੀਂ ਕੀਤੀ, ਚੈੱਕ ਕੀਤਾ ਕਿ ਕੀ ਹੋਇਆ ਅਸਲ ਦੇ ਵਿੱਚ ਕੀ ਹੋਇਆ। ਇਹ ਇੰਨਾ ਦੂਰ ਕੇਸ ਨਹੀਂ ਜਾਣਾ ਸੀ ਜੇ ਪੁਲਿਸ ਵੱਲੋਂ ਉੱਥੇ ਸਹੀ ਕਦਮ ਚੁੱਕੇ ਜਾਂਦੇ।
ਦੇਖੋ, ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਪੁਲਿਸ ਤਾਂ ਬਾਅਦ 'ਚੋਂ ਆਈ, ਹਮਲਾ ਤਾਂ ਪਹਿਲਾਂ ਕਿਰਚ ਚੱਲ ਚੁੱਕੀ ਸੀ, ਜਾਂ ਉਹ ਜ਼ਖਮੀ ਹੋਏ,
ਜੀ
ਲੜਾਈ ਹੋ ਚੁੱਕੀ ਸੀਗੀ। ਹੁਣ ਇੱਦਾਂ ਆ
ਜੀ
ਵੀ ਜਿੱਥੋਂ ਤੱਕ ਖਬਰਾਂ ਆ ਰਹੀਆਂ ਨੇ ਕਿ ਪਹਿਲਾਂ ਜਿਹੜਾ ਨਸਲੀ ਮਤਲਬ ਹਮਲਾ ਕੀਤਾ ਗਿਆ, ਅਤੇ ਉਹ ਤੋਂ ਬਾਅਦ ਲੜਾਈ ਸ਼ੁਰੂ ਹੋਈ, ਅਤੇ ਉਹ ਲੜਾਈ ਸ਼ੁਰੂ ਦੇ ਲੜਾਈ ਦੇ ਵਿੱਚ ਫਿਰ ਚਲੋ ਉਹਨੇ ਕਿਰਚ ਦੀ ਯੂਜ਼ ਕੀਤੀ ਹੈ ਨਾ, ਉਹਦੇ ਲੱਗੀ, ਅਤੇ ਫਿਰ ਪੁਲਿਸ ਆਈ, ਪੁਲਿਸ ਨੇ ਆ ਕੇ ਫਿਰ ਉਹ ਬੋਡੀ ਕੈਮ ਤਾਂ ਬਾਅਦ 'ਚੋਂ ਸ਼ੁਰੂ ਹੁੰਦਾ ਨਾ, ਅਤੇ
ਜੀ
ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਗੱਲ ਸੁਣ ਕੇ ਵਿਕਰਮ ਦੀ, ਵੀ ਇਹਨੇ ਮੇਰੇ 'ਤੇ ਹਮਲਾ ਕੀਤਾ ਸੀ। ਹੁਣ ਉਹਦੀ ਕੋਈ ਫੁਟੇਜ ਨਹੀਂ ਹੈਗੀ, ਕੋਈ ਉਹਦੇ 'ਚ ਐਵੀਡੈਂਸ ਨਹੀਂ ਹੈਗੀ ਹਜੇ, ਠੀਕ ਹੈ,
ਜੀ
ਪਰ ਥੋੜ੍ਹਾ ਜਿਹਾ ਸਰਕਮਸਟੈਂਸ਼ਲੀ ਹੁਣ ਦੇਖਣਾ ਪੈਂਦਾ ਆ ਵੀ ਪੁਲਿਸ ਦੀ ਜਿਹੜੀ ਲਾਪਰਵਾਹੀ ਇਹ ਰਹੀ ਕਿ ਇੰਸਟੈਡ ਆਫ ਉਹਨੂੰ ਹੈਲਪ ਦੇਣ ਦੀ ਬਜਾਏ, ਮਦਦ ਦੇਣ ਦੀ ਬਜਾਏ ਹੈਨਰੀ ਨੂੰ,
ਜੀ
ਉਹਨੂੰ ਗ੍ਰਿਫਤਾਰ ਕਰ ਲਿਆ, ਅਤੇ ਉਹ ਕਹਿ ਵੀ ਰਿਹਾ ਵੀ ਮੈਨੂੰ ਸਾਹ ਨਹੀਂ ਆ ਰਿਹਾ, ਮੈਨੂੰ ਹੈ ਨਾ, ਤੇ ਜੇ ਉਹ
ਜੀ
ਗ੍ਰਿਫਤਾਰ ਕਰਨ ਦੀ ਬਜਾਏ ਪਹਿਲੀ ਆਪਸ਼ਨ ਜਿਹੜੀ ਸੀਗੀ ਕਿ ਉਹ ਵਿਕਰਮ ਨੂੰ ਵੀ ਗ੍ਰਿਫਤਾਰ ਕਰਦੇ, ਉਹਨੂੰ ਵੀ ਆਪਣੇ ਹਿਰਾਸਤ 'ਚ ਹੀ ਸੀ ਮੁੰਡਾ ਹੈਨਰੀ, ਤਾਂ ਉਹਨੂੰ ਹਸਪੀਟਲ ਲੈ ਕੇ ਜਾਂਦੇ ਅਤੇ ਉਹਨੂੰ ਉੱਥੇ ਥੋੜ੍ਹੀ ਦੇਰ ਸਾਈਡ 'ਤੇ ਖੜ੍ਹਾ ਰੱਖਦੇ ਜਾਂ ਉਹਨੂੰ ਸਟੇਸ਼ਨ ਵੀ ਲੈ ਜਾਂਦੇ ਜਦ ਤੱਕ ਉਹ ਸਟੇਬਲ ਨਹੀਂ ਹੋ ਜਾਂਦਾ। ਉਹ ਤੋਂ ਬਾਅਦ ਫਿਰ ਕਾਰਵਾਈ ਕਰਨੀ ਸ਼ੁਰੂ ਕਰਦੇ। ਮਤਲਬ ਇਹ ਪੁਲਿਸ ਦੀ ਨੈਗਲੀਜੈਂਸੀ ਰਹੀ ਹੈ ਇੱਥੇ, ਠੀਕ ਹੈ,
ਜੀ
ਜਿਹਦੇ ਕਰਕੇ ਇਹ ਫਿਰ ਉਹ ਤੋਂ ਬਾਅਦ, ਕਿਉਂਕਿ ਹੁਣ ਇੰਗਲੈਂਡ ਦੇਖ ਲਓ, ਕਿਤੇ ਦੇਖ ਲਓ, ਜਿਹੜਾ ਮਾਈਗ੍ਰੈਂਟਸ ਦੇ ਅਗੇਂਸਟ ਹਵਾ ਚਲਾ ਰਹੇ ਨੇ ਜਾਂ ਚੱਲ ਰਹੀ ਆ, ਨਿਕੰਮੀਆਂ ਇਹਨਾਂ ਦੇਸ਼ਾਂ ਦੀਆਂ ਆਪਣੀਆਂ ਨੇ, ਠੀਕ ਹੈ, ਨਿਕੰਮੇ
ਜੀ
ਨਿਖੱਟੂ ਆਪ ਹੋਏ ਪਏ ਨੇ, ਅਤੇ ਕੰਮ ਨਾ ਕਰਕੇ ਹੈ ਨਾ ਸਸਤੇ 'ਚ ਘਰ ਭਾਲਦੇ ਨੇ, ਸਸਤੇ 'ਚ ਚੀਜ਼ਾਂ ਭਾਲਦੇ ਨੇ, ਕੰਮ ਕਰਨਾ ਨਹੀਂ ਆਪਾਂ, ਠੀਕ ਹੈ, ਅਤੇ ਸੇਵਿੰਗ ਕਰਨੀ ਨਹੀਂ, ਐਸ਼ ਪਰਸਤੀ ਪੂਰੀ ਕਰਨੀ ਆ। ਸਾਡੇ ਨੌਜਵਾਨ ਵੀ ਕਈ ਇਹਦੇ ਵਿੱਚ ਲਪੇਟ 'ਚ ਆਏ ਹੋਏ ਨੇ, ਫਿਰ ਦੂਜਿਆਂ ਵੱਲ ਦੇਖ ਦੇਖ ਕੇ ਸੜੀ ਜਾਣਾ, ਫਿਰ ਕਸੂਰ ਕਿਹਦਾ ਕੱਢਣਾ, ਜਿਹੜਾ ਵੱਧ ਬੰਦਾ ਕੰਮ ਕਰਦਾ ਹੈ ਉਹਦਾ ਕਸੂਰ ਕੱਢ ਦੇਣਾ। ਸੋ ਇਹ ਆਪਣੀਆਂ ਨਾਕਾਮੀਆਂ ਜਿਹੜੀਆਂ ਉਹ ਕਿਸੇ ਨਾ ਕਿਸੇ 'ਤੇ ਸੁੱਟਣਾ ਚਾਹੁੰਦੇ ਨੇ, ਉਹਨਾਂ ਨੂੰ ਟਾਰਗੇਟ ਬਣਾ ਕੇ ਚਾਹੁੰਦੇ ਨੇ ਵੀ ਸਾਨੂੰ ਇਹ ਕਿਸੇ ਤਰ੍ਹਾਂ ਇਹ ਚੀਜ਼ਾਂ ਮਿਲ ਜਾਣ। ਪਰ ਇਸ ਹਵਾ ਦੇ ਵਿੱਚ ਇਹ ਚੀਜ਼ਾਂ ਵਾਪਰੀਆਂ, ਅਤੇ ਉਹ ਜਿਹੜੀ ਲੌਬੀ ਆ ਇੱਕ
ਜੀ
ਸੋਸ਼ਲ ਮੀਡੀਆ ਉੱਤੇ ਹੇਟ ਚਲਾ ਰਹੀ ਆ, ਉਹਨੂੰ ਇਹ ਮਸਾਲਾ ਮਿਲਿਆ ਹੋਇਆ ਆ, ਇੱਦਾਂ ਹੀ ਹੈ ਨਾ,
ਜੀ ਬਿਲਕੁਲ।
ਹੈ ਨਾ।
ਇੱਥੇ ਇੱਕ ਮੀਮ ਵੀ ਚੱਲਦਾ ਹੁੰਦਾ ਭਾਜੀ ਕਿ ਗੈਰੀ ਕਹਿੰਦਾ ਕਿ ਗੁਰਜੀਤ ਨੇ ਮੇਰੀ ਜੌਬ ਖੋਲੀ। ਜਦੋਂ ਗੈਰੀ ਨੂੰ ਪੁੱਛਿਆ ਜਾਂਦਾ ਉਹ ਕਹਿੰਦਾ ਮੈਂ ਡ੍ਰੌਪ ਆਊਟ ਆ ਸਕੂਲ ਦਾ ਤੇ ਗੁਰਜੀਤ ਦੀ ਜਿਹੜੀ ਹੈ ਉਹ ਇੰਜੀਨੀਅਰਿੰਗ ਕੀਤੀ ਹੋਈ ਹੈ।
ਆਓ, ਹਾਂ, ਸਾਡੇ ਨਾਲ ਸੋਹੀ ਸਾਹਿਬ ਜੁਆਇਨ ਕਰ ਗਏ ਨੇ, ਤੇ ਆਪਾਂ ਉਹਨਾਂ ਨੂੰ ਵੀ 2 ਮਿੰਟ ਲੈ ਲਈਏ ਵਿੱਚ ਗ੍ਰਿਫਿਥ ਤੋਂ।
ਜੀ ਬਿਲਕੁਲ
ਹਾਂਜੀ, ਸਤਿ ਸ਼੍ਰੀ ਅਕਾਲ ਸੋਹੀ ਸਾਹਿਬ।
ਮਹਾਰਾਜ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਬੱਲੇ
ਉਹ
ਬੱਲੇ,
ਮੈਂ ਤਾਂ ਕਿੰਨੇ ਚਿਰ ਦਾ 8 ਵਜੇ ਦਾ ਲੱਗਿਆ ਹੋਇਆ, 8:30 ਦਾ ਵੇਟ ਕਰ ਤੁਹਾਨੂੰ ਜੁਆਇਨ ਕਰਨ ਨੂੰ,
ਹਾਂਜੀ
ਤੇ ਤੁਹਾਨੂੰ ਅਪਡੇਟ ਕਰ ਦਈਏ। ਅਸੀਂ ਕੱਲ ਆ ਗਏ ਸੀਗੇ,
ਹਾਂਜੀ,
ਮੇਰੇ ਨਾਲ ਆਪਣੇ ਕੁਲਦੀਪ ਸਿੰਘ ਜੋਹਲ ਆ ਤੇ ਇੱਧਰ ਭਵਨਜੀਤ ਸਿੰਘ ਜਗਰਾਓ,
ਕਿਆ ਬਾਤ ਹੈ,
3 ਮਿੱਤਰ ਸਾਡੇ ਨਾਲ ਆਏ ਹੋਏ ਆ ਤੇ ਇੱਥੇ ਮੌਸਮ ਬਹੁਤ ਸੋਹਣਾ ਤੇ ਇੰਨੀ ਚਹਿਲ ਪਹਿਲ ਆ ਤੇ ਅਸੀਂ ਹੁਣ ਨਾ ਘੰਟੇ ਘੰਟੇ ਬਾਅਦ ਬੱਸਾਂ ਜਾ ਰਹੀਆਂ
ਅੱਛਾ,
ਤੇ ਅਸੀਂ ਅੱਗੇ ਤਾਂ ਇੱਥੇ ਕਾਰ ਤੇ ਆਉਂਦੇ ਹੁੰਦੇ ਸੀਗੇ ਪਰ ਉਹ ਕਹਿੰਦੇ ਵੀ ਤੁਹਾਨੂੰ ਇੱਥੇ ਗੁਰਦੁਆਰੇ ਕਾਰਾਂ ਕਢਾਓ ਤੇ ਇੱਥੇ ਘੰਟੇ ਘੰਟੇ, ਕੱਲ ਨੂੰ ਅੱਧੇ ਅੱਧੇ ਘੰਟੇ ਬਾਅਦ ਆ, ਅੱਜ ਘੰਟੇ ਘੰਟੇ ਬਾਅਦ ਬੱਸ ਇੱਥੋਂ ਜਾ ਰਹੀ ਆ, ਹੁਣ ਅਸੀਂ ਬੱਸ 'ਚ ਬਹਿ ਗਏ ਆ ਤੇ ਤੁਹਾਨੂੰ ਦਿਖਾਉਂਦੇ ਆ ਕੰਮ ਤਾਂ ਬੱਸ 'ਚ ਦਿਖਿਆ ਤੇ ਇੱਥੋਂ ਦਾ ਜਿਹੜਾ ਮਾਹੌਲ ਆ ਨਾ ਐ ਲੱਗਦਾ ਹੁੰਦਾ ਇੰਡੀਆ 'ਚ ਆਪਾਂ ਨਾਨਕੀ ਵਿਆਹ ਚੱਲੇ ਆ ਇਸ ਤਰ੍ਹਾਂ, ਹੈਂ, ਕਿਉਂਕਿ ਹਰੇਕ ਦੇ ਚਿਹਰੇ ਤੇ ਇੰਨੀ ਵਧੀਆ ਸਮਾਈਲ ਆ ਤੇ ਇੰਨੇ ਸ਼ਰਧਾ ਦੇ ਨਾਲ ਇਹ ਖਾਣਾ ਪਾਣੀ ਛਕਾਉਂਦੇ ਆ ਵੀ ਲੱਗਦਾ ਬਾਕੀ ਨਾਨਕੀ ਆਏ ਹੋਏ ਆ ਤੇ ਬਾਕੀ ਤੁਹਾਨੂੰ ਨਾ ਉੱਥੇ ਗਰਾਊਂਡ 'ਚੋਂ ਵਧੀਆ ਵਧੀਆ ਚੀਜ਼ਾਂ ਦਿਖਾਵਾਂਗੇ, ਥੋੜੀਆਂ ਜਿਹੀਆਂ ਕੱਲ ਨੂੰ ਭੇਜਾਂਗੇ
ਹਾਂਜੀ ਹਾਂਜੀ,
ਤੇ ਤੁਹਾਨੂੰ
ਸੋਹੀ ਸਾਹਿਬ
ਗੁਰਦੁਆਰਾ ਸਾਹਿਬ 'ਚ, ਹਾਂਜੀ
ਤੁਹਾਡਾ ਜਿਹੜਾ ਜਥਾ ਆ, ਤੁਸੀਂ ਤਾਂ ਜਥਾਦਾਰੀ ਬੈਠਾ, ਤੁਹਾਡਾ ਮੁੱਖ ਪ੍ਰਚਾਰਕ ਜਿਹੜਾ ਲਾਪਤਾ ਆ, ਲੱਭਿਆ ਕਿ ਨਹੀਂ ਕਿਤੇ ਗਿਆਨੀ ਸੰਤੋਖ ਸਿੰਘ ਜੀ?
ਉਹਦਾ ਕੁਝ ਪਤਾ ਲੱਗਿਆ, ਉਹਦਾ ਗਿਆਨੀ ਜੀ ਨੂੰ ਸਾਰੇ ਮਿਸ ਕਰਦੇ ਆ ਤੇ ਸਾਡਾ ਮੇਨ ਬੰਦਾ ਉਹ ਪਤਾ ਨਹੀਂ ਲੱਭ ਨਹੀਂ ਰਿਹਾ, ਦੇਖੋ ਸਾਡੇ ਨਾਲ ਜੁਆਇਨ ਕਰ ਲਓ। ਅੱਛਾ ਮੈਂ ਕੁਇਕਲੀ ਨਾ ਕੁਲਦੀਪ ਸਿੰਘ ਜੋਹਲ ਨੂੰ ਦਿੰਨਾ, ਇਹ ਵੀ ਤੁਹਾਨੂੰ ਅਪਡੇਟ ਕਰਨਗੇ। ਆ ਲਓ ਕੁਲਦੀਪ ਸਿੰਘ ਜੋਹਲ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੋਹਲ ਸਾਹਿਬ,
ਹਰਮਨ ਰੇਡੀਓ ਸੁਣਨ ਵਾਲਿਆਂ ਨੂੰ, ਸਾਰਿਆਂ ਨੂੰ, ਸਰੋਤਿਆਂ ਨੂੰ ਤੇ ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਗ੍ਰਿਫਤ ਆਏ ਜੀ, ਪਰਸੋਂ ਆ ਗਏ ਸੀ, ਟੂਰਨਾਮੈਂਟ ਅੱਜ ਸ਼ੁਰੂ ਹੋਏ ਆ, ਅੱਜ ਤੇ ਕੱਲ 2 ਦਿਨ ਟੂਰਨਾਮੈਂਟ ਚੱਲਣਗੇ, ਬਹੁਤ ਵਧੀਆ ਮਾਹੌਲ ਹੈ, ਸੰਗਤਾਂ ਆ ਰਹੀਆਂ ਨੇ, ਬੱਸਾਂ ਇੱਥੋਂ ਲੱਗੀਆਂ ਨੇ ਫ੍ਰੀ ਘੰਟੇ ਘੰਟੇ ਬਾਅਦ ਤੇ ਬਹੁਤ ਸੰਗਤ ਆਈ ਹੈ, 20-25 ਹਜ਼ਾਰ ਬੰਦਾ ਕੋਈ ਤਕਰੀਬਨ ਪਹੁੰਚਣ ਦੀ ਉਮੀਦ ਹੈ।
ਅੱਛਾ,
ਬਾਕੀ ਇਤਿਹਾਸ ਤੁਸੀਂ ਦੱਸ ਹੀ ਦਿੱਤਾ ਕਾਫੀ, ਇੱਥੇ 1995 ਦੇ ਵਿੱਚ ਸਟਾਰਟ ਹੋ ਗਿਆ ਸੀ ਇਹ, ਗੇਮਾਂ ਲਗਾਤਾਰ ਚੱਲ ਰਹੀਆਂ, ਸਿਰਫ ਕਰੋਨਾ ਕਰੋਨਾ ਦੇ ਵਿੱਚ
ਇੱਕ ਸਾਲ ਲਿਆ,
ਕਰੋਨਾ ਕਾਲ ਦੇ ਵਿੱਚ ਥੋੜੀ ਦੇਰ ਬੰਦ ਰਹੀਆਂ ਇਹ। ਬਾਕੀ ਪਹਿਲਾਂ ਅਸੀਂ ਸੁਣ ਰਹੇ ਸੀ ਤੁਹਾਡਾ ਸਰਦਾਰ ਰਣਜੀਤ ਸਿੰਘ ਸ਼ੇਰਗਿੱਲ ਦੇ ਭਰਾ ਅਜਮੇਰ ਸਿੰਘ ਜਿਹੜੇ ਸਿੱਖ ਸੰਘਰਸ਼ ਸ਼ਹੀਦ ਹੋ ਗਏ ਸੀ, ਉਹਨਾਂ ਦੀ ਯਾਦ ਦੇ ਵਿੱਚ ਇਹ ਸ਼ਹੀਦੀ ਜੋੜ ਮੇਲਾ ਕਰਾਇਆ ਜਾਂਦਾ ਹੈ ਤੇ ਬਾਕੀ ਜਿਹੜਾ ਸੱਭਿਆਚਾਰਕ ਪ੍ਰੋਗਰਾਮ ਇੱਥੇ ਨਹੀਂ ਹੋ ਰਿਹਾ, ਮੇਰਾ ਖਿਆਲ ਇਹਨਾਂ ਨੇ ਮਤਾ ਵੀ ਪਾਸ ਕਰਤਾ ਕਮੇਟੀ ਨੇ ਬਈ ਸੱਭਿਆਚਾਰਕ ਜਾਂ ਨੱਚਣ ਗਾਉਣ ਇਹ ਨਹੀਂ ਹੋਊਗਾ, ਕਿਉਂਕਿ ਸ਼ਹੀਦਾਂ ਦੀ ਯਾਦ ਦੇ ਵਿੱਚ ਨਿਰੋਲ ਇਹ ਧਾਰਮਿਕ ਟੂਰਨਾਮੈਂਟ ਕਹਿ ਸਕਦੇ ਹਾਂ ਤੇ ਉਹ ਇਹਨਾਂ ਨੇ ਇੱਕ ਸਾਲ ਹੋਇਆ ਸੀ ਮੈਂ ਸੁਣਿਆ ਸੁਣ ਲਿਆ ਸੀ ਉਦੋਂ ਬਾਅਦ ਇਹਨਾਂ ਨੇ ਮੇਰਾ ਖਿਲਾਫ਼ ਬੰਦ ਕਰਤਾ ਇੱਕੋ ਸਾਲ ਹੋਇਆ
ਹਾਂਜੀ ਹਾਂਜੀ ਉਹ ਮੈਂ ਦੱਸਿਆ ਸੀਗਾ ਉਹਨਾਂ ਕਮੇਟੀ ਨੇ ਜਦੋਂ ਕਰਵਾਇਆ ਸੀਗਾ 2007 ਦੀ ਗੱਲ ਹੈ
ਹਾਂਜੀ ਹਾਂਜੀ ਫਿਰ ਉਹਨਾਂ ਨੇ ਮਤਾ ਪਾਸ ਕਰਤਾ ਹੁਣ ਤਾਂ ਮਤਾ ਹੀ ਪਾਸ ਹੋਇਆ ਕਮੇਟੀ ਵਾਲਿਓ
ਹਾਂਜੀ ਹਾਂਜੀ
ਸਰਦਾਰ ਸੁਰਿੰਦਰ ਸਿੰਘ ਜੀ ਪ੍ਰਧਾਨ ਹੈ ਇਸ ਟਾਈਮ ਇੱਥੇ
ਜੀ ਜੀ
ਤੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਬੀਬੀਆਂ ਲੱਗੀਆਂ ਸੀ ਲੰਗਰ ਪਕਾਉਣ ਸਵੇਰੇ ਸਵੇਰੇ ਪਰੌਂਠੇ ਸਭ ਛਕ ਰਹੇ ਨੇ ਤੇ ਉਹਨਾਂ ਦੇ ਮਿਸਜ ਵੀ ਉੱਥੇ ਲੱਗੇ ਸੀ ਪ੍ਰਧਾਨ ਸਾਹਿਬ ਜੀ ਸਾਰੇ ਬੀਬੇ ਨੂੰ ਲੈ ਕੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਸੋਹਣਾ ਮੌਸਮ ਮੌਸਮ ਵੈਸੇ ਥੋੜੇ ਠੰਡੀ ਹੈ ਤੇ ਰਾਤ ਹੋ ਗਿਆ ਸੀ 3 ਡਿਗਰੀ ਟੈਂਪਰੇਚਰ ਹੋ ਗਿਆ ਸੀ ਰਾਤ
ਚਲੋ ਪੰਜਾਬ ਦੀ ਫੀਲਿੰਗ ਆ ਰਹੀ ਹੈ ਫਿਰ ਜੌਲ ਸਾਹਿਬ
ਹਾਂਜੀ 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 ਬਾਕੀ ਇੱਥੇ ਆਲੇ ਦੁਆਲੇ ਸਾਰੇ ਬਾਗ ਹੀ ਬਾਗ ਨੇ ਸੰਤਰੇ ਲੱਗੇ ਆ ਕਿਤੇ ਸੇਵਾ ਦੇ ਬਾਗ ਸੰਤਰਿਆਂ ਦੇ ਬਦਾਮਾਂ ਦੇ ਆਪਣੇ ਅੰਗੂਰਾਂ ਦੇ ਖੇਤੀ ਬਹੁਤ ਜ਼ਿਆਦਾ ਇੱਥੇ ਅਸੀਂ ਇਹ ਪਿਛਲੀ ਵਾਰੀ ਸਰਦਾਰ ਤੀਰ ਸਿੰਘ ਜੀ ਦਾ ਫਾਰਮ ਵੀ ਅਸੀਂ ਦੇਖਣ ਗਏ ਸੀ ਉਹਨਾਂ ਨੇ ਦਿਖਾਇਆ ਸਾਨੂੰ ਤੇ ਉਹ ਜਿਹੜਾ ਪਾਣੀ ਵੀ ਫਸਲਾਂ ਨੂੰ ਲਾ ਰਿਹਾ ਜੀ ਉਹ ਫਿਲਟਰ ਕਰਕੇ ਜਾ ਰਿਹਾ ਸੀ ਪਾਣੀ ਫਸਲਾਂ ਨੂੰ
ਬਿਲਕੁਲ ਬਿਲਕੁਲ
ਤੇ ਮੁੱਲ ਦਾ ਪਾਣੀ ਆ ਬਹੁਤ ਥੋੜੇ ਪਾਣੀ ਨਾਲ ਫਸਲਾਂ ਪਾਲ ਲੈਂਦੇ ਇੱਥੇ ਆਪਣੇ ਤਾਂ ਜਿੰਨੀ ਇੱਕ ਏਕੜ ਦੇ ਨਾਲ ਇੱਕ ਏਕੜ ਪਾਣੀ ਆਪਣੇ ਇੰਡੀਆ ਵਾਲੇ ਪੰਜਾਬ ਵਾਲੇ ਵਰਤਦੇ ਇੱਕ ਏਕੜ ਦੇ ਵਿੱਚ ਉਹਨਾਂ ਨਾਲ ਤਾਂ 20-25 ਏਕੜ ਪਾਲ ਲੈਂਦੇ ਆ ਫਸਲ
ਜੀ 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 ਬਿਲਕੁਲ ਬਿਲਕੁਲ
ਬਹੁਤ ਸੋਹਣਾ ਮਾਹੌਲ ਆ ਜੀ ਪਵਨ ਜੀ ਸਾਡੇ ਨਾਲ ਬੈਠੇ ਨੇ
ਗੁਰਫਤਿਹ ਭਾਈ ਸਾਹਿਬ ਚੜ੍ਹਦੀ ਕਲਾ
ਮੋਦੀ ਚੜ੍ਹਦੀ ਸਾਰਿਆਂ ਨੂੰ ਫਤਿਹ ਜੀ ਪ੍ਰਵਾਨ ਕਰਨੀ ਸਾਡੇ ਸਾਰਿਆਂ ਵੱਲੋਂ ਤਿੰਨਾਂ ਭਰਾਵਾਂ ਵੱਲੋਂ ਹਾਂਜੀ
ਜੀ
ਬਾਕੀ ਸਾਰਾ ਕੁਛ ਤੁਸੀਂ ਜਾਣਦੇ ਹੀ ਆ ਜਿਵੇਂ ਜਿਵੇਂ ਹੋ ਰਿਹਾ ਪ੍ਰੋਗਰਾਮ
ਠੀਕ
ਤੇ ਜਿਸ ਤਰ੍ਹਾਂ ਸਾਰਿਆਂ ਨੂੰ ਉਤਸ਼ਾਹ ਪੂਰਾ ਵਾ
ਲੱਗ ਗਿਆ ਪਤਾ ਸੋਹੀ ਸਾਹਿਬ ਨੂੰ ਦਿਓ ਫਿਰ ਮੈਂ ਦੱਸਦਾ ਉਹਨਾਂ ਨੂੰ
ਹਾਂਜੀ ਅੱਛਾ ਉਹਨਾਂ ਨੂੰ ਸੋਨੂੰ ਗੱਲ ਹੋਈ ਨਾ ਕਹਿ ਦੋ ਸੋਨੂੰ ਯਾਦ ਕਰਦੇ ਉੱਥੇ ਗ੍ਰਿਫਤ ਬੈਠੇ
ਹਾਂਜੀ ਸੋਹੀ ਸਾਹਿਬ
ਹਾਂਜੀ ਹਾਂਜੀ
ਹਾਂਜੀ
ਅੱਛਾ
ਗਿਆਨੀ ਜੀ ਦਾ ਪਤਾ ਗਿਆਨੀ ਜੀ ਦਾ ਪਤਾ ਲੱਗ ਗਿਆ
ਸਿੱਧੂ ਸਾਹਿਬ ਅਜੇ 5 ਮਿੰਟ ਰਹਿੰਦੇ ਬੱਸ ਚੱਲਣ ਨੂੰ ਤੇ ਵੀ ਗੋਟ ਵੈਰੀ ਫਰੈਂਡਲੀ ਡਰਾਈਵਰ ਹੀ ਆ
ਅੱਛਾ
ਵਾਟ ਯੂਅਰ ਨੇਮ ਵਨੀਸਾ ਯੂ ਨੋ ਵਨੀਸਾ ਵੀਸਾ ਹਰ ਆਫਟਰ 1 ਈਅਰ ਸ਼ੀ ਇਜ਼ ਵੈਰੀ ਫਰੈਂਡਲੀ ਸ਼ੀ ਅਪ ਐਂਡ ਗੋ ਯੂ ਨੋ ਟੇਕਿੰਗ ਪੈਸੰਜਰ ਸ਼ੀ ਆਲਸੋ ਐਡਵਾਈਜ਼ ਡੋਂਟ ਡਰਾਈਵ ਪਾਰਕ ਜਾ ਪਾਰਕ ਯੂਅਰ ਕਾਰ ਹੀ ਆ ਆਈ ਵਿਲ ਟੇਕ ਯੂ ਦੇਅਰ ਯੂ ਨੋ ਸ਼ੀ ਇਜ਼ ਆਲਵੇਜ਼ ready ਟੂ ਹੈਲਪ
I've done it for the last 5 years. Five years,
you know.
Sort of work.
Yeah,
so,
yeah.
To see friendly people.
Yeah.
Beautiful.
But do you like Indian food?
I love Indian food.
Oh, see? You know, there you are.
There's a doctor in this town that I'm really, really good friends with, and yeah. He cooks Indian, real Indian food. That's nothing nice. Like from the shop.
Yeah, that's nice.
Okay.
All right, nice to see you. How long to go?
Very shortly.
Yeah. I can go out for a minute. I just want to show them. ਸਾਰਾ ਨਵਾਂ ਕਰਤਾ ਪਰ ਇਹ ਪੂਰਾ ਕੰਪਲੀਟ ਨੀ ਹੋਇਆ ਤੇ ਇੱਥੇ ਦਾ ਸਾਰਾ ਹੁਲੀਆ ਬਦਲਤਾ ਇਹਨਾਂ ਨੇ
ਉਹ ਪੌੜੀਆਂ ਸੀਗੀਆਂ ਉਹ ਕਿੱਧਰ ਗਈਆਂ
ਉਹ ਢਾਤੀਆਂ ਤੇ ਹੁਣ ਸਿੱਧਾ ਨਵੇਂ ਸਿਰੇ ਕੀਤਾ
ਅੱਛਾ ਕੀ ਬਾਤ ਸੋਹੀ ਸਾਹਿਬ
ਤੇ
ਹਾਂਜੀ ਉਹ ਗਿਆਨੀ ਜੀ ਦਾ ਪਤਾ ਲੱਭ ਗਿਆ ਗਿਆਨੀ ਜੀ ਲੱਭਿਆ
ਕਿੱਥੇ ਆ
ਉਹ ਐਡਲੇਡ ਬੈਠੇ ਆ
ਉਹ ਕਹਿੰਦਾ ਹੁੰਦਾ ਵੀ ਮੈਂ 5ਵਾਂ ਟਾਇਰ ਆ ਲੱਗਦਾ ਉੱਥੇ ਕੋਈ ਗੁਰਦੁਆਰੇ ਚੋਂ ਗਿਆਨੀ ਇੱਧਰ ਉੱਧਰ ਹੋ ਗਿਆ ਹੁਣ ਉੱਥੇ ਫਿੱਟ ਹੋ ਗਏ ਵਾਕਈ ਸਹੀ ਗੱਲ ਆ
ਉਹ ਮੈਨੂੰ ਐਡਲੇਡ ਤੋਂ ਘੁੰਮਣ ਸਾਹਿਬ ਦਾ ਮੈਸੇਜ ਆ ਗਿਆ ਕਹਿੰਦੇ ਲੱਭ ਲੈ ਉਹ ਐਡਲੇਡ ਬੈਠੇ ਆ ਤੁਸੀਂ ਗ੍ਰਿਫਤ ਵਾਲੇ ਉੱਧਰ ਲੱਭੀ ਜਾਂਦੇ ਰੇਡੀਓ ਵਾਲੇ ਇੱਧਰ ਲੱਭੀ ਜਾਂਦੇ ਗਿਆਨੀ ਜੀ ਦੇਖ ਲਓ ਕਿੱਥੋਂ ਨਿਕਲੇ ਜਾ ਕੇ
ਧੰਨਵਾਦ ਮੈਂ ਕਿਹਾ ਦੱਸਦੇ ਹੈ ਕਿੱਥੇ ਕਹਿੰਦਾ ਮੈਂ ਆਇਆ ਨੂੰ ਦੱਸਣਾ ਹੁਣ ਨੀ ਮੈਂ ਦੱਸਣਾ ਕਿੱਥੇ ਆ ਬਹੁਤ ਧੰਨਵਾਦ
ਠੀਕ ਹੈ ਠੀਕ
ਹੈ ਇਹਨਾਂ ਨੇ ਟੋਇਲਟਾਂ ਦਾ ਵੀ ਬੜਾ ਇੰਤਜ਼ਾਮ ਕੀਤਾ ਅੱਗੇ ਬਹੁਤ ਉੱਥੇ ਲੈਣਾ ਲੱਗ ਜਾਂਦੀਆਂ ਸੀਗੀਆਂ
ਅੱਛਾ
ਤੇ ਜਿਹੜੀ ਨਾ ਸੇਵਾ ਭਾਵਨਾ ਜਿਹੜੇ ਮੂਹਰੇ ਬੰਦੇ ਉਹ ਆਪ ਤੜਕੇ ਉੱਠ ਕੇ ਅਸੀਂ ਇੱਥੇ ਗੁਰਦੁਆਰੇ ਦੇ ਲਾਗੇ ਰਹਿੰਦੇ ਹਾਂ ਦੇਖਦੇ ਹਾਂ ਤੜਕਿਓ ਆ ਕੇ ਪ੍ਰਧਾਨ ਉਹਨਾਂ ਦੀਆਂ ਫੈਮਿਲੀਆਂ ਇੰਨੀ ਸੇਵਾ ਕਰਦੇ ਆ ਤੇ ਆਹ ਚੀਜ਼ ਇੱਥੇ ਨਾ ਵਾਕਈ ਵਿਲੱਖਣ ਆ ਤੇ ਸਾਨੂੰ ਡਰਾਈਵਰ ਨੇ ਹਾਕ ਮਾਰਤੀ ਰੈਡੀ ਟੂ ਗੋ
ਚੰਗਾ ਜੀ
ਤੇ ਬੀ ਕੀਪਿੰਗ ਟੱਚ
ਚੰਗਾ ਜੀ ਰਾਹ ਦੀ ਸਵਾਰੀ ਨਾ ਕੋਈ ਹੋਵੇ
ਜੋਨ ਸਾਹਿਬ ਦਾ ਸਤਿ
ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਬਸ ਤਿਆਰ ਆ ਤੇ ਅਸੀਂ ਜਾ ਰਹੇ ਹੁਣ ਗਰਾਊਂਡ ਦੇ ਵਿੱਚ ਓਕੇ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ
ਹਾਂਜੀ ਰਾਹ ਦੀ ਸਵਾਰੀ ਨਾ ਕੋਈ ਚੜੇ ਦੇਖੋ ਉਹ ਬੀਬੀ ਵੀ 5 ਸਾਲ ਤੋਂ ਸੇਵਾ ਕਰ ਰਹੀ ਆ ਤੇ ਦੇਖੋ ਉੱਥੇ ਅੱਜ ਘੰਟੇ ਘੰਟੇ ਬਾਅਦ ਚੱਲਣਗੀਆਂ ਬੱਸਾਂ ਪਾਰਕਿੰਗ ਦੀ ਨਾ ਬੜੀ ਸਮੱਸਿਆ ਹੈ ਕਿਉਂਕਿ ਹੁਣ 20-25,000 ਬੰਦਾ ਪਹੁੰਚਣਾ ਤਾਂ ਮੈਨੂੰ ਲੱਗਦਾ ਘੱਟੋ ਘੱਟ 7-8,000 ਕਾਰ ਤਾਂ ਉੱਥੇ ਪਹੁੰਚ ਜਾਂਦੀ ਹੈ ਅਤੇ ਉਹ ਉਹਦੇ ਬਾਰੇ ਬੇਨਤੀਆਂ ਵੀ ਕਰੀ ਜਾਂਦੇ ਵਿਚਾਰੇ ਗ੍ਰਿਫਤ ਵਾਲੇ ਵੀ ਮੇਅਰ ਵੀ ਕਰੀ ਜਾਂਦਾ ਹੋਰ ਵੀ ਮੀਡੀਆ ਵੀ ਕਰੀ ਜਾਂਦਾ ਹੈ ਨਾ ਅਤੇ ਇਹਦਾ ਮਤਲਬ ਖਿਆਲ ਰੱਖਣਾ ਬਣਦਾ ਖੈਰ ਮਨਜੀਤ ਸੰਘਾ ਸਾਡੇ ਨਾਲ ਜੁੜੇ ਨੇ ਬੁਲਗੁਲਗੇ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਅਤੇ ਘੁੰਮਣ ਸਾਹਿਬ ਨੇ ਜਾਣਕਾਰੀ ਦੇ ਦਿੱਤੀ ਹੈ ਕਿ ਗਿਆਨੀ ਜੀ ਐਡਲੇਡ ਪਹੁੰਚੇ ਹੋਏ ਨੇ ਅਤੇ ਉਹਦੀ ਵਜ੍ਹਾ ਉਹ ਵੀ ਆਪਾਂ ਲੇਟਰ ਔਨ ਉਹਨਾਂ ਤੋਂ ਜਾਣਾਂਗੇ ਅਗਲੇ ਹਫ਼ਤੇ ਜਾਣ ਲਾਂਗੇ ਸੋ ਗੱਲ ਆਪਣੀ ਚੱਲ ਰਹੀ ਸੀਗੀ ਜਿਹੜਾ ਇੰਗਲੈਂਡ ਦੇ ਵਿੱਚ ਵਾਕਾ ਹੋਇਆ ਹੈ ਨਾ ਅਤੇ ਉਹਦੇ ਉਹਦੇ ਵਿੱਚ ਚਲੋ ਸਾਡੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਪਰਿਵਾਰ ਦੋਨਾਂ ਪਰਿਵਾਰਾਂ ਦੇ ਨਾਲ ਹੈ ਖਾਸ ਕਰਕੇ ਜਿਹੜਾ ਮੁੰਡਾ ਫੌਤ ਹੋ ਗਿਆ ਹੈ ਨਾ ਅਤੇ ਕਈ ਕੁਐਸਚਨ ਵੀ ਆ ਕਿ ਜਿਹੜੇ ਸਾਡੀਆਂ ਨਿਹੰਗ ਜਥੇਬੰਦੀਆਂ ਨੇ ਉਹ ਸਾਰਾ ਕੁਛ ਜਿਹੜਾ ਆ ਉਹ ਉਹਨਾਂ 'ਤੇ ਵੀ ਕੁਐਸਚਨ ਹੁਣ ਇੱਥੇ ਵੀ ਆਉਂਦੇ ਆ ਕਿ ਆਪਾਂ ਕਿੱਦਾਂ ਕਰਨਾ ਕਿਉਂਕਿ ਮੈਂ ਕਿਰਪਾਨ ਇਸ਼ੂ ਦੇ ਵਿੱਚ ਫੋਰ ਫਰੰਟ 'ਤੇ ਰਿਹਾ ਹਾਂ ਗੁਰਦੁਆਰਾ ਸਾਹਿਬ ਪਾਰਕਲੀ ਅਤੇ ਹੋਰ ਸਾਰੇ ਗੁਰਦੁਆਰਿਆਂ ਨਾਲ ਅਤੇ ਉੱਥੇ ਅਸੀਂ ਇਹੀ ਤੱਤ ਕੱਢੇ ਸੀ ਜਿਹੜਾ ਲੋਅ ਵੀ ਜਿਹੜਾ ਕੰਸੀਲਡ ਹੁੰਦਾ ਆ ਇਹ ਵੈਪਨ ਜਿਹੜਾ ਆਪਣਾ ਸ਼੍ਰੀ ਸਾਹਿਬ ਹੈ ਉਹ ਲੋਕਡ ਹੁੰਦਾ ਹੈ ਅਤੇ ਕੰਸੀਲਡ ਹੁੰਦਾ ਇਹਨੂੰ ਸ਼ਰੇਆਮ ਲੈ ਕੇ ਨਹੀਂ ਆਪਾਂ ਘੁੰਮਣਾ ਉਹਦੇ ਨਾਲ ਸਾਡੀ ਬਦਨਾਮੀ ਹੀ ਹੋਣੀ ਆ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਨੌਲੇਜ ਦਾ ਬਹੁਤਾ ਹੈ ਨਾ ਅਤੇ ਉਹ ਚੱਕਦੇ ਨੇ ਇਹਨਾਂ ਗੱਲਾਂ ਨੂੰ ਅਤੇ ਦੂਜਾ ਵੈਪਨ ਨਾਲ ਰੱਖਣਾ ਉਹ ਇਲੀਗਲ ਹੈ ਸ਼੍ਰੀ ਸਾਹਿਬ ਪਾ ਸਕਦੇ ਹਾਂ ਪਰ ਦੋ ਨਹੀਂ ਪਾ ਸਕਦੇ ਦੂਜੀ ਜਿਹੜੀ ਆ ਉਹ ਹੈਗੀ ਵੀ ਕਿਰਚ ਹੈ ਹੈ ਨਾ ਅਤੇ ਤੀਜੀ ਗੱਲ ਇਹ ਹੈ ਕਿ ਵੀ ਅਸੀਂ ਜਿਹੜਾ ਪਬਲਿਕ 'ਚ ਜਾਈਏ ਤਾਂ ਆਪਾਂ ਜਿੱਦਾਂ ਦਾ ਪਹਿਰਾਵਾ ਨੋਰਮਲ ਚੱਲਦੇ ਉੱਦਾਂ ਦੇ ਪਾ ਕੇ ਜਾਈਏ ਜੇ ਆਪਾਂ ਹੁਣ ਨਿਹੰਗ ਸਿੰਘਾਂ ਵਾਲੇ ਪਾਣੇ ਪਾਉਣੇ ਆ ਜਾਂ ਹੋਰ ਪਾਉਣੇ ਆ ਤਾਂ ਆਪਾਂ ਆਪਣੇ ਮੇਲਿਆਂ 'ਚ ਗੁਰਦੁਆਰਿਆਂ 'ਚ ਪਾ ਸਕਦੇ ਹਾਂ ਠੀਕ ਹੈ ਨਾ ਅਤੇ ਹੁਣ ਇਹਦੇ ਬਾਰੇ ਵੀ ਆਪਾਂ ਨੂੰ ਥੋੜ੍ਹਾ ਜਿਹਾ ਇਹਦਾ ਚਿੰਤਨ ਕਰਨਾ ਬਣਦਾ ਹੈ ਵੀ ਆਪਾਂ ਦੂਜੀ ਜਿਹੜੀ ਇਹ ਟ੍ਰੇਨਿੰਗ ਲੈ ਰਹੇ ਆ ਜਿਹਨਾਂ ਤੋਂ ਗਾਈਡੈਂਸ ਲੈ ਰਹੇ ਆ ਉਹ ਕਿਹੋ ਜਿਹੀ ਗਾਈਡੈਂਸ ਦੇ ਰਹੇ ਨੇ ਹੈ ਨਾ ਕੀ ਉਹ ਰਿਸਪੋਂਸੀਬਿਲਟੀ ਸਿਖਾ ਰਹੇ ਨੇ ਕਿ ਤੁਸੀਂ ਅੰਮ੍ਰਿਤ ਛਕ ਲਿਆ ਕਕਾਰ ਪਹਿਨ ਲਏ ਅਤੇ ਉਹ ਕਕਾਰਾਂ ਨੂੰ ਕਿੱਦਾਂ ਤੁਸੀਂ ਮਤਲਬ ਹੋਲਡ ਰੱਖਣਾ ਇੱਕ ਛੋਟੀ ਛੋਟੀ ਗੱਲ 'ਤੇ ਭੜਕ ਕੇ ਉਹ ਕਿਰਪਾਨ ਕੱਢ ਲੈਣੀ ਸ਼੍ਰੀ ਸਾਹਿਬ ਕੱਢ ਲੈਣਾ ਮਤਲਬ ਉੱਦਾਂ ਦੀ ਸਹਿਣ ਸ਼ਕਤੀ ਵਾਲਾ ਸੋਚ ਸਮਝ ਕੇ ਉਹ ਅੰਮ੍ਰਿਤ ਛਕਾਉਣ ਲੋਕਾਂ ਨੂੰ ਹੈ ਨਾ ਸੋ ਇਸ ਕਰਕੇ ਮਤਲਬ ਇਹ 'ਤੇ ਕਈ ਸਵਾਲ ਉੱਠਦੇ ਨੇ ਉੱਠਣਗੇ ਵੀ ਅਤੇ ਦੂਜੀ ਗੱਲ ਇਹ ਆ ਕਿ ਇਹ ਜਿਹੜਾ ਮਸਲਾ ਆ ਮੇਰੀ ਇੰਗਲੈਂਡ ਵੀ ਗੱਲ ਹੋਈ ਆ ਅਤੇ ਉੱਥੋਂ ਮੈਸੇਜ ਵੀ ਆਏ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਹੁਕਮਨਾਮਾ ਵੀ ਕੱਢਿਆ ਆ
ਹੈ ਨਾ
ਅਤੇ ਗੱਲ ਇਹ ਆ ਵੀ ਇਹਨੂੰ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ ਨਸਲੀ ਰੰਗਤ
ਜੀ
ਦਿੱਤੀ ਜਾ ਰਹੀ ਆ ਅਤੇ ਉਹਦੇ ਵਿੱਚ ਬਹੁਤ ਸਾਰੇ ਐੱਮ ਐੱਲ ਏ ਐੱਮ ਪੀਆਂ ਨੇ ਪੰਜਾਬੀਆਂ ਨੇ ਵੀ ਅਤੇ ਗੋਰਿਆਂ ਨੇ ਵੀ ਇਹ ਗੱਲ ਕਹੀ ਆ ਕਿ ਬਸ ਕਰੋ ਹੁਣ ਸਟੋਪ ਦੈਟ ਕਿ ਇਹ ਗੱਲ ਕੋਈ ਹੋਰ ਹੈ ਅਤੇ ਤੁਸੀਂ ਬਣਾ ਕੋਈ ਹੋਰ ਰਹੇ ਆ ਠੀਕ ਹੈ
ਜੀ
ਅਤੇ ਮੈਂ ਬਾਰ ਬਾਰ ਪਹਿਲਾਂ ਵੀ ਕਿਹਾ ਵੀ ਕਤਲ ਹਜ਼ਾਰਾਂ ਹੀ ਹੁੰਦੇ ਨੇ ਸਾਲਾਂ ਦੇ ਸਾਲ 'ਚ ਹਜ਼ਾਰਾਂ ਹੀ ਕਤਲ ਹੁੰਦੇ ਨੇ ਉਹਨਾਂ ਦਾ ਤਾਂ ਕੋਈ ਨਾਮੋ ਨਿਸ਼ਾਨ ਨਹੀਂ ਕੋਈ ਕੁਛ ਨਹੀਂ ਇਹਨੂੰ ਕਿਉਂ ਮਤਲਬ ਹਵਾ ਦਿੱਤੀ ਜਾ ਰਹੀ ਹੈ ਨਾ ਸੋ ਇਸ ਕਰਕੇ ਸਰਕਾਰ ਵੱਲੋਂ ਮੈਨੂੰ ਜਿੱਥੇ ਇੰਟਰਨਲ ਨੌਲੇਜ ਹੈਗੀ ਆ ਕਿ ਸਰਕਾਰੀ ਅਫਸਰਾਂ ਨੂੰ ਵੀ ਡਾਇਰੈਕਸ਼ਨਾਂ ਚਲੇ ਗਈਆਂ ਕਿ ਡੋਂਟ ਗੈਟ ਇਨ ਟੂ ਦਿਸ ਇਹ 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 ਕੋਈ ਤੁਹਾਡਾ ਮਸਲਾ ਨਹੀਂ ਇਹ ਕੋਰਟ 'ਚ ਚਲੇ ਗਿਆ ਲੈਟ ਦੈਮ ਹੈਂਡਲ ਇਟ ਵੀ ਤੁਸੀਂ ਇਹ ਮੇਕ ਸ਼ੋਰ ਕਰੋ ਵੀ ਇਹ ਜਿਹੜੀਆਂ ਇਹਨੂੰ ਨਸਲੀ ਰੰਗਤ ਅਫਸਰਾਂ ਦਫ਼ਤਰਾਂ ਦੇ ਵਿੱਚ ਜਾਂ ਹੋਰ ਕਿਤੇ ਵੀ ਹੋਣੀ ਨਹੀਂ ਚਾਹੀਦੀ ਇਹ ਸਰਕਾਰ ਵੱਲੋਂ ਡਾਇਰੈਕਸ਼ਨਾਂ ਜਾ ਚੁੱਕੀਆਂ ਨੇ ਕਿਉਂਕਿ ਨੁਕਸਾਨ ਹੋ ਰਿਹਾ ਨਾ ਇਹਦੇ ਵਿੱਚ ਬਹੁਤ ਨੁਕਸਾਨ ਹੋ ਰਿਹਾ
ਇੱਕ ਕਿਤੇ ਨਾ ਕਿਤੇ ਭਾਜੀ ਆਪਾਂ ਕਦੇ ਵੀ ਦੇਖਦੇ ਹਾਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਜਿਹੜਾ ਜ਼ਿਆਦਾ ਹਵਾ ਦਿੰਦਾ ਕਿਸੇ ਵੀ ਇਸ ਤਰ੍ਹਾਂ ਦੇ ਮੁੱਦੇ ਨੂੰ ਆਪਣੇ ਪੰਜਾਬੀਆਂ ਦੇ ਕਈ ਮੈਂ ਦੇਖਦਾ ਹੁੰਦਾ ਬੜੇ ਹਾਸੋਹੀਨ ਕਮੈਂਟ ਆਉਂਦੇ ਨੇ ਕਿ ਤੁਸੀਂ ਆਪਣੀ ਕਮਿਊਨਿਟੀ ਲਈ ਹੀ ਇੰਨਾ ਮਤਲਬ ਕਿ ਗਲਤ ਲਿਖਦੇ ਹੋ ਇਹ ਬੜਾ ਸ਼ਰਮਨਾਕ ਹੈ
ਦੇਖੋ ਸਵੈ ਚਿੰਤਨ ਤਾਂ ਹੋਣਾ ਚਾਹੀਦਾ ਹੈ ਨਾ ਸਵੈ ਚਿੰਤਨ ਤਾਂ ਹੋਣਾ ਚਾਹੀਦਾ ਅਤੇ ਪਰ ਸਾਡੇ ਕੀ ਹੈ ਨਾ, ਸਾਡੇ ਵੀ ਜਿਹੜੇ ਨੇ ਉਹ ਆਪਣੇ ਬੰਦੇ ਆ, ਉਹਨਾਂ ਦੇ ਅੰਦਰ ਵੀ ਜਿਹੜਾ ਗੁਬਾਰ ਭਰਿਆ ਆ ਉਹ ਫਿਰ ਆਪਣਿਆਂ ਦੇ ਉਲਟੇ ਹੀ ਕੱਢਦੇ ਨੇ। ਮੈਂ ਸਵੇਰੇ ਵੀ ਦੱਸਿਆ ਸੀ ਕਿ ਸਾਡੇ ਬੰਦੇ ਫਿਰ ਗੋਰੇ ਬਣਨ ਦੀ ਟਰਾਈ ਕਰਦੇ ਨੇ। ਇੱਦਾਂ ਨਹੀਂ ਵੀ ਆਪਾਂ ਇੱਕ ਸਾਰ ਤੇ, ਆਪਾਂ ਵੀ ਹੁਣ ਗੱਲ ਕਰ ਰਹੇ ਹਾਂ, ਆਪਾਂ ਇੱਕ ਇੱਕ ਫਰੇਮਵਰਕ ਦੇ ਵਿੱਚ ਰਹਿ ਕੇ ਕਰ ਰਹੇ ਹਾਂ ਗੱਲ, ਕਿ ਦੋਵੇਂ ਪੱਖ ਜਿਹੜੇ ਨੇ ਉਹ ਦੇਖਣੇ ਅਤੇ ਜਾਣਨੇ ਜ਼ਰੂਰੀ ਹੁੰਦੇ। ਕਈ ਹੁੰਦੇ ਆਹ ਦੇਖੋ ਜੀ ਕੀ ਕਰਤਾ ਇਹਨੇ, ਉਹ ਦੇਖੋ ਜੀ ਹੁਣ ਕੀ ਕਰਤਾ, ਠੀਕ ਆ, ਇਹਦੇ ਪਿੱਛੇ ਪੂਰੀ ਇੱਕ ਸਟੋਰੀ ਹੁੰਦੀ ਆ, ਹਰ ਪੱਖ ਦੇਖਣਾ ਬਣਦਾ, ਫਿਰ ਉਹ ਫੈਸਲਾ ਜਿਹੜਾ ਆ। ਦੂਜੀ ਗੱਲ, ਨਾ ਤਾਂ ਮੈਂ ਉੱਥੇ ਸੀ ਨਾ ਤੁਸੀਂ ਉੱਥੇ ਸੀ, ਠੀਕ ਹੈ ਨਾ। ਹੁਣ ਉਹ ਕੋਰਟ 'ਚ ਜਾਏਗਾ, ਕੇਸ ਇਨਵੈਸਟੀਗੇਸ਼ਨ ਹੋਈ, ਉਹਨੂੰ ਜੇਲ੍ਹ ਹੋਈ ਆ, ਅਤੇ ਉਹਦੇ ਵਿੱਚ ਉਹ ਸਾਰੀਆਂ ਗੱਲਾਂ ਸਾਹਮਣੇ ਆ ਜਾਣਗੀਆਂ। ਚਲੋ, ਸਾਡੇ ਰਮਨਦੀਪ ਜੀ ਜੁੜੇ ਨੇ ਸਾਡੇ ਨਾਲ ਰਿਵਰਲੈਂਡ ਤੋਂ, ਅਤੇ ਇਹਨਾਂ ਦਾ ਵੀ ਸਵਾਗਤ ਹੈ। ਵਟਸਐਪ ਜ਼ਰੀਏ ਇਹਨਾਂ ਨੇ ਮੈਸੇਜ ਭੇਜਿਆ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ। ਅਤੇ ਮੈਂ ਇੱਕ ਬੇਨਤੀ ਕਰਦਾ ਸਾਰੇ ਜਿੰਨੇ ਵੀ ਸਤਿਕਾਰਤ ਲਿਸਨਰ ਸੁਣ ਰਹੇ ਆ, ਕਿ ਐਂਡਰਾਇਡ ਦੇ ਉੱਤੇ ਸਾਡੀ ਆਪਣੀ ਐਪ ਦਾ ਅਪਡੇਟ ਆ ਚੁੱਕਾ ਆ, ਉਹ ਇੰਸਟਾਲ ਕਰੋ ਪਲੀਜ਼, ਉਹਦੇ ਵਿੱਚ ਸਾਈਨ ਅਪ ਕਰ ਲਓ, ਅਤੇ ਕਾਫੀ ਫੈਸਿਲਿਟੀਆਂ ਨੇ। ਹਰਮਨ ਰੇਡੀਓ ਦਾ ਆਪਣਾ ਚੱਲ ਰਿਹਾ, ਉਹਦੇ ਵਿੱਚ ਸਾਰੇ ਯੂਟਿਊਬ ਵੀਡੀਓ ਪਏ ਨੇ, ਪੋਡਕਾਸਟ ਪਏ ਨੇ ਉਹਦੇ ਵਿੱਚ। ਦਰਬਾਰ ਸਾਹਿਬ ਤੋਂ ਜਿਹੜਾ ਲਾਈਵ ਉੱਥੇ ਰੇਡੀਓ ਚੱਲ ਰਿਹਾ, ਅਤੇ ਉਹਦੇ ਵਿੱਚ ਬਹੁਤ ਫੈਸਿਲਿਟੀਆਂ, ਹੁਕਮਨਾਮਾ ਸਾਹਿਬ ਲਿਸਟ ਅਤੇ ਵਿਚਾਰ ਬਹੁਤ ਬਹੁਤ ਕੁਛ ਹੈ ਉਹਦੇ ਵਿੱਚ। ਅਤੇ ਮੇਰਾ ਖਿਆਲ ਵਨ ਆਫ ਦਾ ਬੈਸਟ ਐਪ ਹੋਏਗੀ ਉਹ ਦਰਬਾਰ ਸਾਹਿਬ ਤੋਂ ਕੀਰਤਨ ਸੁਣਨ ਦੀ। ਫਿਰ ਗੁਰਦੁਆਰਾ ਗਲੈਨਵੁੱਡ ਸਾਹਿਬ ਦਾ ਵੀ ਸਿਮਿਲਰ ਹੀ ਆ, ਅਤੇ ਬੜੀਆਂ ਉਹਦੇ 'ਚ ਈਮੇਲ ਮੈਸੇਜ ਸਾਰੇ ਉਹਦੇ ਵਿੱਚ ਹੀ ਤੁਸੀਂ ਸੈਂਡ ਕਰ ਸਕਦੇ ਹੋ। ਈਵਨ ਕਿ ਤੁਸੀਂ ਹੁਕਮਨਾਮਾ ਸਾਹਿਬ ਗੁਰਦੁਆਰਿਆਂ ਤੋਂ ਸ਼ੇਅਰ ਵੀ ਕਰ ਸਕਦੇ ਹੋ ਇੱਕ ਦੂਜੇ ਦੇ ਨਾਲ। ਨਿਊਜ਼ ਖਬਰਾਂ ਜਿਹੜੀਆਂ ਘੱਟੋ ਘੱਟ 100 ਖਬਰ ਰੋਜ਼ ਉਹਦੇ ਵਿੱਚ ਐਡ ਹੁੰਦੀ ਆ, ਸੋ ਤੁਸੀਂ ਉਹ ਬਰੀਫ ਖਬਰ ਜਿਹੜੀ ਆ 30 ਸੈਕਿੰਡ 40 ਸੈਕਿੰਡ ਦੀ ਪੜ੍ਹ ਵੀ ਸਕਦੇ ਹੋ ਅਤੇ ਸੁਣ ਵੀ ਸਕਦੇ ਹੋ ਨਾਲੇ। ਜੇ ਪੜ੍ਹਨ ਨਹੀਂ ਆਉਂਦੀ ਪੰਜਾਬੀ ਤਾਂ ਬਟਨ ਦੱਬੋ ਤਾਂ ਤੁਹਾਨੂੰ ਪੜ੍ਹ ਕੇ ਸੁਣਾ ਦੇਗੀ, ਸੋ ਇਹ ਵੀ ਫੈਸਿਲਿਟੀ ਉਹਦੇ ਵਿੱਚ ਆ। ਸੋ ਆਈਫੋਨ ਦੀ ਐਪ 2 ਹਫ਼ਤਿਆਂ 'ਚ ਆ ਰਹੀ ਆ, ਅਤੇ ਐਂਡਰਾਇਡ ਦੀ ਜਿਹੜੀ ਆ ਐਪ ਉਹ ਆ ਚੁੱਕੀ ਆ, ਅਤੇ ਅਸੀਂ ਪੋਸਟਰ ਵਗੈਰਾ ਤਾਂ ਨਹੀਂ ਸ਼ੇਅਰ ਕਰਦੇ ਕਿਉਂਕਿ ਅਸੀਂ, ਮੈਂ ਕੁਇਕ ਅਪਡੇਟ ਮੰਡੇ ਨੂੰ ਹੋਰ ਦੇਣੀ ਆ, ਉਹਦੇ 'ਚ 2-4 ਬੱਗ ਸੀਗੇ ਉਹ ਮੈਂ ਕੱਢ ਕੇ, ਅਤੇ ਐਂਡਰਾਇਡ ਦੀ ਫਿਰ ਮੈਂ ਅਪਡੇਟ ਦੇਵਾਂਗਾ, ਉਦੋਂ ਫਿਰ ਸ਼ੇਅਰ ਕਰਾਂਗੇ। ਚਲੋ, ਪਿੰਦਰ ਬਰਾੜ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਪਿੰਦਰ, ਕੀ ਹਾਲ ਚਾਲ? ਅਤੇ ਸੋਹੀ ਸਾਹਿਬ ਕਹਿੰਦੇ ਕਿ ਧੰਨਵਾਦ, ਇੰਜੋਇੰਗ ਯੂਅਰ ਪ੍ਰੋਗਰਾਮ ਫਰੋਮ ਗ੍ਰਿਫਤ। ਹਾਂਜੀ, ਨਹੀਂ ਨਹੀਂ ਬਹੁਤ ਵਧੀਆ ਜੀ ਆਇਆਂ ਨੂੰ। ਅਤੇ ਚਲੋ, ਉਸ ਤੋਂ ਬਾਅਦ ਅਗਲੇ ਟੋਪਿਕ 'ਤੇ ਚੱਲਦੇ ਹਾਂ ਜੀ। ਤਾਂ ਪੇ ਰੇਟ, ਕਹਿੰਦੇ ਤਨਖਾਹ ਵੱਧ ਗਈ ਆਸਟ੍ਰੇਲੀਆ 'ਚ, ਵਧਾਈਆਂ ਤੁਹਾਨੂੰ ਬਹੁਤ ਬਹੁਤ। ਤੁਹਾਨੂੰ ਕਾਹਦੀਆਂ, ਜਾਣੀ ਕਿ ਤੁਸੀਂ ਤਾਂ ਦੇਣ ਵਾਲਿਆਂ 'ਚੋਂ।
ਕਾਮਿਆਂ ਨੂੰ ਵਧਾਈਆਂ।
ਆਹੋ,
ਵਰਕ ਕਮਿਸ਼ਨ, ਵਰਕ ਫੇਅਰ ਕਮਿਸ਼ਨ ਵੱਲੋਂ, ਫੇਅਰ ਵਰਕ ਕਮਿਸ਼ਨ ਵੱਲੋਂ ਜਿਹੜਾ ਅਪਡੇਟ ਆ ਚੁੱਕੀ ਹੈ ਭਾਜੀ, ਕਿ 5.97% ਜਿਹੜੀ ਪੇ ਰੇਟ ਹੈ ਉਹ 1 ਜੁਲਾਈ ਤੋਂ ਵੱਧ ਰਿਹਾ, ਤੇ ਜਿਹੜੀ ਤਕਰੀਬਨ $26 ਜਿਹੜੀ ਮਿਨੀਮਮ ਪੇ ਵੇਜ ਹੈ ਉਹ ਹਰ ਇੱਕ ਆਸਟ੍ਰੇਲੀਅਨ ਦੀ ਰਹੇਗੀ, ਤੇ ਓਨਾ ਕੁ ਅਸੀਂ ਮਹਿੰਗਾਈ ਵੀ ਵਧਾ ਦੇਣੀ ਹੈ ਨਾਲ ਜਿੰਨੀ ਕੁ ਅਸੀਂ ਤਨਖਾਹ ਵਧਾਉਣੀ ਆ
ਓਨਾ ਟੈਕਸ ਵੀ ਵਧਾ ਦੇਣਾ।
ਜੀ ਬਿਲਕੁਲ,
ਓਨਾ ਟੈਕਸ ਵੀ ਵਧਾ ਦੇਣਾ, ਤੇ ਗੱਲ ਇਹ ਆ ਵੀ ਇੱਧਰੋਂ ਦੇ ਦੇਣਾ, ਇੱਧਰੋਂ ਦਵਾ ਦੇਣਾ ਤੇ ਉੱਧਰੋਂ ਲੈ ਲੈਣਾ, ਆਪ ਥੋੜੋ ਦੇਣਾ ਆ, ਉਹ ਤਾਂ ਬਿਜ਼ਨਸਾਂ ਤੋਂ ਦਵਾਉਣਾ ਹੈ। ਸੋ
ਜੀ,
ਮਤਲਬ ਉਹਨਾਂ ਉਹਨਾਂ ਤੋਂ ਦਵਾ ਕੇ ਤੇ ਇੱਧਰੋਂ ਆਪ ਲੈ ਲੈਣਾ ਸਰਕਾਰ ਨੇ, ਤੇ ਇਹ ਫੰਡਾ।
ਕਈ ਵਾਰੀ ਭਾਜੀ ਸੋਚੀਦਾ ਕਾਮਿਆਂ ਨਾਲ ਉਹ ਜਿਹੜੀ ਲੁੱਟ ਹੈ ਉਹ ਬਿਜ਼ਨਸ ਮਾਲਕ ਦੀ ਜ਼ਿਆਦਾ ਹੁੰਦੀ ਹੈ, ਨਾ ਸਾਨੂੰ ਸਾਨੂੰ ਕੋਈ ਛੁੱਟੀਆਂ, ਨਾ ਸਾਡੇ ਕੋਈ ਇੰਸ਼ੋਰੈਂਸ ਹੈ, ਨਾ ਸਾਡਾ ਕੋਈ ਆਪਣਾ ਜਾਂਦਾ
ਹੈਗੀ ਹੈ ਇੰਸ਼ੋਰੈਂਸ, ਸਾਡੇ ਫਾਰਮ ਦੀ ਇੰਸ਼ੋਰੈਂਸ ਅੱਜ ਤੋਂ 6-7 ਸਾਲ ਪਹਿਲਾਂ ਨਾ $3,600 ਹੁੰਦੀ ਸੀ ਜਾਂ $4,400, ਠੀਕ ਹੈ, ਤੇ ਸਾਡੀ ਜਾਨ ਨਿਕਲੀ ਹੁੰਦੀ, ਇੰਨੀ ਇੰਸ਼ੋਰੈਂਸ, ਇੰਨੀ ਇੰਸ਼ੋਰੈਂਸ, ਤੇ ਅੱਜ ਦੀ ਡੇਟ 'ਚ $34,000 ਹੈ 5 ਸਾਲਾਂ 'ਚ $34,000। ਸੋ ਇੱਦਾਂ ਹੀ ਗੁਰਦੁਆਰਾ ਸਾਹਿਬ ਦੀ ਇੰਸ਼ੋਰੈਂਸ ਹੈ। ਚਲੋ, ਮੈਂ ਉਹ ਫਿਗਰ ਦੱਸਦਾ ਜਿਹੜੇ ਮੈਂ ਕਨਫਰਮ ਕਰ ਸਕਦਾ, ਮੇਰੇ ਸਾਹਮਣੇ ਹੁੰਦੇ ਨੇ
ਜੀ,
ਤੇ ਉਹ ਸਾਡੇ ਖਜ਼ਾਨਚੀ ਨੇ ਬਲਹਾਰ ਸਿੰਘ, ਤੇ ਉਹ ਉਹ ਪਿੱਟ ਦਿੰਦੇ ਨੇ ਭਾਜੀ ਇੰਸ਼ੋਰੈਂਸ ਗੋਇੰਗ ਅਪ ਅਗੇਨ, ਇੰਸ਼ੋਰੈਂਸ ਗੋਇੰਗ ਅਪ ਅਗੇਨ। ਮੈਂ ਗੁਰਦੁਆਰਾ ਸਾਹਿਬ ਦੀ $2,800 ਹੁੰਦੀ ਸੀ ਇੰਸ਼ੋਰੈਂਸ
ਜੀ,
ਤੇ ਹੁਣ $25,000 ਦੇ ਰਹੇ ਹਾਂ ਜੀ 3-4 ਸਾਲਾਂ 'ਚ। ਤੁਸੀਂ ਫਿਰ ਫਿਰ ਕਹਿੰਦੇ ਗੁਰਦੁਆਰੇ ਦੀ ਗੱਲ, ਗੋਲਕ 'ਚ ਪੈਸੇ ਨਾ ਪਾਓ, ਗਰੀਬਾਂ ਨੂੰ ਵੰਡ ਦਿਓ, ਠੀਕ ਹੈ, ਪਰ ਅਸੀਂ ਤੇ ਫੰਕਸ਼ਨ ਵੀ ਗੁਰਦੁਆਰੇ ਕਰਨੇ ਆ, ਜਾਣਾ ਵੀ ਗੁਰਦੁਆਰੇ, ਲੰਗਰ ਵੀ ਗੁਰਦੁਆਰੇ ਛਕਣਾ, ਪਰ ਪੈਸੇ ਨਾ ਚੜਾਓ ਉੱਤੇ. ਇਹ ਜੀ ਚੋਰ ਹੁੰਦੇ ਗੋਲ. ਹੁਣ ਤੁਸੀਂ ਦੇਖ ਲਓ, $25,000 ਤਾਂ ਇੰਸ਼ੋਰੈਂਸ ਹੀ ਆ. ਫਿਰ
ਜੀ
ਤਕਰੀਬਨ 15 ਦਿਨਾਂ ਦਾ $2,500 ਦੋਨਾਂ ਗੁਰਦੁਆਰਿਆਂ ਦੇ ਵਿੱਚ ਗੈਸ ਦਾ ਬਿੱਲ ਆਉਂਦਾ, ਠੀਕ ਹੈ, ਬਿਜਲੀ ਦਾ $2,500 ਆਉਂਦਾ. ਅਤੇ ਮਤਲਬ ਤੁਸੀਂ ਇਹ ਦੇਖ ਲਓ ਵੀ 24,000 ਹੋ, 24,000 ਹੋ, 24,000 ਹੋ, ਤਕਰੀਬਨ 80-90,000 ਤਾਂ ਮਤਲਬ ਇਹੀ ਖਰਚਾ ਆਉਂਦਾ, ਠੀਕ ਹੈ ਨਾ.
ਜਿਹੜਾ ਹੁਣ ਸੋਸ਼ਲ ਮੀਡੀਆ ਤੇ ਚੱਲ ਰਿਹਾ, ਉਦੋਂ ਲਿਖਾਰੀਆਂ ਵੱਲੋਂ ਜਿਹੜਾ ਲਿਖਿਆ ਗਿਆ, ਪਾਸ਼ ਵੱਲੋਂ ਜਦੋਂ 84 ਦਾ ਹਮਲਾ ਹੋਇਆ, ਪਾਸ਼ ਵੱਲੋਂ ਕਿਹਾ ਗਿਆ ਕੀ ਹੋਇਆ, ਇੱਕ ਇਮਾਰਤੀ ਢਾਈ ਆ. ਭਾਈ ਮੰਨਾ ਸਿੰਘ, ਭਾਈ ਗੁਰਸ਼ਰਨ ਸਿੰਘ ਵਰਗੇ ਏਡੇ ਮਹਾਨ ਨਾਟਕਕਾਰ, ਉਹ ਕਹਿ ਦਿੰਦੇ ਆ ਕਿ ਅਕਾਲ ਤਖ਼ਤ ਦੀ ਥਾਂ ਤੇ ਤੁਸੀਂ ਕੋਈ ਗੁਰਦੁਆਰਾ, ਆਪਣਾ ਸਕੂਲ ਜਾਂ ਕੋਈ ਹੋਰ ਗਰਾਊਂਡ ਬਣਾ ਦਿਓ. ਕਿੰਨਾ ਇਹ ਤੁਸੀਂ ਦੇਖ ਲਓ ਕਿ ਕਿੱਥੇ ਲੋਕਾਂ ਦੇ ਹਿਰਦੇ ਵਲੁੰਦਰੇ ਗਏ ਤੇ ਅਸੀਂ ਇਸ ਤਰ੍ਹਾਂ ਦੇ ਬਿਆਨ ਇੱਕ ਸਾਹਿਤਕ ਹੋ ਕੇ ਦੇ ਰਹੇ ਹਾਂ. ਕਿੰਨੀ ਸ਼ਰਮਨਾਕ ਗੱਲ ਹੈ.
ਨਹੀਂ ਉਹ ਉਹ ਮੈਂ ਉਦੋਂ ਉੱਥੇ ਹੀ ਸੀਗਾ. ਉਹਨਾਂ ਇਹਨਾਂ ਨੂੰ ਨਾ ਭਾਈ ਮੰਨਾ ਸਿੰਘ ਨੂੰ ਇੱਕਦਮ ਪ੍ਰਮੋਟ ਕੀਤਾ ਗਿਆ, ਜਿੱਦਾਂ ਟੀਵੀ 'ਤੇ ਲਿਆਉਂਦਾ ਗਿਆ, ਨਾਟਕ ਕਰਾਉਣੇ ਸ਼ੁਰੂ ਕਰਤੇ, ਭਾਈ ਮੰਨਾ ਸਿੰਘ ਕਰਵਾ ਦਿੱਤੀ. ਉਹ ਇੱਕ ਮਤਲਬ ਹੁਣ ਬਾਅਦ 'ਚੋਂ ਸਮਝ ਆਉਂਦੀ ਹੈ ਕਿ ਬਿਲਕੁਲ ਇੱਕ ਸੋਚੀ ਸਮਝੀ, ਮਤਲਬ ਕੈਂਪੇਨ ਦੇ ਅਧੀਨ ਇਹ ਸਾਰੇ ਲਿਆਂਦੇ ਗਏ. ਇੱਕ ਇਹ ਇਹਨਾਂ ਇੱਕ ਹੋਇਆ ਸੀਗਾ, ਆਪਰੇਸ਼ਨ ਚੱਲਿਆ ਸੀਗਾ, ਆਪਰੇਸ਼ਨ ਸ਼ਾਇਦ ਨਾਈਟ ਡੋਮੀਨੈਂਸ ਕਹਿੰਦੇ ਸੀਗੇ ਉਹਨੂੰ, ਇਹ ਪੰਜਾਬ ਪੁਲਿਸ ਦਾ ਸੀਗਾ. ਉਹਦੇ ਵਿੱਚ ਨਹੀਂ ਨਾਈਟ ਡੋਮੀਨਸ ਸ਼ਾਇਦ ਕੋਈ, ਉਹਦੇ ਵਿੱਚ ਇਹ ਸਾਰੇ ਜਿਹੜੇ ਰਾਈਟਰ ਹੈ, ਆਰਟਿਸਟ ਹੈ, ਇਹਨਾਂ ਨੂੰ ਇਕੱਠੇ ਕਰਕੇ ਇਹਨਾਂ ਤੋਂ ਸ਼ੋਅ ਕਰਵਾਏ ਜਾਂਦੇ. ਚਮਕੀਲਾ ਵਾਜ਼ ਆਲਸੋ ਪਾਰਟ ਆਫ ਦੈਟ, ਕਿ ਗੰਦਲਾ ਕਰਨ ਦੇ ਲਈ ਹੋਰ ਵੀ ਮਤਲਬ ਇੰਸਟਾਲ ਕੀਤੇ ਗਏ ਅਤੇ ਉਹਨਾਂ ਤੋਂ ਗਵਾਇਆ ਗਿਆ. ਈਵਨ ਕਿ ਗੁਰਦਾਸ ਮਾਨ 'ਤੇ ਵੀ ਦੋਸ਼ ਲੱਗਦੇ ਨੇ, ਹੈ ਨਾ, ਵੀ ਇਹ ਵੀ ਇਹਨਾਂ ਨੂੰ ਵੀ ਉੱਥੇ ਡੇਰੇ ਬਿਠਾ ਲਿਆ ਗਿਆ, ਨੂਰ ਮਤਲਬ ਆਪਣੇ ਨਕੋਦਰ ਜਾ ਕੇ, ਅਤੇ ਸਾਰਾ ਉੱਦਾਂ ਤਾਂ ਪਤਾ ਹੀ ਹੈ ਸਾਰਿਆਂ ਨੂੰ, ਅਤੇ ਠੀਕ ਹੈ. ਅਤੇ ਉਹ ਉਹਦੇ ਵਿੱਚ ਫਿਰ ਇਹਨਾਂ ਨੂੰ ਜਾਣੀ ਕਿ ਐਂਟੀ ਸਿੱਖ ਸਿੱਖੀ ਦਾ ਪ੍ਰਚਾਰ ਜਾਣੀ ਕਿ ਕਰਨ ਦੇ ਲਈ ਸੀਗਾ ਵੀ ਇਹ ਕਰਾਓ. ਭਾਈ ਮੰਨਾ ਸਿੰਘ ਤਾਂ ਮਤਲਬ ਹੀ ਵਾਜ਼ ਗੁੱਡ ਮਤਲਬ ਬੰਦੇ ਸੀਗੇ, ਪਰ ਉਹਨਾਂ ਦੀ ਜਿਹੜੀ ਆ ਹਰਕਤਾਂ 2-4 ਇਹਨਾਂ ਨੇ ਕੀਤੀਆਂ, ਉਹ ਮੈਨੂੰ ਵੀ ਮੇਰੇ ਤਾਂ ਉਦੋਂ ਦੇ ਹੀ ਲੈ ਗਏ ਸੀਗੇ, ਹੈ ਨਾ. ਪਾਸ਼ ਜਿਹੜਾ ਉਹ ਗੁੱਡ ਰਾਈਟਰ ਸੀਗਾ, ਉਹਦੀਆਂ ਬਹੁਤ ਸੋਹਣੀਆਂ ਕਵਿਤਾਵਾਂ ਨੇ ਕਈ, ਪਰ ਉਹਨੇ ਆਪਣਾ ਫਿਰ ਪੋਲੀਟੀਕਲ ਬਣਾ ਲਿਆ ਸਿਸਟਮ, ਉਹ ਜਿਹੜਾ ਸਰਕਾਰ ਦੇ ਅਗੇਂਸਟ ਹੋਣੇ ਚਾਹੀਦੇ ਸੀਗੇ, ਇਹ ਉਹ ਸਰਕਾਰ ਦੇ ਹੱਕ ਦੇ ਵਿੱਚ ਫਿਰ ਖੜ੍ਹ ਗਏ ਜਾ ਕੇ, ਠੀਕ ਹੈ ਨਾ. ਅਤੇ ਚਲੋ ਐਨੀਵੇ, ਆਪਾਂ ਮੈਸੇਜ ਲੈਂਦੇ ਹਾਂ. ਸਾਡੇ ਨਾਲ ਭੁਪਿੰਦਰਪਾਲ ਸਿੰਘ ਜੁੜੇ ਨੇ, ਲਾਂਬਾ ਫਤਿਹ ਬੁਲਾ ਰਹੇ ਨੇ. ਕਹਿੰਦੇ ਜਸਕਰਨ ਦੇ ਨਾਮ ਨਾਲ ਨਾ ਸਕਰੀਨ 'ਤੇ ਸ਼ੀਂ ਆ ਰਿਹਾ ਜੀ, ਇਸ ਨੂੰ ਕਰੈਕਟ ਕਰੋ ਪਲੀਜ਼. ਹੁਣ ਤੁਸੀਂ ਦੱਸੋ, ਕਰੀਏ ਜਾਂ ਨਾ ਕਰੀਏ? ਆਪਣੇ ਬਾਰੇ ਵੀ ਕਿੱਥੋਂ ਤੁਸੀਂ, ਕਿੱਦਾਂ ਹੋ?
ਵੈਸੇ ਜੀ ਮੇਰਾ ਪਿਛੋਕੜ ਜਿਹੜਾ ਬਠਿੰਡਾ ਜ਼ਿਲ੍ਹਾ ਦਾ ਪਿੰਡ ਹੈ, ਮੌੜ ਮੰਡੀ ਮਾਲਵੇ ਇਲਾਕੇ ਦਾ, ਬੜੀ ਹੈਗੀ ਆ ਮੰਡੀ, ਕਾਫੀ
ਮੌਕੇ
ਹੋਈਆਂ ਸੀਗੀਆਂ. ਤੇ ਸ਼ੀਂ ਸਾਡਾ ਗੋਤ ਹੈ ਜੀ, ਤੇ ਬਾਹਲੀ ਜਾਣਕਾਰੀ ਮੈਨੂੰ ਮੇਰੇ ਗੋਤ ਬਾਰੇ ਨਹੀਂ ਹੈ, ਬਸ ਮੈਨੂੰ ਇੰਨਾ ਕੁ ਪਤਾ ਵੀ ਸਾਡਾ ਗੋਤ ਸ਼ੀਂ ਹੈ. ਅਸੀਂ ਬਸ ਜਿਵੇਂ ਸਾਨੂੰ ਪਿੱਛੇ ਤੁਰਿਆਂ ਦੀ ਗੱਡੀ ਫੜਾਤੀ, ਅਸੀਂ ਉਵੇਂ ਅੱਗੇ ਗੱਡੀ ਤੋਰੀ ਆਉਂਦੇ.
ਠੀਕ ਹੈ. ਨਹੀਂ ਹੈਗਾ ਸ਼ੀਂ ਗੋਤ ਤਾਂ, ਪਰ ਜਦੋਂ ਨਾ ਹੁਣ ਲਿਖਦੇ ਨੇ ਉਹ ਕਈ ਸੱਜਣ ਮਿੱਤਰ ਪਿਆਰੇ ਸਮਝਦੇ ਵੀ ਸਿੰਘ ਦੇ ਸਪੈਲਿੰਗ ਗਲਤ ਹੋਏ ਹੋਏ ਨੇ, ਤੇ ਤਾਂ ਕਰਕੇ ਉਹ, ਕਿਉਂਕਿ ਹੈਗੇ ਵੀ ਇਹ ਵੀ 5 ਅੱਖਰ ਹੈ, ਉਹ ਵੀ 5 ਅੱਖਰ, ਤੇ ਉਹ ਲੱਗਦਾ ਵੀ ਇਹਦੇ ਵੀ ਸ਼ੁਰੂ 'ਚ ਐੱਸ ਹੈ, ਉਹਦੇ ਵੀ ਉੱਧਰ ਵੀ ਐੱਚ, ਐਂਡ 'ਚ ਇਹਦੇ ਵੀ ਐੱਚ, ਹੈ ਨਾ. ਖੈਰ
ਜੀ,
ਹਾਂ ਸਾਡੇ ਨਾਲ ਰਵਿੰਦਰ ਸਿੰਘ ਧਨੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ. ਕੀ ਹਾਲ ਚਾਲ ਹੈ ਰਵਿੰਦਰ ਜੀ? ਆਇਆਂ ਨੂੰ ਜਸਵਿੰਦਰਪਾਲ ਕੌਰ ਢਿੱਲੋਂ ਜੀ ਸਾਡੇ ਨਾਲ ਜੁੜੇ ਨੇ, ਭੈਣ ਜੀ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਸੀਂ ਨਵੇਂ ਐਪ ਯੂਜ਼ ਕਰ ਰਹੇ ਹਾਂ ਜੀ। ਬਹੁਤ ਬਹੁਤ ਧੰਨਵਾਦ, ਸਾਈਨ ਅਪ ਵੀ ਕਰ ਲਓ, ਉਹਦੇ ਵਿੱਚ ਤੁਹਾਨੂੰ ਹੋਰ ਸੇਵਿੰਗ ਸੂਵਿੰਗ ਦੀ ਬੜੀ ਹੋ ਜਾਏਗੀ। ਤੁਸੀਂ ਆਪਣਾ ਫੇਵਰੇਟ ਚੈਨਲ ਜਿਹੜਾ ਉਹ ਸੇਵ ਕਰ ਸਕਦੇ, ਜਦੋਂ ਐਪ ਖੁੱਲ੍ਹੇ ਤਾਂ ਉਹੀ ਖੁੱਲ੍ਹਦੇ ਹੀ, ਪੋਡਕਾਸਟਿੰਗ ਸੇਵਿੰਗ ਅਤੇ ਹੋਰ ਸਾਰਾ ਕੁਛ ਵਿੱਚੋਂ ਹੀ ਚਲੇ ਜਾਏਗਾ, ਅਤੇ ਉਹ ਵੀ ਤੁਸੀਂ ਜ਼ਰੂਰ ਸਾਈਨ ਅਪ ਵੀ ਕਰ ਲੈਣਾ। ਅਤੇ ਚਲੋ ਉਸ ਤੋਂ ਬਾਅਦ ਚੱਲਦੇ ਹਾਂ ਜੀ। ਭੁਪਿੰਦਰ ਸਿੰਘ ਕਹਿੰਦੇ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ, ਅਤੇ ਸਤਿ ਸ਼੍ਰੀ ਅਕਾਲ ਟੂ ਜਿਸ ਕਾਰਨ। ਅਤੇ ਗੈਰੀ ਨੱਤ ਹੁਣੀ ਸਾਡੇ ਨਾਲ ਜੁੜੇ ਨੇ, ਕਹਿੰਦੇ ਕਿ ਭਾਅ ਜੀ ਪਹਿਲਾਂ ਹੀ ਮਾਫ਼ੀ, ਪਰ ਗੁਰੂ ਸਾਹਿਬ ਦਾ ਕੋਡ ਆਫ ਕੰਡਕਟ ਹੈ ਜੋ ਕਿ ਇਹਨਾਂ ਮੁਲਕਾਂ ਸਾਨੂੰ ਹੱਕ ਵੀ ਦਿੰਦਾ ਹੈ। ਗੁਰੂ ਸਾਹਿਬ ਨੇ ਸੈਲਫ ਡਿਫੈਂਸ ਲਈ ਇਹ ਕਿਰਪਾਨ ਸਾਨੂੰ ਦਿੱਤੀ ਹੈ, ਪਰ ਉਸ ਤੋਂ ਪਹਿਲਾਂ ਇਸ ਨੂੰ ਪਾਉਣ ਦੇ ਲਈ ਕਾਬਲ ਹੋਣ ਲਈ ਗੁਰੂ ਸਾਹਿਬ ਦੀ ਦਿੱਤੀ ਸਿੱਖਿਆ ਮਨ 'ਤੇ ਲਾਗੂ ਕਰਨੀ ਬਹੁਤ ਜ਼ਰੂਰੀ ਹੈ। ਪਰ ਹੁਣ ਤੁਸੀਂ ਆਮ ਹੀ ਦੇਖਦੇ ਹੋ ਕਿ ਕੜਾ ਕਿਰਪਾਨ ਦਿਖਾਵੇ ਲਈ ਅਤੇ ਆਮ ਕਿਰਪਾਨ ਨਾਲੋਂ ਵੱਖਰਾ ਇਹ ਕਿਰਚ ਟਾਈ ਪਾ ਕੇ ਬਹੁਤ ਮਹਾਨ ਸਿੱਖ ਸਮਝਦੇ ਆ, ਅਤੇ ਇਹ ਧਾਰਮਿਕ ਹੋਛਾਪਣ ਬਹੁਤ ਹੈ। ਪਰ ਇਹ ਕੁਛ ਕੁ ਲੋਕ ਕਰਦੇ ਨੇ, ਪਰ ਕਈ ਵਾਰੀ ਨਵੀਂ ਨੌਜਵਾਨੀ ਇਸ ਨੂੰ ਅੱਗੇ ਅਪਣਾ ਲੈਂਦੀ ਆ। ਮੈਨੂੰ ਲੱਗਦਾ ਹੈ ਕਿ ਇਹ ਇੱਕ ਬਿਲਕੁਲ ਸੱਚਾਈ ਹੈ ਕਿ ਜਿਹੜੇ ਅਸੀਂ ਕਕਾਰ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਉਹ ਪਾਉਣੇ ਚਾਹੀਦੇ ਆ, ਮਰਿਆਦਾ ਵਿੱਚ ਰਹਿ ਕੇ ਪਾਉਣੇ ਚਾਹੀਦੇ ਆ, ਸਾਨੂੰ ਸਰਕਾਰ ਹੱਕ ਵੀ ਦਿੰਦੀ ਆ, ਆਪਾਂ ਗੱਲ ਕਰ ਚੁੱਕੇ ਹਾਂ, ਠੀਕ ਹੈ। ਆ ਜਿਹੜੀ ਇਹ ਹੈਗੀ ਧਾਰਮਿਕ ਫੈਸ਼ਨ, ਫੈਸ਼ਨ ਪ੍ਰਸਤੀ, ਠੀਕ ਹੈ
ਜੀ,
ਓਵਰ ਐਕਸਪ੍ਰੈਸ ਕਰਨਾ ਆਪਣੇ ਆਪ ਨੂੰ, ਅਤੇ ਆਪਾਂ ਓਵਰ ਐਕਸਪ੍ਰੈਸ ਕਮਿਊਨਿਟੀ 'ਚ ਨਾ ਕਰੀਏ। ਓਵਰ ਐਕਸਪ੍ਰੈਸ ਤਾਂ ਜੇ ਕੋਈ ਭੜਕੀਲੇ ਕੱਪੜੇ ਪਾ ਕੇ ਉਹਨੂੰ ਵੀ ਲੋਕ ਗਾਲਾਂ ਹੀ ਕੱਢਦੇ ਨੇ, ਹੈ ਨਾ। ਅਤੇ ਆਪਾਂ ਜਿਹੜੀ ਐਕਸਪ੍ਰੈਸ਼ਨ ਹੈ, ਜਿਸ ਕਾਰਨ ਮੈਂ ਪਹਿਲਾਂ ਵੀ ਸਮਝਦਾ ਸੀਗਾ ਵੀ ਸਾਨੂੰ ਜਿਹੜੀ ਧਾਰਮਿਕ ਐਕਸਪ੍ਰੈਸ਼ਨ ਆਪਣੇ ਗੁਣਾਂ ਦੀ ਕਰਨੀ ਚਾਹੀਦੀ ਆ।
ਜੀ
ਜਿਵੇਂ ਹੁਣ ਆਪਾਂ ਸੇਵਾ ਕਰਦੇ ਹਾਂ, ਲੰਗਰ ਵਰਤਾਉਂਦੇ ਹਾਂ, ਖੜ੍ਹਦੇ ਹਾਂ, ਉਹ ਹੈ ਐਕਸਪ੍ਰੈਸ਼ਨ, ਰਾਈਟ, ਠੀਕ ਹੈ। ਜੇ ਆਪਾਂ ਹੁਣ ਉੱਥੇ ਮਤਲਬ ਮੈਂ ਆ ਦਸਤਾਰ 'ਤੇ ਪਬਲਿਕ ਸ਼ੋਪਿੰਗ ਜਾਣਾ ਅਤੇ ਮੈਂ ਚੱਕਰ ਲਾ ਕੇ ਜਾਵਾਂ ਅਤੇ ਬੜਾ ਕਿਰਪਾਨ ਪਾ ਕੇ ਚੱਲ ਜਾਵਾਂ, ਮਤਲਬ ਉੱਥੇ ਸ਼ੋਪਿੰਗ ਕਰ, ਮੈਂ ਉੱਥੇ ਕੀ ਕਰਨਾ ਹੈ, ਮਤਲਬ ਪੀਪਲ ਵਿਲ ਫੀਲ ਅਨਸੇਫ, ਹੈ ਨਾ
ਜੀ,
ਠੀਕ ਹੈ। ਉਹ ਓਵਰ ਐਕਸਪ੍ਰੈਸ਼ਨ ਹੈ। ਮੈਨੂੰ ਨਾ ਕੱਲ੍ਹ ਯਾਦ ਆ ਗਈ, ਇੱਕ ਨਾ ਸੀਰੀਅਲ ਵੀ ਬਣਿਆ ਸੀਗਾ, ਉਹਦੇ ਵਿੱਚ ਨਾ ਇੰਗਲੈਂਡ ਦੀ ਗੱਲ ਹੈ, ਅਤੇ ਇੱਕ ਉਹ ਨਵਾਂ ਨਵਾਂ ਪੁਲਿਸ ਆਫਿਸਰ ਭਰਤੀ ਹੁੰਦਾ, ਉਹ ਪਿੱਛੋਂ ਜਿਹਦੀ ਬੈਕਗਰਾਊਂਡ ਹੁੰਦੀ, ਅਤੇ ਉਹ ਇੱਕਦਮ ਆ ਕੇ ਨਾ ਉਹਨੂੰ ਇੱਕ ਸਿੱਖ ਜਾ ਰਿਹਾ ਹੁੰਦਾ ਅਤੇ ਉਹਨੇ ਮਿਸਬਿਹੇਵ ਕਰਨ ਲੱਗ ਪੈਂਦਾ, ਅਤੇ ਉਹ ਬਾਜ਼ਾਰ ਤੁਰਿਆ ਜਾਂਦਾ ਹੁੰਦਾ ਅਤੇ ਆਪਣੀ ਜੋਬ 'ਤੇ, ਅਤੇ ਉਹ ਉਹਨੂੰ ਉਹਨੂੰ ਅਰੈਸਟ ਕਰ ਲੈਂਦਾ, ਠੀਕ ਹੈ। ਅਰੈਸਟ ਉਹ ਕਹਿੰਦਾ ਤੂੰ ਮੈਨੂੰ ਅਰੈਸਟ ਨਾ ਕਰ, ਮੈਂ ਬਹੁਤ ਜ਼ਰੂਰੀ ਜਾ ਰਿਹਾ, ਮੈਂ ਆਈ ਕਾਂਟ ਗਿਵ ਯੂ ਆਈਡੀਆ, ਹੈਵਨ ਗੋਟ ਇਨਫ ਟਾਈਮ, ਆਈ ਗੋਟ ਟੂ ਰਸ਼। ਉਹਦੀ ਗੱਲ ਨਹੀਂ ਸੁਣਦਾ, ਉਹਨੂੰ ਅਰੈਸਟ ਕਰਕੇ ਲੈ ਜਾਂਦਾ, ਅਤੇ ਜਾਨੂੰ ਉਹ ਉੱਥੋਂ ਉਹ ਫੋਨ ਕਰਦਾ ਆਪਣੇ, ਅਤੇ ਜਾਨੂੰ ਉਹ ਗੱਲ ਪਹੁੰਚ ਜਾਂਦੀ ਉੱਪਰ, ਹੈ ਨਾ। ਉਹ ਉੱਪਰ ਪਹੁੰਚਦੇ ਉਹ ਕਮਿਸ਼ਨਰ ਦਾ ਫੋਨ ਆ ਜਾਂਦਾ ਵੀ ਇਹਨੂੰ ਹੁਣੇ ਛੱਡ ਕੇ ਆਓ ਹੋਸਪਿਟਲ, ਹੈ ਨਾ। ਉਹ ਤਾਂ ਠਾਂ ਦੇਖਦਾ ਔਫੀਸਰ ਵੀ ਹੋਸਪਿਟਲ ਛੱਡ ਕੇ, ਮੈਂ ਤਾਂ ਇਹਨੂੰ ਕੁਛ ਕੀਤਾ ਹੀ ਨਹੀਂ। ਉਹ ਕਹਿੰਦਾ ਮੈਂ ਇਹਨੂੰ ਤਾਂ ਕੁਛ ਵੀ ਨਹੀਂ ਹੋਇਆ, ਕਹਿੰਦਾ ਨਹੀਂ ਤੈਨੂੰ ਦੱਸਿਆ, ਉੱਥੇ ਹੁਣੇ ਡਰੋਪ ਕਰਕੇ ਆਇਆ ਐਮਰਜੈਂਸੀ ਦੀਆਂ ਬੱਤੀਆਂ ਲਾ ਕੇ। ਉਹ ਬੱਤੀਆਂ ਲਾ ਕੇ ਉਹਨੂੰ ਹਸਪਤਾਲ ਦੇ ਗੇਟ ਦੇ ਮੂਹਰੇ ਜਾਂਦਾ, ਉਹ ਨੱਠਦਾ ਅੰਦਰ ਨੂੰ ਚੱਲ ਜਾਂਦਾ, ਕਹਿੰਦਾ ਇਹਨੂੰ ਹੋਇਆ ਕੱਖ ਨਹੀਂ ਹੈਗਾ, ਇਹ ਨੱਠੀ ਜਾਂਦਾ। ਮੇਰੇ ਕਮਿਸ਼ਨਰ ਦਾ ਫੋਨ ਆਇਆ, ਅਤੇ ਉਹਦੀ ਫਿਰ ਨਾ ਪੇਸ਼ ਹੀ ਹੁੰਦੀ ਆ ਇਨਕੁਆਇਰੀ, ਅਤੇ ਉਹ ਫਿਰ ਉਹ ਤੋਂ ਬਾਅਦ ਦੱਸਦਾ ਆ ਵੀ ਮੈਂ ਇੱਦਾਂ ਜਾ ਰਿਹਾ ਸੀ ਅਤੇ ਇਹਨੇ ਮੈਨੂੰ ਇੱਦਾਂ ਕੀਤਾ, ਇਹਨੇ ਮੇਰੀ ਗੱਲ ਨਹੀਂ ਸੁਣੀ। ਉਹ ਉਹਨੂੰ ਸੱਦ ਕੇ ਕਹਿੰਦੇ ਤੈਨੂੰ ਪਤਾ ਉਹ ਕੌਣ ਸੀ, ਕਹਿੰਦਾ ਉਹ ਮਾਈਗ੍ਰੈਂਟ ਸੀਗਾ, ਉਹ ਆਪਣੀ ਆਈ ਡੀ ਨਹੀਂ ਸੀ ਦੇ ਰਿਹਾ, ਉਹ ਕਹਿੰਦਾ ਹੀ ਵਾਜ਼ ਨੋਟ ਮਾਈਗ੍ਰੈਂਟ, ਹੀ ਵਾਜ਼ ਥਰਡ ਜਨਰੇਸ਼ਨ ਬੋਰਨ ਇਨ ਯੂਕੇ, ਠੀਕ ਹੈ। ਉਹ ਸਰਦਾਰ ਹੈ, ਸਿੱਖ ਹੈ, ਯੂ ਸ਼ੁੱਡ ਨੋ। ਤੀਜਾ ਉਹ ਨਿਊਰੋ ਸਰਜਨ ਹੈ, ਉੱਥੇ ਬ੍ਰੇਨ ਦਾ ਆਪਰੇਸ਼ਨ ਐਮਰਜੈਂਸੀ ਹੋਣਾ ਸੀ, ਉਹ ਉੱਥੇ ਜਾ ਰਿਹਾ ਸੀ, ਉਹ ਹੀ ਵਾਜ਼ ਅ ਸਰਜਨ, ਸਾਰੀ ਟੀਮ ਉਹਦਾ ਇੰਤਜ਼ਾਰ ਕਰ ਰਹੀ ਸੀ ਐਮਰਜੈਂਸੀ 'ਚ। ਤੂੰ ਕਹਿੰਦਾ ਉਹਨੂੰ ਥਾਣੇ ਲੈ ਗਿਆ, ਉਹ ਤੂੰ ਉਹਦੀ ਗੱਲੇ ਨਹੀਂ ਸੁਣੀ, ਹੈ ਨਾ। ਉਹ ਕਹਿੰਦਾ ਹੀ ਵਾਜ਼ ਅ ਨਿਊਰੋ ਸਰਜਨ, ਕਹਿੰਦਾ ਕਹਿੰਦਾ ਤਾਂ ਹੀ ਤਾਂ ਉਹਨੂੰ ਹਸਪਤਾਲ ਤੈਨੂੰ ਭੇਜਿਆ ਵੀ ਛੱਡ ਕੇ ਆ, ਉੱਥੇ ਆਪਰੇਸ਼ਨ ਪੈਂਡਿੰਗ ਆ, ਹੈ ਨਾ। ਸੋ ਇੱਦਾਂ ਦੀ ਜਿਹੜੀ ਨਾ ਮਤਲਬ ਮਿਸ ਇਨਫੋਰਮੇਸ਼ਨ ਆ, ਉਹ ਕਈ ਵਾਰੀ ਲੋਕਾਂ ਨੂੰ ਵੀ ਹੁੰਦੀ ਆ, ਪਰ ਕਈ ਵਾਰੀ ਅਸੀਂ ਓਵਰ ਐਕਸਪ੍ਰੈਸ ਕਰਦੇ ਹਾਂ, ਜਿਹੜੀ ਕਿ ਮਤਲਬ ਬਹੁਤ ਹੀ ਚੰਗੀ ਗੱਲ ਨਹੀਂ, ਜਿਸ ਕਾਰਨ ਸਮਾਂ ਕਾਫੀ ਹੋ ਗਿਆ। ਅਤੇ ਵੀਰਪਾਲ ਭੈਣ ਜੀ ਵੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਇਹਨਾਂ ਦਾ ਵੀ। ਅਤੇ ਲਈਏ ਇਜਾਜ਼ਤ ਆਪਾਂ ਵੀ ਹੁਣ।
ਮੈਂ ਭਾਜੀ ਇੱਕ ਮਿੰਟ ਥੋੜੀ ਜਿਹੀ ਇੱਕ ਜਾਣਕਾਰੀ ਦੇ ਦਿਆਂ ਜਲਦੀ ਦੇ ਵਿੱਚ। ਇੱਕ ਤਾਂ ਬ੍ਰਿਸਬਨ ਦੇ ਵਿੱਚ ਲੋਗਨ ਗੁਰੂ ਘਰ ਦੇ ਵਿੱਚ ਕੁਈਨਜ਼ਲੈਂਡ ਸਿੱਖਸ ਵੱਲੋਂ ਜਿਹੜੀ 1984 ਦੇ ਜਿਹੜੇ ਸ਼ਹੀਦਾਂ ਦੀ ਪ੍ਰਦਰਸ਼ਨੀ ਲੱਗੀ ਹੋਈ ਹੈ, ਸ਼ਹੀਦਾਂ ਦੀਆਂ ਫੋਟੋਆਂ ਉੱਤੇ ਲੱਗੀਆਂ ਹੋਈਆਂ, ਤੇ ਸਾਰਿਆਂ ਨੂੰ ਬੇਨਤੀ ਹੈ ਕਿ ਜਾ ਕੇ ਉਹਨਾਂ ਨੂੰ ਦੇਖੋ, ਸਮਝੋ, ਆਪਦੇ ਬੱਚਿਆਂ ਨੂੰ ਦਿਖਾਓ ਤੇ ਆਪਦੇ ਆਪਣੇ ਇਤਿਹਾਸ ਤੋਂ ਜਾਣੂ ਕਰਵਾਓ। ਦੂਸਰੀ ਬੇਨਤੀ ਹੈ ਕਿ
ਪਿਛਲੇ ਸੁਰਖੀਆਂ ਚ ਵੀ ਆਈ ਹੈ ਮੂਵੀ ਚੜ੍ਹਦੀ ਕਲਾ,
ਜੀ
ਉਹ ਵੀ ਕਿਤੇ ਨਾ ਕਿਤੇ ਤੁਹਾਡੇ ਕੋਲ ਟਾਈਮ ਹੈ ਤਾਂ ਦੇਖੋ, ਉਹ ਕਾਫੀ ਅੱਛੀ ਮੂਵੀ
ਵਧੀਆ
ਉਹਨਾਂ ਨੇ
ਗੱਲ
ਜਿਹੜੀ
ਹੈ।
ਬਣਾਈ ਹੈ
ਵਧੀਆ,
ਜੀ।
ਚਲੋ ਬਹੁਤ ਬਹੁਤ ਧੰਨਵਾਦ ਜਿਸ ਕਾਰਨ, ਮਿਲਦੇ ਹਾਂ ਜੀ ਅਗਲੇ ਹਫ਼ਤੇ ਫਿਰ।
ਠੀਕ ਬਾਈ, ਵਾਹਿਗੁਰੂ ਖਾਲਸਾ ਵਾਹਿਗੁਰੂ
ਵਾਹਿਗੁਰੂ ਜੀ
ਫਤਿਹ
ਫਤਿਹ ਜੀ ਜੀ ਮੈਨੂੰ ਹੁਣ ਚੇਤੇ ਆਇਆ ਮੈਂ ਲਾਰਾ ਤਾਂ ਲਾ ਬੈਠਾ ਜਿਸ ਕਾਰਨ ਨੂੰ, ਪਰ ਅਗਲੇ ਹਫ਼ਤੇ ਪ੍ਰੋਗਰਾਮ ਸੈਟਰਡੇ ਨੂੰ ਨਹੀਂ ਹੋਣਾ, ਮੈਨੂੰ ਜਾਣਾ ਪੈਣਾ ਸਿਡਨੀ, ਸੋ ਇਸ ਕਰਕੇ ਅਗਲੇ ਹਫ਼ਤੇ ਸੈਟਰਡੇ ਔਫ ਹੋਏਗਾ, ਪਰ ਸੰਡੇ ਆਪਾਂ ਜ਼ਰੂਰ ਪ੍ਰੋਗਰਾਮ ਕਰਾਂਗੇ। ਸੋ ਉਮੀਦ ਰੱਖਦੇ ਹਾਂ ਕਿ ਅਸੀਂ ਤੁਹਾਡੀਆਂ ਆਸਾਂ ਉਮੀਦਾਂ 'ਤੇ ਖਰੇ ਉੱਤਰ ਰਹੇ ਹੋਵਾਂਗੇ, ਔਰ ਤੁਸੀਂ ਵੀ ਇੰਜੋਏ ਕਰ ਰਹੇ ਹੋਵੋਗੇ। ਅਤੇ ਇਹ ਨਵੀਂ ਐਪ ਜਿਹੜੀ ਐਂਡਰੋਇਡ 'ਤੇ ਤੁਸੀਂ ਇੰਸਟਾਲ ਜ਼ਰੂਰ ਕਰੋ, ਆਈਫੋਨ 'ਤੇ 2 ਹਫ਼ਤੇ ਬਾਅਦ ਆਏਗੀ, ਸੋ ਅਸੀਂ ਨਾਲ ਦੀ ਨਾਲ ਤੁਹਾਨੂੰ ਦੱਸੀ ਵੀ ਜਾਵਾਂਗੇ। ਸੋ ਆਪਣਾ ਰੱਖਿਓ ਖਿਆਲ, ਅਤੇ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਤੁਸੀਂ ਦੁਬਾਰਾ ਸੁਣ ਸਕਦੇ ਹੋ, ਐਪ ਦੇ ਵਿੱਚ ਹੀ ਸੁਣ ਸਕਦੇ ਹੋ, ਆਈਫੋਨ 'ਤੇ ਵੀ ਸੁਣ ਸਕਦੇ ਹੋ, ਅਤੇ ਯੂਟਿਊਬ ਫੇਸਬੁੱਕ 'ਤੇ ਤਾਂ ਐਨੀ ਟਾਈਮ ਤੁਸੀਂ ਦੁਬਾਰਾ ਵੀਡੀਓ ਦੇਖ ਹੀ ਸਕਦੇ ਹੋ। ਸੋ ਮਿਲਦੇ ਹਾਂ ਜੀ ਕੱਲ੍ਹ ਨੂੰ, ਅਤੇ ਇਹਦੇ ਵਿੱਚ ਆਪਾਂ ਕੱਲ੍ਹ ਨੂੰ ਲਾਈਵ ਉੱਥੋਂ ਲਵਾਂਗੇ ਆਪਣੇ ਮਿੱਤਰ ਪਿਆਰੇ ਸੱਜਣਾਂ ਨੂੰ, ਬਹੁਤ ਸਾਰੇ ਪਹੁੰਚੇ ਹੋਏ ਨੇ, ਅਤੇ ਦੇਖਾਂਗੇ ਅਮਰੀਕ ਭਾਅ ਜੀ ਆਉਣਗੇ, GS ਚਾਹਲ ਹੋਣੀ ਆਉਣਗੇ। ਤੋ ਇੰਨਾ ਕੁਛ ਕਹਿੰਦੇ ਆ, ਕਿਵੇਂ ਦਾ ਜਾ ਚੁੱਕਾਂ ਜੀ, ਰੱਬ ਰਾਖਾ।